ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਆਪ ਸਭ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ 2 ਘੰਟੇ ਚੱਲੇਗਾ ਔਰ ਇਸ ਦੇ ਵਿਚ ਅਸੀਂ ਬਹੁਤ ਕੁਛ, ਬਹੁਤ ਮੈਟਰ ਲੈ ਕੇ ਆਏ ਆ, ਤੁਹਾਡੇ ਦਿਲ ਵਾਲੀਆਂ ਗੱਲਾਂ, ਸਾਡੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਆਓ ਸਾਰੇ ਆਪਾਂ ਰਲੀਏ, ਜਿੱਥੋਂ ਵੀ ਦੁਨੀਆਂ ਤੋਂ ਆਪਾਂ ਜੁੜੇ ਹਾਂ ਇਕ ਦੂਸਰੇ ਦੇ ਨਾਲ, ਆਓ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 9:02 ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਕ ਹੋ ਚੁੱਕੇ ਆ ਔਰ ਸਿਡਨੀ, ਕੌਫ ਸਾਰਬਰ, ਮੈਲਬਰਨ, ਕੈਨਬਰਾ ਦੇ ਵਿਚ ਇਹ ਸਮਾਂ ਹੈ ਔਰ ਬ੍ਰਿਸਬਨ ਦੇ ਵਿਚ 1 ਘੰਟਾ ਪਿੱਛੇ ਆ, 8:02 ਔਰ ਅੱਧਾ ਘੰਟਾ ਸਿਡਨੀ ਤੋਂ ਪਿੱਛੇ ਆ ਜੀ। ਐਡਲੇਡ 8:32 ਔਰ 3 ਘੰਟੇ ਦਾ ਸਿਡਨੀ ਤੋਂ ਫਰਕ ਪਿੱਛੇ ਵੱਲ ਨੂੰ। ਪਰਥ ਦੇ ਵਿਚ 6:02 ਸੁਬਹਾ ਦੇ ਹੋਏ ਨੇ। ਭਾਰਤ ਦੇ ਵਿਚ ਵੱਡਾ ਤੜਕਾ 3:32 ਔਰ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਹੀ ਚੱਲ ਰਹੀ ਹੈ, 11:03 ਹੋਏ ਨੇ ਰਾਤ ਦੇ ਔਰ ਨਿਊਯਾਰਕ ਤੇ ਵੈਨਕੂਵਰ ਕੈਨੇਡਾ ਦੇ ਵਿਚ ਸਾਰੇ ਜਿੱਥੇ ਵੀ ਉੱਤਰੀ ਅਮਰੀਕਾ ਮਹਾਂਦੀਪਾਂ ਨੇ ਉਥੇ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ। ਸੋ ਅਰਦਾਸ ਕਰਦੇ ਹਾਂ ਜੀ ਕਿ ਤੁਹਾਡਾ ਦਿਨ ਵਧੀਆ ਲੰਘ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤੀਆਂ ਮਾਣ ਰਹੇ ਹੋਵੋਗੇ, ਖੁਸ਼ੀਆਂ ਕਿਹੜੇ ਹੋਣਗੇ ਆਲੇ ਦੁਆਲੇ। ਸੋ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ। ਅੱਜ ਮੈਂ ਕੋਸ਼ਿਸ਼ ਕਰ ਰਿਹਾ ਕਿ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੂੰ ਵੱਡੇ ਤੜਕੇ ਇੰਡੀਆ ਤੋਂ ਉਠਾਲਿਆ ਜਾਵੇ ਤੇ ਪ੍ਰੋਗਰਾਮ ਦੇ ਵਿਚ ਜੁਆਇਨ ਕਰਾਇਆ ਜਾਵੇ। ਅੱਜ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਗਏ ਹੋਏ ਨੇ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਲੈ ਕੇ ਆਈਏ ਤੇ ਅਸੀਂ ਗੱਲਾਂ ਬਾਤਾਂ ਵੀ ਕਰਾਂਗੇ, ਉਨ੍ਹਾਂ ਤੋਂ ਪੁੱਛਾਂਗੇ ਕਿ ਕੀ ਵਾਪਰ ਰਿਹਾ ਉਥੇ। ਇਸ ਤੋਂ ਇਲਾਵਾ ਗੀਤ ਸੰਗੀਤ ਵੀ ਹੋਣਾ, ਮੌਸਮ ਦੀ ਜਾਣਕਾਰੀ, ਖਬਰਾਂ, ਮਸਲੇ, ਤੁਹਾਡੇ ਦਿਲ ਵਾਲੀਆਂ ਗੱਲਾਂ, ਸਾਡੇ ਦਿਲ ਵਾਲੀਆਂ ਗੱਲਾਂ, ਤੁਹਾਡੀਆਂ ਫੋਟੋਆਂ, ਬਹੁਤ ਸਾਰੀਆਂ ਫੋਟੋਆਂ ਆਈਆਂ ਨੇ, ਉਹ ਵੀ ਆਪਾਂ ਸਾਂਝੀਆਂ ਕਰ ਰਹੇ ਹਾਂ ਤੇ ਗੁਰੂ ਰਾਮਦਾਸ ਨਗਰੀ ਦੀਆਂ ਫੋਟੋਆਂ ਸਾਡੇ ਤੱਕ ਅੱਪੜ ਰਹੀਆਂ ਨੇ, ਰਾਜ ਮਹਿੰਦਰ ਹੁਣੀ ਭੇਜ ਰਹੇ ਨੇ, ਇਹ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਪਰ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਨਵੀਂ ਵਿਨੀ ਪੱਗ ਵਾਲੇ ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਗੁਰਪ੍ਰੀਤ ਸੰਧੂ ਹੁਣੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਸਾਰਿਆਂ ਦਾ ਸਵਾਗਤ ਹੈ ਜੀ। ਸੋ ਪ੍ਰੋਗਰਾਮ ਆਰੰਭ ਕਰਦੇ ਆ ਜੀ, ਗੁਰੂ ਰਾਮਦਾਸ ਜੀ ਨੂੰ ਚੇਤੇ ਕਰਦੇ ਆ, ਉਨ੍ਹਾਂ ਨੂੰ ਧਿਆਉਂਦੇ ਆ ਔਰ ਦੱਸ ਦਿੰਦੇ ਕਿ ਅੱਜ ਉਨ੍ਹਾਂ ਦਾ ਪ੍ਰਕਾਸ਼ ਪੁਰਬ ਹੈ ਤੇ ਉਨ੍ਹਾਂ ਦਾ ਨਾਮ ਭਾਈ ਜੇਠਾ ਔਰ ਲਾਹੌਰ ਸ਼ਹਿਰ ਦੇ ਵਿਚ ਉਨ੍ਹਾਂ ਦਾ ਜਨਮ ਹੋਇਆ, ਚੂਨਾ ਮੰਡੀ ਦੇ ਵਿਚ 1534 ਦੇ ਵਿਚ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਬੀਬੀ ਭਾਨੀ ਨਾਲ ਹੋਇਆ ਜੋ ਕਿ ਗੁਰੂ ਅਮਰਦਾਸ ਜੀ ਦੇ ਛੋਟੀ ਬੇਟੀ ਸਨ ਔਰ ਉਸ ਤੋਂ ਬਾਅਦ ਉਨ੍ਹਾਂ ਨੂੰ ਗੁਰਤਾ ਮਿਲੀ। 40 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਨੇ ਪਹਿਲਾਂ ਸੇਵਾ ਕੀਤੀ ਗੁਰੂ ਸਾਹਿਬ ਦੀ ਔਰ ਆਪਣੇ ਅੰਦਰ ਜੋਤ ਪ੍ਰਕਾਸ਼ ਕੀਤੀ ਤੇ ਸਿੱਖੀ ਦਾ ਬੂਟਾ ਲਾਇਆ। ਹੁਣ ਤੀਜੇ ਪਾਤਸ਼ਾਹ ਦੀਆਂ ਹਦਾਇਤਾਂ ਦੇ ਨਾਲ ਉਨ੍ਹਾਂ ਨੇ ਗੁਰੂ ਕੇ ਚੱਕ ਦਾ ਦੀ ਮੋੜੀ ਗੱਡੀ, ਅੱਜ ਕੱਲ ਅਸੀਂ ਨੀਂਹ ਪੱਥਰ ਕਹਿੰਦੇ ਹਾਂ, ਪਰ ਪਹਿਲਾਂ ਜਿਹੜਾ ਵੀ ਪਿੰਡ ਕੋਈ ਵਸਾਉਂਦੇ ਹੁੰਦੇ ਸੀ, ਵੱਸਦਾ ਹੁੰਦਾ ਸੀ, ਉੱਥੇ ਕਹਿੰਦੇ ਹੁੰਦੇ ਸੀ ਮੋੜੀ ਗੱਡਦੇ। ਮੋੜੀ ਕੀ ਹੈ ਕਿ ਇੱਕ ਤੂਤ ਜਾਂ ਲੱਕੜ ਦਾ, ਤੁਹਾਨੂੰ ਪਤਾ ਹੈ ਕਿ ਇੱਕ ਖੁੰਡ, ਵੱਡਾ ਖੁੰਡ ਵਾਂਗਰ ਹੁੰਦਾ, ਉਹਨੂੰ ਮੋੜੀ ਕਹਿੰਦੇ ਆ। ਉਹ ਗੱਡ ਦਈਦੀ ਆ, ਉਹ ਮੱਧ ਹੁੰਦਾ ਆ, ਔਰ ਉਹ ਇੱਕ ਰਵਾਇਤ ਸਾਡੇ ਚੱਲੀ ਆ, ਚੱਲਦੀ ਸੀ ਭਾਰਤ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਮੋੜੀ ਕੱਢਣਾ, ਤੇ ਉਹ ਗੁਰੂ ਰਾਮਦਾਸ ਜੀ ਨੇ ਮੋੜੀ ਕੱਢੀ, ਜਿਸ ਨੂੰ ਕਿ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਵੀ ਕਹਿੰਦੇ ਹਾਂ, ਅੰਮ੍ਰਿਤਸਰ ਸ਼ਹਿਰ ਵੀ ਕਹਿੰਦੇ ਹਾਂ, ਔਰ ਉੱਥੇ ਦਰਬਾਰ ਸਾਹਿਬ ਪੰਜਵੇਂ ਪਾਤਸ਼ਾਹ ਨੇ ਆਰੰਭ ਕੀਤਾ, ਉਹ ਵੀ ਇੱਕ ਦੁਨੀਆ ਦਾ ਬੇਮਿਸਾਲ ਧਾਰਮਿਕ ਕੇਂਦਰ ਹੈ। ਸੋ ਦੋਸਤੋ, ਗੁਰੂ ਰਾਮਦਾਸ ਜੀ ਦੀ ਜਿਹੜੀ ਦੇਣ ਹੈ ਉਹ ਬਹੁਤ, ਤੁਸੀਂ ਬਾਣੀ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਜਿਹੜੀ ਕ੍ਰਿਤ ਨੇ ਕਿੰਨੀ ਮਹਾਨ ਹੈ। ਲਾਵਾਂ ਦਾ ਪਾਠ ਅਸੀਂ ਲਾਵਾਂ ਦੇਖਦੇ ਹਾਂ, ਹਰ ਬੰਦੇ ਦੀਆਂ ਲਾਵਾਂ ਹੁੰਦੀਆਂ ਵਿਆਹ ਕਰਾਉਂਦੇ ਸਿੱਖ ਰਹਿਤ ਮਰਿਆਦਾ ਦੇ ਨਾਲ, ਤੇ ਉਹ ਜਿਹੜੀਆਂ ਚਾਰ ਲਾਵਾਂ ਨੇ ਉਹ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਿਖੀਆਂ ਹੋਈਆਂ ਨੇ। ਇਸ ਤੋਂ ਇਲਾਵਾ ਪਰਿਵਾਰਕ ਬਾਣੀ ਬਹੁਤ ਉਨ੍ਹਾਂ ਨੇ ਰਚੀ ਆ, ਜਿਸ ਤਰ੍ਹਾਂ ਲਾਵਾਂ ਹੋ ਗਈਆਂ, ਫਿਰ ਕੁੜਮਾਈ ਦੀਆਂ ਬਾਣੀਆਂ ਹੋ ਗਈਆਂ, ਤੇ ਫਿਰ ਮਤਲਬ ਪਤੀ ਤੇ ਪਤਨੀ ਦੇ ਪਵਿੱਤਰ ਰਿਸ਼ਤਿਆਂ ਨੂੰ ਲੈ ਕੇ ਬਾਣੀ ਬਹੁਤ ਰਚੀ ਗਈ, ਜਿਸ ਦੇ ਵਿਚ ਪਤੀ ਨੂੰ ਅਕਾਲ ਪੁਰਖ ਦੇ ਨਾਲ ਕੰਪੇਅਰ, ਮਤਲਬ ਅਕਾਲ ਪੁਰਖ ਨੂੰ ਪਤੀ ਦੇ ਨਾਲ ਕੰਪੇਅਰ ਕੀਤਾ ਗਿਆ, ਔਰ ਇਹ ਸਾਰੇ ਸ੍ਰਿਸ਼ਟੀ ਨੂੰ, ਬੰਦਿਆਂ ਨੂੰ, ਪਿੱਛੇ ਲੇਡੀਜ਼ ਨੂੰ, ਉਨ੍ਹਾਂ ਨੂੰ ਪਤਨੀ ਦੇ ਰੂਪ ਦੇ ਵਿਚ ਦੱਸਿਆ ਗਿਆ। ਹੁਣ ਇਹਦੇ ਬਾਰੇ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸੂਫੀ ਦੇ ਵਿਚ ਇਸ਼ਕ ਮਿਜ਼ਾਜੀ ਦੇ ਇਸ਼ਕ ਹਕੀਕੀ ਹੈ, ਉਥੇ ਆਸ਼ਕੀ, ਲੜਕੇ ਲੜਕੀਆਂ ਦਾ ਪ੍ਰੇਮ, ਇਹੋ ਜਿਹਾ ਵਰਤਾਰਾ ਚੱਲਦਾ ਆ, ਪਰ ਉਹ ਸਾਡੇ ਸਭਿਆਚਾਰ ਦੇ ਅਨੁਕੂਲ ਨਹੀਂ ਸੀ, ਇਹ ਚੀਜ਼ਾਂ ਨਾਮਨਜੂਰ ਨੇ, ਗੈਰ ਪਰਿਵਾਰਕ ਸੰਬੰਧ ਰੱਖਣੇ ਜਿਹੜੇ ਨੇ ਉਹ ਨਾਮਨਜੂਰ, ਸਾਡੀ ਸਾਡੇ ਸਭਿਅਤਾ ਦੇ ਵਿਚ ਇਹ ਚੀਜ਼ਾਂ ਨਹੀਂ ਸਨ। ਸੋ ਇਸ ਕਰਕੇ ਉਸ ਚੀਜ਼ ਨੂੰ, ਪ੍ਰੇਮ ਦੀ ਚੀਜ਼ ਨੂੰ, ਜਿਹੜੇ ਆ ਰਿਸ਼ਤਿਆਂ ਦੇ ਪਵਿੱਤਰਤਾ ਨੂੰ ਲੈ ਕੇ ਬੜਾ ਕੰਮ ਕੀਤਾ ਗੁਰੂ ਰਾਮਦਾਸ ਜੀ ਨੇ, ਔਰ ਬੜੀਆਂ ਬਾਣੀਆਂ ਉਚਾਰੀਆਂ ਜਿਹੜੀਆਂ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦੀਆਂ ਨੇ, ਔਰ ਉਸ ਦੀ ਮਿਸਾਲ ਤੁਸੀਂ ਅੱਜ ਦੇਖ ਹੀ ਸਕਦੇ ਹੋ ਕਿ ਜਦੋਂ ਵੀ ਸਾਡੇ ਧਰਮ ਦੇ ਵਿਚ ਵਿਆਹ ਹੁੰਦਾ ਤਾਂ ਲਾਵਾਂ ਪੜੀਆਂ ਜਾਂਦੀਆਂ ਨੇ। ਸੋ ਗੁਰੂ ਰਾਮਦਾਸ ਜੀ ਦੀ ਬਾਣੀ ਤੁਸੀਂ ਪੜ੍ਹ ਕੇ ਦੇਖੋ ਤਾਂ ਆਪਣਾ ਆਪ ਤੁਸੀਂ ਆਨੰਦਮਈ ਹੋ ਜਾਓਗੇ। ਇਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜਿਹੜਾ ਕਿ ਤਕਰੀਬਨ ਅਸੀਂ ਸਾਰੇ ਹੀ ਪੜ੍ਹਦੇ ਹਾਂ ਬਾਣੀ ਦੀ ਮਹੱਤਤਾ ਨੂੰ। ਵੈਸੇ ਸ਼ਬਦ ਤਾਂ ਬੜਾ ਲੰਬਾ ਆ, ਨਟਰਾਗ ਦੇ ਵਿਚ ਚੌਥੇ ਪਾਤਸ਼ਾਹ ਜੀ ਦਾ ਅੰਗ 992 ਦੇ ਉੱਤੇ, ਪਰ ਜਿਹੜੀ ਬਾਣੀ ਸਾਡੇ ਜਿਹੜੇ ਸ਼ਬਦ ਸਾਡੇ ਮੂੰਹ ਜਵਾਨੀ ਚੜੇ ਹੋਏ ਨੇ ਉਹ ਹੈਗੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਹੁਣ ਇਸ ਬਾਣੀ, ਇਸ ਤੁਕ ਦੇ ਬਾਰੇ ਮੈਂ ਤੁਹਾਡੇ ਨਾਲ ਅੰਤਰੇ ਦੇ ਬਾਰੇ ਗੱਲਬਾਤ ਕਰਨਾ ਚਾਹਾਂਗਾ ਕਿ ਜੋ ਗੁਰੂਆਂ ਨੇ ਸਾਨੂੰ ਬਾਣੀ ਦਿੱਤੀ ਹੈ ਉਹ, ਕਿਉਂਕਿ ਉਨ੍ਹਾਂ ਦੇ ਅੰਦਰਲਾ ਉਨ੍ਹਾਂ ਦੀ ਅਨੁਭਵ ਸੀ, ਉਨ੍ਹਾਂ ਦੇ ਭਾਵ ਸੀ, ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ ਅਕਾਲ ਪੁਰਖ ਨਾਲ ਜੁੜ ਕੇ, ਸੋ ਉਹ ਸਾਡੀ ਮਾਰਗਦਰਸ਼ਕ ਹੈ। ਜਦੋਂ ਕੋਈ ਸਾਨੂੰ ਦੱਸੇ ਵੀ ਇਸ ਤਰ੍ਹਾਂ ਮਹਿਸੂਸ ਕਰੀਦਾ, ਇਸ ਤਰ੍ਹਾਂ ਮਹਿਸੂਸ ਕਰੀਦਾ ਆ, ਉਨ੍ਹਾਂ ਨੇ ਆਪ ਉਹ ਮਹਿਸੂਸ ਕੀਤਾ ਹੋਵੇ ਤਾਂ ਉਹ ਸਾਡੀ ਮਾਰਗਦਰਸ਼ਕ ਬਣ ਜਾਂਦੀ ਹੈ, ਉਹ ਸਾਡੀ ਗੁਰੂ ਬਣ ਜਾਂਦੀ ਹੈ। ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਔਰ ਸਾਰੀ ਬਾਣੀ ਦੇ ਵਿਚ ਅੰਮ੍ਰਿਤ ਹੈ, ਮਤਲਬ ਸ਼ੁੱਧ ਹੈ, ਐਨ ਪਿਓਰ ਹੈ, ਜਿਹੜੀ ਕਿ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ। ਹੁਣ ਕਈ ਵਾਰੀ ਅਸੀਂ ਇਸ ਪੰਕਤੀ ਦਾ ਮਤਲਬ ਵੈਸੇ ਹੀ ਲੈ ਲਈਦਾ ਜਦੋਂ ਅਸੀਂ ਗੁਰਬਾਣੀ ਦਾ ਧਿਆਨ ਨਹੀਂ ਕਰਦੇ ਕਿ ਬਾਣੀ ਸਿਰਫ ਅੰਮ੍ਰਿਤਸਰ ਦੇ ਵਿਚ ਹੈ, ਵਿਚ ਬਾਣੀ ਅੰਮ੍ਰਿਤ ਸਾਰੇ, ਵੀ ਅੰਮ੍ਰਿਤਸਰ ਦੇ ਵਿਚ ਹੀ ਬਾਣੀ ਹੈ, ਨਹੀਂ, ਅੰਮ੍ਰਿਤ ਸਾਰੇ ਦਾ ਮਤਲਬ ਤੇ ਸਾਰੇ ਬਾਣੀ ਦੇ ਵਿਚ ਅੰਮ੍ਰਿਤ ਹੀ ਹੈ। ਸੋ ਗੁਰਬਾਣੀ ਕਹੇ ਸਿਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਦੀ ਬਾਣੀ ਜਿਹੜੀ ਆ ਉਹ ਕਹਿੰਦੀ ਹੈ, ਜਿਹੜਾ ਸੇਵਕ ਜਨ ਹੈ ਉਹ ਉਹਨੂੰ ਮੰਨਦਾ ਆ, ਤੇ ਫਿਰ ਪ੍ਰਤੱਖ ਗੁਰੂ ਜਿਹੜਾ ਆ ਉਹ ਤੁਹਾਨੂੰ ਦਿਖਾਈ ਦਿੰਦਾ, ਤੁਹਾਨੂੰ ਮਹਿਸੂਸ ਹੁੰਦਾ, ਔਰ ਉਹ ਤੁਹਾਨੂੰ ਤਾਰ ਦਿੰਦਾ, ਪਾਰ ਲੰਘਾ ਦਿੰਦਾ। ਪਰ ਇੱਕ ਸ਼ਰਤ ਹੈ ਕਿ ਗੁਰਬਾਣੀ ਕਹੇ ਤੇ ਸੇਵਕ ਜਨ ਮੰਨੇ, ਫਿਰ ਇਹ ਵਰਤਾਰਾ ਜਿਹੜਾ ਆ ਪ੍ਰਗਟ ਹੁੰਦਾ ਆ, ਫਿਰ ਅੰਮ੍ਰਿਤ ਦੀ ਝਲਕ ਜਿਹੜੀ ਤੁਹਾਡੇ ਅੰਦਰ ਪ੍ਰਗਟ ਹੁੰਦੀ ਹੈ। ਸੋ ਇਹ ਮਹਾਨ ਭਾਵਨਾ ਗੁਰਬਾਣੀ ਦੇ ਵਿਚ ਸਾਨੂੰ ਰਾਮਦਾਸ ਜੀ ਪਾਤਸ਼ਾਹ ਨੇ ਦਿੱਤੀ ਹੈ। ਸੋ ਕੋਟ ਕੋਟ ਪ੍ਰਣਾਮ ਹੈ ਜੀ। ਸੋ ਮੈਂ ਇਕ ਵਿਚਾਰ ਰਿਕਾਰਡ ਕੀਤਾ ਸੀ, ਗੁਰੂ ਰਾਮਦਾਸ ਜੀ ਅਡੋਲ ਕਿਹੜੇ ਹਾਲਾਤਾਂ ਦੇ ਰਾਹੀਂ ਉਨ੍ਹਾਂ ਨੂੰ ਗੁਰਤਾ ਮਿਲੀ ਹੈ, ਉਹ ਇਕ ਛੋਟੇ ਜਿਹੇ ਵਿਚਾਰ ਗਿਆਨੀ ਗੁਰਬਖਸ਼ ਸਿੰਘ ਪਰਵਾਨਾ ਉਨ੍ਹਾਂ ਦੀ ਕਿਤਾਬ ਦੇ ਵਿਚ ਰਿਕਾਰਡ ਕੀਤਾ ਸੀ, ਤੇ ਆਓ ਉਹ ਸੁਣਦੇ ਹਾਂ। ਉਸ ਤੋਂ ਬਾਅਦ ਇਕ ਧਾਰਮਿਕ ਗੀਤ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਮਰਪਿਤ ਸੁਣਦੇ ਹਾਂ ਜੀ।
ਦੂਸਰੇ ਨੂੰ ਦੇਖ ਕੇ ਮਨ ਤੇ ਪ੍ਰਭਾਵ ਪੈਣਾ ਕੁਦਰਤੀ ਗੱਲ ਹੈ। ਗੁਰੂ ਰਾਮਦਾਸ ਇੰਨੇ ਟਿਕੇ ਸਨ, ਅੰਦਰੋਂ ਇੰਨੇ ਅਡੋਲ ਸਨ ਕਿ ਉਨ੍ਹਾਂ ਨੂੰ ਕੋਈ ਹਿਲਾ ਨਹੀਂ ਸੀ ਸਕਦਾ। ਉਹ ਲੋਕ ਲਾਜ ਤੋਂ ਅਡੋਲ ਰਹੇ। ਸੋਢੀਆਂ ਨੇ ਤਾਨੇ ਮਿਹਣੇ ਦਿੱਤੇ, ਬਸ ਇਕੋ ਹੀ ਜਵਾਬ ਦਿੱਤਾ ਕਿ ਮੈਂ ਸਹੁਰੇ ਘਰ ਟੋਕਰੀ ਨਹੀਂ ਢੋਂਦਾ, ਮੈਂ ਸਤਿਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹਾਂ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਬਾਣੀ ਅੰਮ੍ਰਿਤ ਸਾਰ, ਬਾਣੀ ਕਹੇ ਸੇਵਕ ਜਨ ਮਨ, ਤੇ ਪਰਤਖ ਗੁਰੂ ਨਿਸਤਾਰੇ। ਗੁਰੂ ਰਾਮਦਾਸ ਤੇਰੀ ਨਗਰੀ ਦਾ, ਓ ਗੁਰੂ ਰਾਮਦਾਸ ਤੇਰੀ ਨਗਰੀ ਦਾ, ਮਿੱਠਾ ਸ਼ਰਬਤ ਵਾਰੀ ਗਾ ਪਾਣੀ ਏ। ਰਾਮਦਾਸ ਤੇਰੀ ਨਗਰੀ ਦਾ, ਓ ਗੁਰੂ ਰਾਮਦਾਸ ਤੇਰੀ ਨਗਰੀ ਦਾ, ਭਗਤ ਪਿਆਰੇ ਹੱਥੀ ਮਾਲਾ ਫੜੀਦੇ ਨੇ। ਪਾਉ ਫੁੱਟ ਦੀ ਨਾਲ ਭਗਤ ਪਿਆਰੇ ਹੱਥੀ ਮਾਲਾ ਫੜੀਦੇ ਨੇ। ਓ ਗੁਰੂਆਂ ਦੀ ਦੱਸੀ ਬਾਣੀ ਦਾ ਮੁੱਖ ਚੋਂ ਸਿਮਰਨ ਕਰੀਦੇ ਨੇ। ਇਹਨੂੰ ਸਾਰੀ ਹੀ ਦੁਨੀਆ ਸਮਝ ਗਈ, ਇਹਨੂੰ ਸਾਰੀ ਹੀ ਦੁਨੀਆ ਸਮਝ ਗਈ। ਇਹ ਹੈ ਰਤਨਾ ਦੀ ਖਾਣੀ ਏ, ਗੁਰੂ ਰਾਮਦਾਸ ਤੇਰੀ ਨਗਰੀ ਦਾ, ਓ ਗੁਰੂ ਰਾਮਦਾਸ ਤੇਰੀ ਨਗਰੀ ਦਾ। ਦੂਰੋਂ ਦੂਰੋਂ ਲੋਕੀ ਆਉਂਦੇ ਆ ਕੇ ਦਰਸ਼ਨ ਪਾਉਂਦੇ ਨੇ। ਓ ਦੂਰੋਂ ਦੂਰੋਂ ਲੋਕੀ ਆਉਂਦੇ ਆ ਕੇ ਦਰਸ਼ਨ ਪਾਉਂਦੇ ਨੇ। ਓ ਵਿੱਚ ਸਰੋਵਰੀ ਲਾ ਕੇ ਡੁੱਬੀਆਂ ਵਾਹਿਗੁਰੂ ਨਾਮ ਤੇ ਆਉਂਦੇ ਨੇ। ਜਿਹਨੇ ਵਾਹਿਗੁਰੂ ਨਾਮ ਤੇ ਆਇਆ ਏ, ਜਿਹਨੇ ਵਾਹਿਗੁਰੂ ਨਾਮ ਤੇ ਆਇਆ ਏ, ਉਹਦੀ ਕੱਤੀ ਚੁਰਾਸੀ ਜਾਣੀ ਏ, ਗੁਰੂ ਰਾਮਦਾਸ ਤੇਰੀ ਨਗਰੀ ਦਾ, ਓ ਗੁਰੂ ਰਾਮਦਾਸ ਤੇਰੀ ਨਗਰੀ ਦਾ। ਤੇਰੀ ਵਸਦੀ ਨਗਰੀ ਰਹਿਣੀ ਐ ਜਿੰਨਾ ਚਿਰ ਦੁਨੀਆ ਵਸੇਗੀ, ਤੇਰੀ ਵਸਦੀ ਨਗਰੀ ਰਹਿਣੀ ਐ ਜਿੰਨਾ ਚਿਰ ਦੁਨੀਆ ਵਸੇਗੀ। ਇਹ ਭੁੱਲੇ ਪਟਕੇ ਰਾਈਆਂ ਨੂੰ ਬਈ ਸਿੱਧਾ ਰਸਤਾ ਦੱਸੇਗੀ। ਓ ਪਾਲੀ ਕਹਿੰਦਾ ਦੇਤ ਵਾਲੀਆ, ਓ ਪਾਲੀ ਕਹਿੰਦਾ ਦੇਤ ਵਾਲੀਆ, ਓ ਤੁਰਕੀ ਆਈ ਬਾਣੀ ਐ, ਗੁਰੂ ਰਾਮਦਾਸ ਤੇਰੀ ਨਗਰੀ ਦਾ, ਮਿੱਠਾ ਸ਼ਰਬਤ ਵਾਰੀ ਗਾ ਪਾਣੀ ਐ, ਗੁਰੂ ਰਾਮਦਾਸ ਤੇਰੀ ਨਗਰੀ ਦਾ, ਗੁਰੂ ਰਾਮਦਾਸ ਤੇਰੀ ਨਗਰੀ ਦਾ, ਗੁਰੂ ਰਾਮਦਾਸ ਤੇਰੀ,
ਗੁਰੂ ਰਾਮਦਾਸ ਤੇਰੀ ਨਗਰੀ ਦਾ, ਮਿੱਠਾ ਸ਼ਰਬਤ ਵਰਗਾ ਪਾਣੀ ਐ। ਇਹ ਗੀਤ ਅਸੀਂ ਸੁਣ ਰਹੇ ਸੀਗੇ, ਤੇ ਰਾਜ ਮਹਿੰਦਰ ਉਨ੍ਹਾਂ ਨੇ ਬਹੁਤ ਸਾਰੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਇਹ ਮੈਂ ਲਾਈਵ ਬਲੌਗ ਤੇ ਸਾਂਝੀਆਂ ਕਰ ਚੁੱਕਾ। ਤੁਸੀਂ ਇਹ ਜੀ ਤਸਵੀਰਾਂ ਦੇਖ ਸਕਦੇ ਹੋ ਫੁੱਲਾਂ ਦੀਆਂ, ਤੇ ਉਨ੍ਹਾਂ ਨੇ ਬਹੁਤ ਸੋਹਣਾ ਸੁਨੇਹਾ ਵੀ ਭੇਜਿਆ ਨਾਲ ਕਿ ਤਕਰੀਬਨ 60,000 ਕਿਲੋ ਯਾਨੀ ਕਿ 60 ਟਨ ਦੇ ਤਕਰੀਬਨ ਫੁੱਲ ਜਿਹੜੇ ਨੇ 15 ਲੱਖ ਰੁਪਏ ਦੇ ਕੀਮਤ ਦੇ ਬਾਹਰੋਂ ਮੰਗਾਏ ਗਏ ਨੇ, 8 ਕੰਟਰੀਆਂ ਤੋਂ, 8 ਦੇਸ਼ਾਂ ਤੋਂ, ਸ੍ਰੀ ਦਰਬਾਰ ਸਾਹਿਬ ਨੂੰ ਸਜਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਪੁਰਬ ਤੇ। ਇਸ ਦੇ ਉੱਤੇ ਬਹੁਤ ਸਾਰੀਆਂ ਟੀਕਾ ਟਿੱਪਣੀਆਂ ਵੀ ਹੋ ਰਹੀਆਂ, ਉਸ ਦੇ ਬਾਰੇ ਆਪਾਂ ਬਾਅਦ ਚੋਂ ਗੱਲ ਕਰਾਂਗੇ, ਪਰ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ। ਲਾਈਵ ਬਲੌਗ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਹਰਮਨ ਰੇਡੀਓ ਦੇ, ਔਰ ਦੇਖਣ ਵਾਸਤੇ harmanradio.com/livebalog, ਜਾਂ ਤੁਸੀਂ ਆਪਣੀ ਆਈਫੋਨ ਦੀ ਜਿਹੜੀ ਐਪ ਨਵੀਂ ਆਈ ਆ ਉਸ ਦੇ ਵਿਚ ਸਟੂਡੀਓ ਐਕਟੀਵਿਟੀ ਖੱਬੇ ਹੱਥ ਮੈਨਿਊ ਆਈਟਮ ਚ ਦੇਖ ਸਕਦੇ ਹੋ ਕਿ ਸਟੂਡੀਓ ਚ ਕਿਹੜੀਆਂ ਕਿਹੜੀਆਂ ਤਸਵੀਰਾਂ ਪੈ ਰਹੀਆਂ ਇਸ ਵੇਲੇ, ਸਾਡੇ ਨਾਲ ਜੁੜ ਸਕਦੇ ਹੋ। ਐਂਡਰਾਇਡ ਦੇ ਵਿਚ ਵੀ ਸਟੂਡੀਓ ਐਕਟੀਵਿਟੀ ਦੇ ਅੰਡਰ ਤੁਸੀਂ ਦੇਖ ਸਕਦੇ ਹੋ। ਸੋ ਨਾਲ ਦੀ ਨਾਲ ਜੋ ਸਾਡੇ ਸਰੋਤੇ ਸਾਡੇ ਨਾਲ ਸ਼ੇਅਰ ਕਰਦੇ ਨੇ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸੋ ਤੁਸੀਂ ਵੀ ਦੇਖ ਸਕਦੇ ਹੋ ਸਾਰੇ। ਸਾਰਿਆਂ ਦਾ ਸਵਾਗਤ ਹੈ, ਔਰ ਸੁਨੇਹੇ ਲੈਣੇ ਆ ਜੀ। ਹੁਣ ਕਈ ਸਰੋਤੇ ਸਾਡੇ ਨਾਲ ਜੁੜੇ ਨੇ ਸਵੇਰ ਦੇ, ਨਵੀਂ ਵਿਨੀਪੈਗ ਉਹਨਾਂ ਦੀ ਵੀ ਫੋਟੋ ਆਪਾਂ ਸ਼ੇਅਰ ਕੀਤੀ ਆ, ਪਤਝੜ ਸ਼ੁਰੂ ਹੋ ਗਈ ਆ ਜੀ ਵਿਨੀਪੈਗ ਕੈਨੇਡਾ ਦੇ ਵਿਚ, ਤੇ ਹੁਣ ਉਹ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋਗੀ। ਸੋ ਨਵੀਂ ਜੀ ਕੀ ਹਾਲ ਚਾਲ ਹੈ, ਕਿੱਧਰ ਰਹਿੰਦੇ ਹੋ? ਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਬਿੱਟੂ ਬੋਪਰ ਹੈ ਜੀ, ਬਹੁਤ ਦੇਰ ਬਾਅਦ ਇਨ੍ਹਾਂ ਨੇ ਮੌਸਮ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਮਲਡੂਰੇ ਦੀ, ਔਰ ਇਸ ਵੇਲੇ ਕਹਿੰਦੇ 14.6 ਡਿਗਰੀ ਤਾਪਮਾਨ ਹੈ, ਅੱਜ ਦਿਨੇ 28 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਗੁਰਪ੍ਰੀਤ ਸੰਧੂ ਵੀ ਸਾਡੇ ਨਾਲ ਜੁੜੇ ਨੇ, ਤੇ ਇਨ੍ਹਾਂ ਨੇ ਸਾਂਝ ਸਾਡੇ ਨਾਲ ਪਾਈ ਹੈ ਜੀ ਸ਼ਿਕਾਗੋ ਤੋਂ, ਜਿੱਥੇ ਹਜੇ ਪਿਛਲੀ ਤਰੀਕ ਜਾਣੀ ਕਿ ਸ਼ੁੱਕਰਵਾਰ ਦੇ ਸ਼ਾਮ ਦੇ 5:15 ਹੋਏ ਨੇ। ਸੋ 5:15 ਹੋ ਗਏ ਨੇ ਸ਼ਾਮ ਦੇ, ਤੇ ਮੈਨੂੰ ਲੱਗਦਾ ਛੁੱਟੀ ਵੱਲ ਨੂੰ ਦਿਨ ਤੁਰ ਪਿਆ, ਵੀਕਐਂਡ ਸ਼ੁਰੂ ਹੋ ਚੁੱਕਾ। ਸੱਤੀ ਜੀ ਵੀ ਆ ਗਏ ਨੇ ਕੌਫ ਸਰਵਰ ਵਾਲੇ, ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਸੱਤੀ ਜੀ? ਠੀਕ ਠਾਕ ਹੋ? ਤੇ ਸਾਡੇ ਨਾਲ ਕੁਲਦੀਪ ਕੌਰ ਬ੍ਰਿਸਬੇਨ ਤੋਂ ਜੁੜੇ ਨੇ, ਤੇ ਉਨ੍ਹਾਂ ਨੇ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਕੁਲਦੀਪ ਜੀ, ਤੇ ਲੱਕੀ ਖੱਟਾ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਸੋ ਲਓ ਹੁਣ ਆਪਾਂ ਮੌਸਮ ਤੇ ਝਾਤੀ ਮਾਰਦੇ ਹੋਏ ਸਾਰੇ ਸ਼ਹਿਰਾਂ ਦੀ ਹਾਜ਼ਰੀ ਲਾਉਂਦੇ ਹਾਂ, ਤੇ ਸ਼ੁਰੂ ਕਰਦੇ ਹਾਂ ਜੀ ਕੇਨਸ ਤੋਂ, ਜਿੱਥੇ 31 ਡਿਗਰੀ ਅੱਜ ਤਾਪਮਾਨ ਰਹੇਗਾ, ਕਾਫੀ ਗਰਮ ਮੀਂਹ ਪੈਣ ਦੇ ਆਸਾਰ ਨੇ। ਬ੍ਰਿਸਬੇਨ ਦੇ ਵਿਚ ਵੀ ਸ਼ਾਵਰ ਦੱਸੇ ਗਏ ਨੇ 24 ਡਿਗਰੀ, ਕੌਫ ਸਰਵਰ ਦੇ ਵਿਚ ਵੀ ਸ਼ਾਵਰ ਅੱਜ ਦੱਸੇ ਗਏ ਨੇ 23 ਡਿਗਰੀ। ਕੱਲ ਮੀਂਹ ਪਿਆ, ਗਰਜ ਨਾਲ ਛਿੱਟਾਂ ਹੋਈਆਂ, ਲਸ਼ਕਿਆ, ਘੋਰਿਆ, ਗੱਜਿਆ ਤੇ ਮੀਂਹ ਵੀ ਪਿਆ। ਅੱਜ ਸਿਡਨੀ ਦੇ ਵਿਚ ਬੱਦਲਬਾਈ ਜ਼ਿਆਦਾ ਰਹੇਗੀ ਤੇ 21 ਡਿਗਰੀ ਤਾਪਮਾਨ, ਤੇ ਠੰਡਾ ਠੰਡਾ ਰਹੇਗਾ। ਕੈਨਬਰਾ ਦੇ ਵਿਚ 21 ਡਿਗਰੀ, ਮੈਲਬਰਨ ਚ 23 ਡਿਗਰੀ, ਔਰ ਐਡਲੇਡ ਦੇ ਵਿਚ ਸ਼ਾਵਰ ਹੋਣ ਦੇ ਆਸਾਰ ਨੇ 23 ਡਿਗਰੀ, ਔਰ ਬੂੰਦਾਬਾਂਦੀ ਹੋਣ ਦੇ ਆਸਾਰ ਪਰਥ ਦੇ ਵਿਚ ਵੀ ਨੇ 17 ਡਿਗਰੀ। ਸੁੱਕਾ ਤੇ ਗਰਮ ਡਾਰਵਿਨ ਚ ਰਹੇਗਾ, 38 ਡਿਗਰੀ ਤਾਪਮਾਨ ਰਹੇਗਾ ਜੀ ਅੱਜ। ਸੋ ਉਸ ਤੋਂ ਬਾਅਦ ਚਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 22 ਡਿਗਰੀ ਹੈ, ਔਰ ਦਿਨਾਂ ਨੂੰ ਮੌਸਮ ਬਿਲਕੁਲ ਸਾਫ਼ ਰਹੇਗਾ, 36 ਡਿਗਰੀ ਤੱਕ ਸੂਈ ਪਹੁੰਚੇਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਭਾਰਤ ਦੀ। ਹੁਣ ਮੌਸਮ ਦੇ ਨਾਲ ਹੀ ਥੋੜਾ ਸੀਜ਼ਨਲ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਹੁਣ ਸਪਰਿੰਗ ਚੱਲ ਰਿਹਾ ਆਸਟ੍ਰੇਲੀਆ ਦੇ ਵਿਚ, ਤੇ ਬਹੁਤ ਸਾਰੇ ਜਿਹੜੇ ਫਰੂਟ ਨੇ ਉਹ ਲੱਗ ਰਹੇ ਨੇ ਸਾਡੇ ਇਲਾਕੇ ਦੇ ਵਿਚ। ਅੰਬਾਂ ਨੂੰ ਕੋਰ ਪਿਆ ਹੋਇਆ, ਛੋਟੀ ਛੋਟੀ ਅੰਬੀਆਂ ਬਣਨ ਨੂੰ ਤਿਆਰ ਨੇ, ਉਨ੍ਹਾਂ ਦੇ ਦੁਆਲੇ ਮਧੂ ਮੱਖੀਆਂ ਘੁੰਮ ਰਹੀਆਂ ਨੇ, ਮੱਛਰ ਵੀ ਕਾਫੀ ਘੁੰਮ ਰਿਹਾ, ਤੇਲਾ ਵੀ ਕਾਫੀ ਘੁੰਮ ਰਿਹਾ। ਤੇ ਖੈਰ ਉਧਰ ਅਸੀਂ ਕੁਈਨਜ਼ਲੈਂਡ ਦੀ ਗੱਲ ਕਰੀਏ, ਉਹ ਸਾਡੇ ਨਾਲੋਂ ਅਰਲੀ ਨੇ, ਡਾਰਵਿਨ ਬਹੁਤ ਅਰਲੀ ਆ ਇਧਰ ਨਿਊ ਸਾਊਥ ਵੇਲਜ਼ ਨਾਲੋਂ। ਮੇਰੀ ਕੱਲ ਹੀ ਗੱਲ ਚੱਲ ਰਹੀ ਸੀ ਸਾਡੇ ਇਕ ਮਿੱਤਰ ਨੇ, ਉਨ੍ਹਾਂ ਦੇ ਅੰਬਾਂ ਦੇ ਫਾਰਮ ਨੇ ਉਧਰ ਕੁਈਨਜ਼ਲੈਂਡ ਵੱਲ, ਤੇ ਉਨ੍ਹਾਂ ਨਾਲ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਵੀ ਐਤਕੀ ਅੰਬ ਜਿਹੜੇ ਨੇ ਪਹਿਲਾਂ ਆ ਜਾਣੇ ਨੇ, ਔਰ ਕਾਫੀ ਆ ਜਾਣੇ ਨੇ। ਹਾਲਾਂਕਿ ਪਿੱਛੇ ਜੇ ਜਿਹੜਾ ਸਾਈਕਲੋਨ ਡੈਬੀ ਆਇਆ ਸੀ ਨਾਰਥ ਕੁਈਨਜ਼ਲੈਂਡ ਦੇ ਵਿਚ, ਉਸ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ, ਤਕਰੀਬਨ $2 ਬਿਲੀਅਨ ਦੇ ਕਰੀਬ ਨੁਕਸਾਨ ਹੋਇਆ ਸੀਗਾ ਉਸ ਇਲਾਕੇ ਦੇ ਵਿਚ। ਪਰ ਅੰਬਾਂ ਦੀ ਜਿਹੜੀ ਫਸਲ ਹੈ ਐਤਕੀ, ਖਾਸ ਕਰਕੇ ਬੋਵਨ ਵਰਾਇਟੀ ਜਿਹੜੀ ਆਸਟ੍ਰੇਲੀਆ ਦੇ ਵਿਚ ਬਹੁਤ ਚੱਲਦੀ ਆ, ਉਹ ਅੱਜ ਠੀਕ ਹੈ, ਅੱਜ ਦੇ ਇਸ ਸਾਲ ਠੀਕ ਚੱਲ ਰਹੀ ਆ, ਤੇ ਥੋੜੇ ਅਰਲੀ ਆ, ਪ੍ਰੂਨਿੰਗ ਥੋੜੀ ਜ਼ਿਆਦਾ ਕਰਨੀ ਪਈ ਉਨ੍ਹਾਂ ਨੂੰ, ਪਰ ਝਾੜ ਬਹੁਤ ਨਿਕਲ ਰਿਹਾ, ਕਹਿੰਦੇ ਐਤਕੀ ਸ਼ੁਰੂ ਹੋ ਜਾਏਗਾ ਅਕਤੂਬਰ ਦੇ ਦੂਜੇ ਤੀਜੇ ਹਫ਼ਤੇ। ਸੋ ਅੰਬ ਜਿਹੜੇ ਨੇ ਆਸਟ੍ਰੇਲੀਆ ਦੀ ਕਰਾਪ ਜਿਹੜੀ ਆ ਬੜੀ ਵਧੀਆ ਰਹੇਗੀ, ਐਕਸਪੋਰਟ ਬਹੁਤ ਹੁੰਦਾ ਆਸਟ੍ਰੇਲੀਆ ਚੋਂ ਅੰਬ, ਤੇ ਆਸਟ੍ਰੇਲੀਆ ਦੀ ਮਾਰਕੀਟ ਤਾਂ ਵੈਸੇ ਛੋਟੀ ਆ, ਪਰ ਜਾਪਾਨ ਜਾਂ ਹੋਰ ਦੇਸ਼ਾਂ ਨੂੰ ਕਾਫੀ ਐਕਸਪੋਰਟ ਕੀਤਾ ਜਾਂਦਾ ਆ, ਕਿਉਂਕਿ ਭਾਰਤ ਦਾ ਜਿਹੜਾ ਸਮਾਂ ਆ ਉਸ ਤੋਂ ਬਿਲਕੁਲ ਉਲਟ ਸਮਾਂ ਆਸਟ੍ਰੇਲੀਆ ਦੇ ਵਿਚ ਆ। ਸੋ ਅੰਬਾਂ ਦੀ ਖੇਤੀ ਵਾਸਤੇ ਬੜਾ ਢੁਕਵਾਂ ਮੌਸਮ ਇਸ ਵਾਰੀ ਕੁਈਨਜ਼ਲੈਂਡ ਦੇ ਵਿਚ ਦਸਿਆ ਜਾ ਰਿਹਾ। ਸੋ ਇਹ ਸੀ ਮੌਸਮ ਤੇ ਖੇਤੀਬਾੜੀ ਨਾਲ ਸੰਬੰਧਿਤ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ। ਤੇ ਗੁਰਪ੍ਰੀਤ ਸ਼ੇਰਗਿੱਲ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਬ੍ਰਿਸਬੇਨ ਤੋਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਰਣਜੋਤ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਕਿਆ ਬਾਤ ਹੈ। ਮੈਨੂੰ ਲੱਗਦਾ ਅੱਜ ਗੱਡੀਆਂ ਢੋ ਰਹੇ ਨੇ, ਤੇ ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ ਟਰਾਲੇ ਦੀ, ਤੇ ਆਪਾਂ ਫੋਟੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਥੋੜੀ ਦੇਰ ਬਾਅਦ। ਤੇ ਬਹੁਤ ਬਹੁਤ ਧੰਨਵਾਦ ਜੀ ਰਣਜੋਤ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਠੀਕ ਹੈ ਨਵੀ ਜੀ, ਤੁਹਾਡਾ ਮੈਸੇਜ ਥੋੜੀ ਦੇਰ ਬਾਅਦ ਪੜਾਂਗੇ, ਥੋੜੇ ਮਸਾਲੇ ਵਾਲਾ, ਇਸ ਕਰਕੇ ਥੋੜਾ ਜਿਹਾ ਪ੍ਰੋਗਰਾਮ ਨੂੰ ਆਪਾਂ ਹੋਰ ਅੱਗੇ ਤੋਰ ਲਈਏ। ਰਣਜੋਤ ਜੀ ਫਤਿਹ ਬੁਲਾ ਤੁਸੀਂ ਬੁਲਾਈ ਆ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਕਹਿੰਦੇ ਨੇ ਕਿ ਲਾਸਟ ਵੀਕ ਸੋਕਰ ਟੂਰਨਾਮੈਂਟ ਸੀ ਤੇ ਮਿਸ ਕਰ ਗਏ, ਪਰ ਅਸੀਂ ਪੋਡਕਾਸਟ ਤੇ ਸੁਣਿਆ। ਚਲੋ ਪੋਡਕਾਸਟ ਦੀ ਫੈਸਿਲਿਟੀ ਹੁਣ ਆ ਗਈ ਆਈਫੋਨ ਦੇ ਉੱਤੇ, ਤਾਂ ਐਂਡਰਾਇਡ ਦੇ ਉੱਤੇ ਦੋਨਾਂ ਦੇ ਤੁਸੀਂ ਐਪਲੀਕੇਸ਼ਨ ਦੇ ਵਿੱਚੋਂ ਹੀ ਸੁਣ ਸਕਦੇ ਹੋ ਪੋਡਕਾਸਟ, ਔਰ ਠੀਕ 15 ਮਿੰਟ ਬਾਅਦ ਅਸੀਂ ਅਪਲੋਡ ਕਰ ਦੇਈਦਾ। ਲਓ ਜੀ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ। ਗੀਤ ਬੜਾ ਖੂਬਸੂਰਤ ਹੈ, ਫਿਲਮ ਦੇਖੀ ਹੋਣੀ ਤੁਸੀਂ ਅਰਪਨ, ਸ਼ਾਇਦ ਇਹ ਜਤਿੰਦਰ ਤੇ ਰੀਨਾ ਰਾਏ ਦੀ ਫਿਲਮ ਸੀ। ਉਸਦਾ ਇਹ ਗੀਤ ਬੜਾ ਚੱਲਿਆ ਸੀ, ਪਰਦੇਸ ਜਾ ਕੇ ਪਰਦੇਸੀਆ ਭੂਲ ਨਾ ਜਾਣਾ ਪੀਆ। ਤੇ ਆਓ ਫਿਰ ਅੱਜ ਸ਼ਨਿਚਰਵਾਰ ਦੀ ਸਵੇਰ ਨੂੰ ਇਸ ਗੀਤ ਦੇ ਨਾਲ ਆਪਣੀ ਸ਼ੁਰੂਆਤ ਕਰਦੇ ਹਾਂ। ਬਾਲੀਵੁੱਡ ਦਾ ਗੀਤ, ਕਲਾਸਿਕ ਗੀਤ, ਹਿੱਟ ਗੀਤ, ਲਤਾ ਮੰਗੇਸ਼ਕਰ ਜੀ ਦੀ ਖੂਬਸੂਰਤ ਆਵਾਜ਼ ਦੇ ਵਿਚ। ਫਿਲਮ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਪਰਦੇਸ ਜਾ ਕੇ ਪਰਦੇਸੀਆ। ਦਿਲ ਵਾਲੀ ਗੱਲ ਪ੍ਰੋਗਰਾਮ ਚੱਲਦੇ ਆ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅੱਜ ਸ਼ਨਿਚਰਵਾਰ ਵਾਲੀ ਸਵੇਰ ਨੂੰ, ਆਸਟ੍ਰੇਲੀਆ ਦੀ ਸ਼ਨਿਚਰਵਾਰ ਦੀ, ਬਾਕੀ ਦੁਨੀਆ ਦੇ ਵਿੱਚ ਅਜੇ ਕਈ ਹਿੱਸਿਆਂ ਦੇ ਵਿੱਚ ਸ਼ੁੱਕਰਵਾਰ ਹੀ ਚੱਲ ਰਿਹਾ। ਕੋਈ ਗੱਲ ਨੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਸੋ ਖ਼ਬਰਾਂ ਦੇ ਉੱਤੇ ਝਾਤੀ ਮਾਰਦੇ ਆ ਤੇ ਲਾਸ ਵੇਗਸ ਦੀ ਜਿਹੜੀ ਗੋਲੀ ਚੱਲੀ ਆ ਜਿਸ ਦੇ ਵਿਚ ਤਕਰੀਬਨ 59 ਵਿਅਕਤੀ ਮਾਰੇ ਗਏ ਨੇ, ਉਹ ਖ਼ਬਰਾਂ ਦੀ ਸੁਰਖੀਆਂ ਦੇ ਵਿਚ ਛਾਈ ਹੋਈ ਆ ਤੇ ਉਸ ਦੇ ਹੁਣ ਖੁਲਾਸੇ ਹੋ ਰਹੇ ਨੇ ਤੇ ਫੜ ਲਿਆ ਗਿਆ ਉਸ ਨੂੰ, ਉਸਦੀ ਗਰਲਫ੍ਰੈਂਡ ਨੂੰ ਫੜ ਲਿਆ ਗਿਆ ਆ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਮਤਲਬ ਬੜੀ ਮਾੜੀ ਘਟਨਾਵਾਂ ਨੇ। ਉਧਰ ਇੰਡੀਆ ਦੇ ਵਿਚ ਹਨੀਪ੍ਰੀਤ ਦੀਆਂ ਜਿਹੜੀਆਂ ਖ਼ਬਰਾਂ ਨੇ ਉਹ ਛਾਈਆਂ ਪਈਆਂ ਨੇ ਤੇ ਉਧਰ ਜਿਹੜੇ ਸੈਕਸ ਰੈਕਟ ਨੇ, ਸੈਕਸ ਸਕੈਂਡਲ ਨੇ, ਤਸਵੀਰਾਂ ਵੀਡੀਓ ਵਾਇਰਲ ਹੋ ਰਹੇ ਨੇ ਤੇ ਗੰਦੀ ਪੋਲੀਟਿਕਸ ਜਿਹੜੀ ਚੱਲ ਰਹੀ ਹੈ ਤੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਪ੍ਰੋਗਰਾਮ ਦੇ ਆਉਣ ਵਾਲੇ ਹਿੱਸੇ ਦੇ ਵਿਚ। ਪਰ ਪਹਿਲਾਂ ਜਿਹੜੀ ਆਸਟ੍ਰੇਲੀਆ ਦੀ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਪਿੱਛੇ ਜੇ ਤੁਹਾਨੂੰ ਪਤਾ ਹੋਊਗਾ ਕਿ ਮਤਲਬ ਪਿੱਛੇ ਜੇ ਨਹੀਂ ਮਤਲਬ ਅਕਸਰ ਇਹ ਗੱਲ ਚੱਲਦੀ ਹੈ ਕਿ ਜਿਹੜੀਆਂ ਬੰਦੂਕਾਂ ਨੇ ਇਹ ਸੋਸਾਇਟੀ ਦੇ ਵਿਚ ਨਹੀਂ ਹੋਣੀਆਂ ਚਾਹੀਦੀਆਂ ਘਰ ਘਰ। ਅਮਰੀਕਾ ਦੇ ਵਿਚ ਇਕ ਕਲਚਰ ਹੈ ਕਿ ਹਰ ਬੰਦਾ ਜਿਹੜੀ ਬੰਦੂਕ ਰੱਖ ਸਕਦਾ ਆ, ਇੰਡੀਆ ਦੇ ਵਿਚ ਵੀ ਰੱਖ ਸਕਦਾ ਲਾਇਸੈਂਸ ਲੈ ਕੇ ਤੇ ਵੈਸੇ ਕੋਈ ਮਾੜੀ ਗੱਲ ਨਹੀਂ ਹੈਗੀ ਰੱਖਣ ਨੂੰ, ਮਤਲਬ ਰੱਖ ਸਕਦੇ ਆ ਪਰ ਉਹਦੀ ਕੋਈ ਲਿਮਿਟ ਹੋਣੀ ਚਾਹੀਦੀ ਆ। ਇੰਡੀਆ ਦੇ ਵਿਚ ਕਾਫੀ ਵਧੀਆ ਕਾਨੂੰਨ ਨੇ, ਮੈਂ ਅਕਸਰ ਗੱਲਬਾਤ ਕਰਦਾ ਰਹਿੰਦਾ ਕਿ ਤੁਸੀਂ ਆਪਣੀ ਸੁਰੱਖਿਆ ਦੇ ਲਈ ਰਿਵਾਲਵਰ ਰੱਖ ਸਕਦੇ ਹੋ, ਛੋਟੀ ਗਨ ਰੱਖ ਸਕਦੇ ਹੋ ਲਿਮਿਟ, ਪਰ ਤੁਸੀਂ ਹਾਈ ਪਾਵਰਡ ਰਾਈਫਲਸ ਨਹੀਂ ਰੱਖ ਸਕਦੇ, ਸੈਮੀ ਆਟੋਮੈਟਿਕ ਨਹੀਂ ਰੱਖ ਸਕਦੇ, ਫੁੱਲੀ ਆਟੋਮੈਟਿਕ ਮਸ਼ੀਨ ਗੰਨਾਂ ਨਹੀਂ ਰੱਖ ਸਕਦੇ। ਹੁਣ ਇੱਥੇ ਦੇਖੋ ਅਮਰੀਕਾ ਦੇ ਵਿਚ ਮਸ਼ੀਨ ਗੰਨਾਂ ਤੱਕ ਤੁਸੀਂ ਰੱਖ ਸਕਦੇ ਹੋ, ਇਕ ਨਹੀਂ ਅਨੇਕਾਂ ਹੀ ਰੱਖ ਸਕਦੇ ਹੋ। ਭਾਰਤ ਦੇ ਵਿਚ ਇਹ ਕਾਨੂੰਨ ਹੈ ਜਿੱਥੇ ਤੱਕ ਮੈਨੂੰ ਪਤਾ, ਮੈਨੂੰ ਸਮਝ ਆ ਕਿ ਤੁਸੀਂ ਇਕ ਬੰਦਾ ਇਕ ਆਪਣੀ ਸੈਲਫ ਡਿਫੈਂਸ ਵਾਸਤੇ ਗੰਨ ਰੱਖ ਸਕਦਾ, ਜਿਹੜੀ ਕਿ ਕੋਈ ਮਾੜੀ ਗੱਲ ਨਹੀਂ ਕਿਉਂਕਿ ਜੇ ਆਪਾਂ ਇਤਿਹਾਸ ਦੇਖੀਏ ਆਪਣਾ ਤਾਂ ਸਾਡਾ ਇਤਿਹਾਸ ਜਿਹੜਾ ਕਾਫੀ ਰੰਗਲਾ ਆ ਇਸ ਮਾਮਲੇ ਦੇ ਵਿਚ। ਸੋ ਸਾਨੂੰ ਗੁਰੂ ਸਾਹਿਬ ਨੇ ਵੀ ਹਥਿਆਰ ਦਿੱਤਾ ਆਪਣੀ ਸੈਲਫ ਡਿਫੈਂਸ ਦੇ ਲਈ, ਸੋ ਮਾਡਰਨ ਹਥਿਆਰ ਮਤਲਬ ਇਕ ਸਿਸਟਮ ਦੇ ਰਾਹੀਂ ਰੱਖਣਾ ਕੋਈ ਮਾੜੀ ਗੱਲ ਨਹੀਂ, ਪਰ ਇਕ ਤੋਂ ਵੱਧ ਰੱਖਣੇ, ਕਿਲਾਬੰਦੀ ਕਰਨੀ, ਇਹ ਚੰਗੀ ਗੱਲ ਨਹੀਂ ਹੈਗੀ ਸੋਸਾਇਟੀ ਦੇ ਲਈ। ਉਹਦੇ ਨਾਲ ਹੰਕਾਰ ਬਹੁਤ ਵੱਧਦਾ ਆ। ਅਮਰੀਕਾ ਨੂੰ ਇਹੀ ਪ੍ਰੋਬਲਮ, ਇਹੀ ਸਮੱਸਿਆ ਆ ਰਹੀ ਆ। ਇਹ ਸਮੱਸਿਆ ਆਸਟ੍ਰੇਲੀਆ ਦੇ ਵਿਚ ਵੀ ਹੋ ਗਈ ਸੀ ਸ਼ੁਰੂ, ਤੇ ਸ਼ਾਇਦ ਜਿਹੜੇ ਬਹੁਤ ਪਹਿਲਾਂ ਆਏ ਨੇ ਸੱਜਣ ਮਿੱਤਰ ਉਨ੍ਹਾਂ ਨੂੰ ਯਾਦ ਹੋਊਗਾ 1996 ਦੇ ਵਿਚ ਪੋਰਟ ਆਰਥਰ ਤਸਮੇਨੀਆ ਦੇ ਵਿਚ ਇਕ ਸੈਲਾਨੀ ਟੂਰਿਸਟ ਜਗ੍ਹਾ ਦੇ ਉਤੇ ਮਾਰਟਿਨ ਬ੍ਰਾਇੰਟ ਨਾਮ ਦੇ ਬੰਦੇ ਨੇ ਗੋਲੀ ਚਲਾਈ ਸੀ ਔਰ ਉਸ ਦੇ ਵਿਚ ਮੇਰਾ ਖਿਆਲ 30 ਤੋਂ ਉਤੇ ਵਿਅਕਤੀ ਮਾਰੇ ਗਏ ਸੀ, 35 ਹਾਂਜੀ 35 ਵਿਅਕਤੀ ਮਾਰੇ ਗਏ ਸੀ ਔਰ ਉਸ ਨੇ ਸਾਰੇ ਆਸਟ੍ਰੇਲੀਆ ਦਾ ਜਿਹੜਾ ਆ ਨੂੰ ਹਿਲਾ ਕੇ ਰੱਖਤਾ ਸੀ। ਸਾਰੇ ਆਸਟ੍ਰੇਲੀਆ ਨੇ ਨਹੀਂ, ਸਾਰੀ ਦੁਨੀਆ ਨੂੰ ਹਿਲਾ ਕੇ ਰੱਖਦਾ ਸੀ ਕਿਉਂਕਿ ਉਦੋਂ ਇਹ ਬਹੁਤ ਵੱਡੀ ਵਾਰਦਾਤ ਹੋਈ ਸੀ ਔਰ ਉਸ ਵੇਲੇ ਹਜੇ ਜੌਨ ਹੋਵਰਡ ਨਵੇਂ ਨਵੇਂ ਪ੍ਰਾਈਮ ਮਿਨਿਸਟਰ ਬਣੇ ਸੀ ਤੇ ਉਨ੍ਹਾਂ ਦੇ ਮੂਹਰੇ ਇਹੋ ਜਿਹਾ ਇਕ ਚੈਲੰਜ ਆ ਕੇ ਖੜ ਗਿਆ ਸੀ ਕਿ ਉਹ ਕਰਨ ਤੇ ਕੀ ਕਰਨ। ਪਰ ਉਨ੍ਹਾਂ ਨੇ ਇਕ ਬਹੁਤ ਹੀ ਵੱਡਾ ਫੈਸਲਾ ਲਿਆ ਜਿਸ ਦੇ ਕਾਰਨ ਉਨ੍ਹਾਂ ਦੀ ਚੜਾਈ ਬਹੁਤ ਹੋਈ, ਅੱਜ ਤੱਕ ਵੀ ਉਨ੍ਹਾਂ ਨੂੰ ਯਾਦ ਰੱਖਦੇ ਨੇ। ਹਾਲਾਂਕਿ ਬਹੁਤ ਸਾਰੀਆਂ ਪਾਰਟੀਆਂ, ਨੈਸ਼ਨਲ ਪਾਰਟੀ ਜਿਹੜੀ ਮਤਲਬ ਕਿਸਾਨਾਂ ਦੀ ਪਾਰਟੀ ਆ, ਉਹ ਇਸਦਾ ਵਿਰੋਧ ਉਨ੍ਹਾਂ ਨੇ ਕੀਤਾ ਔਰ ਉਨ੍ਹਾਂ ਦੇ ਵਿਰੋਧ ਕਰਨ ਦਾ ਕਾਰਨ ਇਹ ਸੀ ਕਿ ਖੇਤਾਂ ਦੇ ਵਿਚ ਉਨ੍ਹਾਂ ਨੂੰ ਬੰਦੂਕਾਂ ਚਾਹੀਦੀਆਂ ਨੇ, ਚਾਹੀਦੀਆਂ ਹੁੰਦੀਆਂ ਨੇ ਤੇ ਪਰ ਉਹਦੇ ਲਈ ਛੋਟਾਂ ਦਿੱਤੀਆਂ ਗਈਆਂ ਥੋੜੀਆਂ ਬਹੁਤੀਆਂ ਤੇ 22 mm ਦੀਆਂ ਜਿਹੜੀਆਂ ਕੈਲੀਬਰ ਦੀਆਂ ਬੰਦੂਕਾਂ ਦੀ ਛੋਟ ਫਾਰਮਰਾਂ ਨੂੰ ਮਿਲੀ ਹੈ ਪਰ ਉਹ ਵੀ ਲਾਇਸੈਂਸਡ। ਸੋ ਜਿਹੜੀਆਂ ਬਹੁਤ ਸਾਰੀਆਂ ਬੰਦੂਕਾਂ ਸੀ ਉਹ ਕਈਆਂ ਨੇ ਐਂਟੀਕ ਖਰੀਦੀਆਂ ਹੋਈਆਂ ਸੀ, ਜਾਣੀ ਕਿ ਪੁਰਾਣੀਆਂ ਖਰੀਦੀਆਂ ਹੋਈਆਂ ਸੀ, ਰੱਖੀਆਂ ਹੋਈਆਂ ਸੀ ਸਾਂਭ ਕੇ ਆਉਣ ਵਾਲੇ ਟਾਈਮ ਚ ਵੇਚਾਂਗੇ, ਇਨ੍ਹਾਂ ਨੂੰ ਵਧਾ ਚੜਾ ਕੇ ਵੇਚਾਂਗੇ। ਸੋ ਤਕਰੀਬਨ 6 ਲੱਖ ਬੰਦੂਕਾਂ ਜੀ ਵੈਪਨਸ ਜਿਹੜੇ ਨੇ ਉਹ ਵਾਪਸ ਲਏ ਗਏ, ਉਨ੍ਹਾਂ ਨੂੰ ਡਿਸਟਰੋਏ ਕੀਤਾ ਗਿਆ ਤੇ ਉਸ ਤੋਂ ਠੀਕ 20 ਸਾਲ ਬਾਅਦ ਫੇਰ ਦੁਆਰਾ ਸਕੀਮ ਸ਼ੁਰੂ ਹੋਈ ਸੀ ਪਿਛਲੇ ਸਾਲ ਐਮਨੈਸਟੀ ਦੀ ਕਿ ਜਿਹਦੇ ਕੋਲ ਹਜੇ ਰਹਿ ਗਈਆਂ ਨੇ ਉਹ ਦੁਆਰਾ ਫੇਰ ਆਪਣੀਆਂ ਜਿਹੜੀਆਂ ਬੰਦੂਕਾਂ ਜਮ੍ਹਾਂ ਕਰਾ ਸਕਦਾ, ਉਨ੍ਹਾਂ ਤੇ ਕੋਈ ਉਨ੍ਹਾਂ ਨੂੰ ਸਜ਼ਾ ਨਹੀਂ ਹੋਊਗੀ, ਉਨ੍ਹਾਂ ਨੂੰ ਕੋਈ ਕੁਛ ਨਹੀਂ ਹੋਊਗਾ। ਇਹ ਇਸ ਕਰਕੇ ਹੋਇਆ ਕਿਉਂਕਿ ਕਈ ਲੋਕ ਉਦੋਂ ਮਿਸ ਕਰ ਗਏ, ਕਈ ਲੋਕ ਕਹਿੰਦੇ ਠੀਕ ਆ ਕੌਣ ਪੁੱਛਦਾ ਆ, ਪਰ ਹੁਣ ਕਾਨੂੰਨ ਇੰਨੇ ਸਖ਼ਤ ਨੇ ਆਸਟ੍ਰੇਲੀਆ ਦੇ ਵਿਚ ਕਿ ਜੇ ਕਿਸੇ ਕੋਲ ਗੈਰ ਕਾਨੂੰਨੀ ਬੰਦੂਕ ਹਥਿਆਰ ਫਾਇਰਆਰਮ ਫੜਿਆ ਜਾਂਦਾ ਹੈ ਤਾਂ ਉਸ ਨੂੰ $2,80,000 ਫਾਈਨ ਜਾਂ 14 ਸਾਲ ਤੱਕ ਜੇਲ ਹੈ। ਸੋ ਇਹ ਸਜ਼ਾ ਹੈ ਜੀ ਗੈਰ ਕਾਨੂੰਨੀ ਹਥਿਆਰ ਰੱਖਣ ਦੀ ਆਸਟ੍ਰੇਲੀਆ ਦੇ ਵਿਚ। ਹੁਣ ਕਈਆਂ ਕੋਲ ਬੰਦੂਕਾਂ ਸੀ ਉਹ ਕੀ ਕਰਦੇ ਕੀ ਨਹੀਂ ਕਰਦੇ ਤਾਂ ਕਾਫ਼ੀ ਡਿਮਾਂਡ ਆਈ ਤਾਂ ਇਕ ਵਾਰੀ ਫੇਰ ਇਸ ਨੂੰ ਲਾਗੂ ਕਰਵਾਇਆ ਗਿਆ ਕਿ ਕੋਈ ਵੀ ਆਸਟ੍ਰੇਲੀਅਨ ਨਾਗਰਿਕ ਜਿਹੜਾ ਆਪਣੀ ਬੰਦੂਕ ਜਮ੍ਹਾਂ ਕਰਾ ਸਕਦਾ ਹੈ ਜਿਹੜੀ ਕਿ ਅਨਰਜਿਸਟਰਡ ਹੈ ਜਾਂ ਨਹੀਂ ਚਾਹੀਦੀ ਉਨ੍ਹਾਂ ਨੂੰ, ਉਨ੍ਹਾਂ ਨੂੰ ਕੋਈ ਕੁਐਸਚਨ ਨਹੀਂ ਪੁੱਛਿਆ ਜਾਊਗਾ। ਸੋ ਇਸ ਸਕੀਮ ਦੇ ਅਧੀਨ 50,000 ਤੋਂ ਉੱਤੇ ਬੰਦੂਕਾਂ ਜਿਹੜੀਆਂ ਜਮ੍ਹਾਂ ਕਰਾਈਆਂ ਗਈਆਂ ਨੇ ਤੇ ਆਸਟ੍ਰੇਲੀਆ ਦੇ ਵਿਚ ਅੰਦਾਜ਼ਾ ਲਾਇਆ ਜਾ ਰਿਹਾ ਸੁਰੱਖਿਆ ਏਜੰਸੀਆਂ ਵੱਲੋਂ ਕਿ ਇਸ ਵੇਲੇ ਜਾਣੀ ਕਿ ਅੱਜ ਤੋਂ ਪਹਿਲਾਂ 2,60,000 ਜਿਹੜੀਆਂ ਹਥਿਆਰ ਕਮਿਊਨਿਟੀ ਦੇ ਵਿਚ ਸਨ ਜਿਹੜੇ ਕਿ ਗੈਰ ਕਾਨੂੰਨੀ ਸਨ, ਉਨ੍ਹਾਂ ਦੇ ਵਿਚ ਹੁਣ 50,000 ਵਾਪਸ ਆ ਗਿਆ ਤੇ ਤਕਰੀਬਨ 2,00,000 ਹਜੇ ਵੀ ਆਸਟ੍ਰੇਲੀਆ ਦੇ ਵਿਚ ਗੈਰ ਕਾਨੂੰਨੀ ਹਥਿਆਰ ਘੁੰਮ ਰਿਹਾ। ਉਨ੍ਹਾਂ ਨੂੰ ਵੀ ਹੌਲੀ ਹੌਲੀ ਕਾਬੂ ਪਾ ਲਿਆ ਜਾਊਗਾ, ਸ਼ਾਇਦ ਉਹ ਕਹਿੰਦੇ ਇੰਨੇ ਰਹਿਣ ਵੀ, ਪਰ ਇਹ ਬੜਾ ਸਖ਼ਤ ਕਾਨੂੰਨ ਹੈ, ਉਨ੍ਹਾਂ ਦੀ ਵਰਤੋਂ ਜਿਹੜੀ ਆ ਬਹੁਤ ਘੱਟ ਹੋਏਗੀ। ਹੁਣ ਜਿਹੜੇ ਹਥਿਆਰ ਵਾਪਸ ਆਏ ਆ ਇਨ੍ਹਾਂ ਦੇ ਵਿਚੋਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਵੱਡੀਆਂ ਵੱਡੀਆਂ ਲੜਾਈਆਂ ਦੇ ਵਿਚ ਵਰਤਣ ਵਾਲੀਆਂ ਸੈਮੀ ਆਟੋਮੈਟਿਕ ਗੰਨ, ਕਈਆਂ ਨੇ ਘਰੇਲੂ ਮਸ਼ੀਨ ਗੰਨਾਂ ਵੀ ਬਣਾਈਆਂ ਹੋਈਆਂ ਸੀ, ਈਵਨ ਕਿ ਕਹਿੰਦੇ ਕਿ ਇੱਥੋਂ ਤੱਕ ਕਿ ਇਕ ਰਾਕਟ ਲਾਂਚਰ ਵੀ ਕਿਸੇ ਨੇ ਜਮ੍ਹਾਂ ਕਰਾਇਆ ਆ, ਕਮਾਲ ਦੀ ਗੱਲ ਹੈ। ਸੋ ਆਸਟ੍ਰੇਲੀਆ ਦੀ ਇਹ ਖ਼ਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਮੈਂ ਅਮਰੀਕ ਸਿੰਘ ਫਲੋਰਾ ਨੂੰ ਬੜੀ ਛੇਤੀ ਆਵਾਜ਼ ਮਾਰਾਂਗਾ ਪ੍ਰੋਗਰਾਮ ਦੇ ਵਿਚ ਤੇ ਇੰਡੀਆ ਤੋਂ, ਤੇ ਮੇਰੀ ਗੱਲ ਹੋ ਗਈ ਹੈ ਉਨ੍ਹਾਂ ਨਾਲ ਤੇ ਆਪਾਂ ਜ਼ਰੂਰ ਸਾਂਝ ਪਾਵਾਂਗੇ। ਗੌਰਵ ਸ਼ਰਮਾ ਜੀ, ਰਾਜ ਮਹਿੰਦਰ ਜੀ, ਜੋਗਾ ਲਵਾਣਾ, ਸੁਖਦੀਪ ਰਿਆੜ ਕੋਵਰ ਵਾਲੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਤੇ ਉਨ੍ਹਾਂ ਦੇ ਸੁਨੇਹੇ ਵੀ ਆਪਾਂ ਥੋੜੀ ਦੇਰ ਬਾਅਦ ਪੜਾਂਗੇ। ਖ਼ਬਰਾਂ, ਮਸਲੇ, ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਬੜੇ ਅੱਜ ਇਕ ਅਹਿਮ ਮਸਲਾ ਆਇਆ ਜੀ, ਇਕ ਤਾਂ ਫੁੱਲਾਂ ਵਾਲਾ ਮਸਲਾ ਆਇਆ ਗੁਰਦੁਆਰਾ ਸਾਹਿਬ ਦੇ ਵਿਚ ਜਿਹੜੇ ਆ ਮੰਗਾਏ ਗਏ ਨੇ, ਲਾਏ ਗਏ ਨੇ, ਉਹਦੇ ਬਾਰੇ ਗੱਲ ਕਰਨੀ ਆ। ਇਕ ਥੋੜੀ ਜਿਹੀ ਆਪਾਂ ਹੋਰ ਗੱਲ ਵੀ ਕਰਨੀ, ਲੰਗਰ ਦੀ ਵੀ ਗੱਲ ਕਰਨੀ ਆ ਤੇ ਨਾਲ ਨਾਲ ਜਿਹੜੇ ਸਮਾਜਿਕ ਮਸਲੇ ਨੇ ਉਨ੍ਹਾਂ ਤੇ ਵੀ ਗੱਲ ਕਰਾਂਗੇ। ਸੋ ਸੁਣਦੇ ਆ ਜੀ ਇਕ ਖੂਬਸੂਰਤ ਗੀਤ, ਕੰਠ ਕਲੇਰ ਦੀ ਆਵਾਜ਼ ਦੇ ਵਿਚ ਰੱਬ, 2011 ਦੇ ਵਿਚ ਇਹ ਗੀਤ ਆਇਆ ਸੀ ਜੀ, ਆਓ ਸੁਣਦੇ ਆ। ਆਹ
ਲੱਗਾ ਝਾੜ ਕੇ ਦੇਣ ਲੱਗਾ ਦੇਵੇ ਰੱਬ ਛੱਤ ਪਾੜ ਕੇ ਮੈਂ ਉੱਤੇ ਆ ਜਾ ਲਾ ਮੈਂ ਸੁੱਖਾ ਝਾੜ ਕੇ ਕਿਉਂਕਿ ਰੱਬ ਨਾ ਕਸਨ ਨਾ ਏ ਰੱਬ ਨਾ ਕਸਨ ਨਾ ਏ ਲੱਤ ਮਾਰਦਾ
ਲੱਤ ਮਾਰਦਾ
ਜਦੋਂ ਕਦੇ ਮਾਰਦਾ ਏ ਮੱਤ ਮਾਰਦਾ ਕਹਿੰਦੇ ਮਾਰਦਾ ਏ ਮੱਤ ਮਾਰਦਾ ਬਈ ਜਦੋਂ ਕਹਿੰਦੇ ਮਾਰਦਾ ਏ ਮੱਤ ਮਾਰਦਾ ਤੁਹਾਨੂੰ ਪਾਉਣੀ ਆਪੇ ਚੱਕਣੀ ਇਹਦੇ ਕੋਲੋਂ ਸੁਣੀ ਗੱਲ ਉਹਨੂੰ ਦੱਸਣੀ ਝਾੜ ਕੇ ਤੁਹਾਨੂੰ ਪਾਉਣੀ ਆਪੇ ਚੱਕਣੀ ਯਾਰ ਕਾਦਾ ਪਿੱਠ ਤੇ ਜੋ ਸੱਟ ਮਾਰਦਾ
ਸੱਟ ਮਾਰਦਾ
ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਜਦੋਂ ਕਹਿੰਦੇ ਮਾਰਦਾ ਏ ਮੱਤ ਮਾਰਦਾ ਬਈ ਜਦੋਂ ਕਹਿੰਦੇ ਮਾਰਦਾ ਏ ਮੱਤ ਮਾਰਦਾ ਸੜਨਾ ਦੂਜਿਆਂ ਦੇ ਮੋਢਿਆਂ ਤੇ ਰੱਖ ਲੜਨਾ ਕਿਸੇ ਦੀ ਚੜਾਈ ਦੇਖ ਐਵੇਂ ਸੜਨਾ ਦੂਜਿਆਂ ਦੇ ਮੋਢਿਆਂ ਤੇ ਰੱਖ ਲੜਨਾ ਸਕਿਆਂ ਦੀ ਚੁੱਕ ਘਰ ਪੱਟ ਮਾਰਦਾ ਜਦੋਂ ਕਦੇ ਮਾਰਦਾ ਏ ਮੱਤ ਮਾਰਦਾ ਜਦੋਂ ਕਦੇ ਮਾਰਦਾ ਏ ਮੱਤ ਮਾਰਦਾ ਬਈ ਜਦੋਂ ਕਦੇ ਮਾਰਦਾ ਏ ਮੱਤ ਮਾਰਦਾ ਭਰੋਸਾ ਕੱਲ ਦਾ ਸਦਾ ਨੀ ਨਗਰ ਰਹਿਣਾ ਸਿੱਕਾ ਚੱਲਦਾ ਨਵੀਆਂ ਨਾ ਸੋਚ ਕੀ ਭਰੋਸਾ ਕੱਲ ਦਾ ਸਦਾ ਨੀ ਨਗਰ ਰਹਿਣਾ ਸਿੱਕਾ ਚੱਲਦਾ ਰਹਿ ਜਾਣਾ ਖਾਲੀ ਗਨੀ ਹੱਥ ਝਾੜਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਜਦੋਂ ਕਹਿੰਦੇ ਮਾਰਦਾ ਏ ਮੱਤ ਮਾਰਦਾ ਰੱਬ ਨੱਕ ਸੁਣ ਨਾ ਏ ਲੱਤ ਮਾਰਦਾ ਬਈ ਜਦੋਂ ਕਹਿੰਦੇ ਮਾਰਦਾ ਏ ਮੱਤ ਮਾਰਦਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦੋਸਤੋ ਸਵਾਗਤ ਕਰਦੇ ਆ ਇੱਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਜੀ ਆਇਆਂ ਨੂੰ ਸਾਰਿਆਂ ਦਾ ਜਿਹੜੇ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਆਈਫੋਨ ਐਂਡਰਾਇਡ ਫੋਨ ਵਾਈਫਾਈ ਕਿਤੇ ਵੀ ਤੁਸੀਂ ਸੁਣਦੇ ਹੋ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਮੇਰੇ ਦੇ ਨਾਲ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਅਮਰੀਕ ਸਿੰਘ ਫਲੋਰਾ ਵੀ ਜੁੜ ਚੁੱਕੇ ਨੇ ਉਨ੍ਹਾਂ ਦਾ ਮੈਂ ਸਵਾਗਤ ਕਰਦਾ ਅੰਮ੍ਰਿਤਸਰ ਦੀ ਧਰਤੀ ਤੋਂ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਸ ਵੇਲੇ ਬੋਲ ਰਿਹਾ ਹਾਂ ਅਤੇ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਤੇ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਅੱਜ ਤੇ ਉਹ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ
ਜੀ ਅਮਨਦੀਪ ਔਰ ਆਪ ਨੂੰ ਧੰਨ ਧੰਨ ਸ੍ਰੀ ਰਾਮਦਾਸ ਗੁਰ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਔਰ ਬੜੇ ਵੱਡੇ ਭਾਗਾਂ ਵਾਲੇ ਹੋ ਤੁਸੀਂ ਅੱਜ ਦੇ ਦਿਹਾੜੇ ਉਨ੍ਹਾਂ ਦੇ ਹੀ ਵਸਾਏ ਹੋਏ ਸ਼ਹਿਰ ਦੇ ਵਿਚ ਵਿਰਾਜਮਾਨ ਹੋ ਸੋ ਬਹੁਤ ਵਧੀਆ ਫੀਲਿੰਗ ਆ ਰਹੀ ਹੋਣੀ ਆ ਤੇ ਕਦੋਂ ਤੁਸੀਂ ਕਦੋਂ ਦੇ ਆਏ ਹੋਏ ਹੋ ਕੱਲ ਦੇ ਜਾਂ ਅੱਜ ਹੀ ਪਹੁੰਚੇ ਹੋ
ਅਮਦੀਪ ਪਰਸੋਂ ਅਸੀਂ ਇੱਥੇ ਆਏ ਸੀ ਦਰਬਾਰ ਸਾਹਿਬ ਮੱਥਾ ਵੀ ਟੇਕਿਆ ਸੀ ਸ਼ਾਮ ਨੂੰ ਅਸੀਂ ਦਰਬਾਰ ਸਾਹਿਬ ਪਹੁੰਚੇ ਸੀ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਮੱਥਾ ਟੇਕ ਕੇ ਲੰਗਰ ਛਕ ਕੇ ਤੇ ਇੱਥੇ ਕਾਫੀ ਰੌਣਕਾਂ ਗੁਰਪੁਰਬ ਦੀਆਂ ਲੱਗੀਆਂ ਹੋਈਆਂ ਹਨ ਅਮਦੀਪ ਤੇ ਹਰ ਪਾਸੇ ਖੁਸ਼ੀਆਂ ਤੇ ਉਲਾਸ ਦਾ ਵਾਤਾਵਰਨ ਪੈਦਾ ਹੋ ਰਿਹਾ ਹੈ ਤੇ ਸੰਗਤਾਂ ਵਿਚ ਕਾਫੀ ਉਤਸ਼ਾਹ ਹੈ ਦੂਰੋਂ ਦੂਰੋਂ ਸੰਗਤਾਂ ਇਸ ਗੁਰਪੁਰਬ ਤੇ ਆਈਆਂ ਹੋਈਆਂ ਹਨ ਵਿਦੇਸ਼ਾਂ ਤੋਂ ਵੀ ਬਹੁਤ ਲੋਕ ਇੱਥੇ ਇਕੱਠੇ ਹੋਏ ਹਨ ਤੇ ਸਾਰੇ ਪਾਸੇ ਇੱਕ ਹਰਸ਼ੋ ਹਲਾਸ਼ ਦਾ ਜਿਹੜਾ ਵਾਤਾਵਰਨ
ਜੀ ਔਰ ਸਾਡਾ ਜੀ ਫੋਨ ਬਾਰ ਬਾਰ ਕੱਟ ਹੋ ਰਿਹਾ ਅੱਜ ਮੈਨੂੰ ਲੱਗਦਾ ਕਿ ਨੈਟਵਰਕ ਕਾਫੀ ਬਿਜ਼ੀ ਹੈ ਖੈਰ ਮੈਂ ਕੋਸ਼ਿਸ਼ ਕਰ ਰਿਹਾ ਦੁਬਾਰਾ ਫੇਰ ਉਹਨਾਂ ਨੂੰ ਲਾਉਣ ਦੀ ਤੇ ਨਾਲ ਦੀ ਨਾਲ ਹੁਣ ਮੈਂ ਪਹਿਲਾਂ ਸੁਨੇਹੇ ਵੀ ਲੈ ਲਾਂ ਤੇ ਸਾਡੇ ਨਾਲ ਸੁਖਦੀਪ ਰਿਆੜ ਕੋਬਰਮ ਵਾਲੇ ਜੁੜੇ ਸਨ ਤੇ ਉਨ੍ਹਾਂ ਨੇ ਕਿਹਾ ਕਿ ਆਜੋ ਭਾਜੀ ਸ਼ੈਪਟਨ ਲੈ ਚੱਲੀ ਹਾਂਜੀ ਅੱਜ ਉੱਥੇ ਟੂਰਨਾਮੈਂਟ ਚੱਲ ਰਿਹਾ ਤੇ ਬਿਲਕੁਲ ਜਾਣ ਨੂੰ ਦਿਲ ਕਰਦਾ ਪਰ ਸਾਡੇ ਵਾਰੀ ਤੁਸੀਂ ਹਾਜ਼ਰੀ ਜ਼ਰੂਰ ਲਾ ਦਿਓ ਤੇ ਮੇਰਾ ਸੰਪਰਕ ਫੇਰ ਅਮਰੀਕ ਸਿੰਘ ਫਲੋਰਾ ਨਾਲ ਹੋ ਚੁੱਕਾ ਸੋ ਅਮਰੀਕ ਸਿੰਘ ਜੀ ਸੰਗਤਾਂ ਦਾ ਕਾਫੀ ਕਹਿ ਲੋ ਕਿ ਹੜ੍ਹ ਹੀ ਆ ਜਾਂਦਾ ਹੈ ਕਿਉਂਕਿ ਵੱਡਾ ਹੀ ਫੰਕਸ਼ਨ ਏਡਾ ਜਿਹਾ ਹੁੰਦਾ ਆ ਤੇ ਤੁਸੀਂ ਸਰਾਂ ਦੇ ਵਿਚ ਠਹਿਰੇ ਹੋਏ ਹੋ ਜਾਂ ਬਾਹਰ ਪ੍ਰਾਈਵੇਟ ਅਕੋਮੋਡੇਸ਼ਨ ਚ
ਅਮਦੀਪ ਕੱਲ ਅਸੀਂ ਪ੍ਰਾਈਵੇਟ ਪਰਸੋਂ ਪ੍ਰਾਈਵੇਟ ਅਕੋਮੋਡੇਸ਼ਨ ਲਈ ਸੀ ਲੇਕਿਨ ਕੱਲ ਮੈਂ ਸਰਾਂ ਦੇ ਵਿਚ ਆਇਆ ਸੀ ਅਕੋਮੋਡੇਸ਼ਨ ਮੈਨੂੰ ਕੱਲ ਸਰਾਂ ਦੇ ਵਿਚ ਮਿਲੀ ਸੀ ਪਰਸੋਂ ਨਹੀਂ ਮਿਲੀ ਸੀ ਨਿਰਾਸ਼ ਹੋਣ ਦੇ ਕਾਰਨ ਤੇ ਅੱਜ ਮੈਂ ਸਰਾਂ ਤੋਂ ਹੀ ਬੋਲ ਰਿਹਾ ਜਿਹੜੀ ਐਨ ਆਰ ਆਈ ਸਰਾਂ ਹੈ ਨਾ ਉਹਦੇ ਚੋ ਬੋਲ ਰਿਹਾ ਰੂਮ ਨੰਬਰ 305 ਦੇ ਵਿਚੋਂ ਤੇ ਇੱਥੇ ਹੀ ਠਹਿਰੇ ਹੋਏ ਹਾਂ ਜੀ ਅਮਦੀਪ
ਜੀ ਤੇ ਚਲੋ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਵੈਸੇ ਚਲੋ ਇੱਥੇ ਆਪਾਂ ਕਰ ਲੈਂਦੇ ਗੱਲ ਕਿ ਫੋਟੋਆਂ ਵੀ ਸਾਨੂੰ ਆਈਆਂ ਨੇ ਦਰਬਾਰ ਸਾਹਿਬ ਦੀਆਂ ਜਿੱਥੇ ਬਹੁਤ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਇਸ ਦੇ ਬਾਰੇ ਕਾਫੀ ਟਿੱਪਣੀਆਂ ਵੀ ਚੱਲ ਰਹੀਆਂ ਨੇ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਤੁਹਾਡੀ ਆਬਜ਼ਰਵੇਸ਼ਨ ਕੀ ਹੈ
ਜੀ ਅਮਦੀਪ ਕਾਫੀ ਸੁਹਾਵਣਾ ਇੱਥੇ ਦ੍ਰਿਸ਼ ਲੱਗ ਰਹੇ ਆ ਤੇ ਦਰਬਾਰ ਸਾਹਿਬ ਨੂੰ ਚਾਰੋਂ ਪਾਸਿਓਂ ਬਹੁਤ ਸਜਾਇਆ ਗਿਆ ਹੈ ਅਤੇ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਸੁਹਾਵਣਾ ਜਿਹੜਾ ਇੱਕ ਦ੍ਰਿਸ਼ ਪੈਦਾ ਇੱਥੇ ਹੋਇਆ ਹੋਇਆ ਹੈ ਅਤੇ ਲੋਕ ਹਰਸ਼ੋ ਉਲਾਸ ਦੇ ਨਾਲ ਇੱਥੇ ਦੂਰੋਂ ਦੂਰੋਂ ਆਏ ਹੋਏ ਹਨ ਤੇ ਬਹੁਤ ਵਧੀਆ ਲੱਗ ਰਿਹਾ ਜਿਸ ਵੇਲੇ ਕਿਸੇ ਵੀ ਧਾਰਮਿਕ ਸਥਾਨ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਲਾਈਟਾਂ ਹਰੇਕ ਪਾਸੇ ਲੱਗੀਆਂ ਹੋਈਆਂ ਹਨ ਇੱਕ ਬਹੁਤ ਸੋਹਣਾ ਦ੍ਰਿਸ਼ ਅਮਨਦੀਪ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਸ ਦੇ ਵਿਚ ਲੋਕਾਂ ਦੀਆਂ ਜਿਹੜੀਆਂ ਦਰਸ਼ਕਾਂ ਦੀਆਂ ਜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਉਹ ਦੁੱਗਰੀਆਂ ਹੋ ਜਾਂਦੀਆਂ ਹਨ ਤੇ ਇਸ ਪੁਰਬ ਨੂੰ ਮਨਾਉਣ ਦਾ ਜਿਹੜਾ ਉਤਸ਼ਾਹ ਹੈ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਇਹ ਸਭ ਕੁਝ ਦੇਖ ਕੇ ਇੱਥੇ
ਜੀ ਸੋ ਹੁਣ ਥੋੜਾ ਜਿਹਾ ਇੱਕ ਮਸਲਾ ਜਿਹੜਾ ਫੇਸਬੁੱਕ ਤੇ ਵੀ ਮੈਂ ਦੇਖਿਆ ਕਿ ਕੁਛ ਪ੍ਰਚਾਰ ਚੱਲ ਰਿਹਾ ਕਿ 60 ਟਨ ਦੇ ਕਰੀਬ ਜਿਹੜੇ ਫੁੱਲ 15 ਲੱਖ ਰੁਪਏ ਦੇ ਲਿਆਂਦੇ ਗਏ ਨੇ 8 ਕੰਟਰੀਆਂ ਤੋਂ ਲਿਆਂਦੇ ਗਏ ਨੇ ਡੈਕੋਰੇਟ ਕਰਨ ਨੂੰ ਇਹਦੀ ਕੀ ਲੋੜ ਸੀ ਮਤਲਬ ਬੜੇ ਤਾਣੇ ਮਿਹਨੇ ਮਾਰੇ ਜਾ ਰਹੇ ਨੇ ਇਹ ਪਹਿਲੀ ਗੱਲ ਤਾਂ ਸਾਨੂੰ ਇਹ ਸਾਰਿਆਂ ਨੂੰ ਪਤਾ ਕਿ ਉਹ ਨਵੀਂ ਗੱਲ ਨਹੀਂ ਹੈਗੀ ਇਹ ਤਕਰੀਬਨ ਗੁਰੂ ਦੀ ਮਹਿਮਾ ਦੇ ਵਿਚ ਹਰ ਵੇਲੇ ਹਰ ਸ਼ੁਰੂ ਤੋਂ ਇਦਾਂ ਹੀ ਚੱਲਿਆ ਆਉਂਦਾ ਕਿ ਹਰ ਬੰਦਾ ਟਰਾਈ ਕਰਦਾ ਕਿ ਸੰਗਤਾਂ ਨੇ ਆਉਣਾ ਹੈ ਉਨ੍ਹਾਂ ਨੂੰ ਵੱਧ ਤੋਂ ਵੱਧ ਸਫਾਈ ਦਿੱਤੀ ਜਾਵੇ ਵੱਧ ਤੋਂ ਵੱਧ ਸਜਾਇਆ ਜਾਵੇ ਹੁਣ ਦੇਖੋ ਜਦੋਂ ਕਦੇ ਪ੍ਰਾਹੁਣਾ ਆਉਂਦਾ ਆਪਣਾ ਘਰ ਅਸੀਂ ਕਿੰਨਾ ਸਜਾ ਲਈਦਾ ਆ ਹਨਾ ਤੇ ਮੈਂ ਇਹਨੂੰ ਇਸ ਐਂਗਲ ਤੋਂ ਸੋਚਦਾ ਆ ਕਿ ਜੇ 15 ਲੱਖ ਰੁਪਏ ਦੇ ਫੁੱਲ ਲਿਆ ਕੇ ਸਜਾਏ ਵੀ ਗਏ ਨੇ ਤਾਂ ਮੈਨੂੰ ਤਾਂ ਇਹਦੇ ਵਿਚ ਵੈਸੇ ਕੋਈ ਮਾੜੀ ਗੱਲ ਨਹੀਂ ਲੱਗੀ ਬਹੁਤ ਵੱਡੇ ਵੱਡੇ ਧਾਰਮਿਕ ਸਥਾਨ ਇੱਦਾਂ ਸਜਾਏ ਜਾਂਦੇ ਨੇ ਲੋਕੀ ਘਰੇ ਵਿਆਹ ਕਰਦੇ ਨੇ ਘਰੇ ਫੰਕਸ਼ਨ ਕਰਦੇ ਨੇ ਉਹ ਵੀ ਸਜਾਉਂਦੇ ਨੇ ਤੇ ਇਹਦੇ ਵਿਚ ਕੀ ਮਾੜੀ ਗੱਲ ਹੈ ਤੁਹਾਨੂੰ ਕੀ ਲੱਗ ਰਿਹਾ ਹੈ
ਜੀ ਅਮਦੀਪ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਸਾਡੇ ਅਸੀਂ ਜਿਹੜੇ ਆ ਮੈਂ ਵੀ ਉਹਨਾਂ ਦੇ ਵਿਚ ਹਾਂ ਤੁਸੀਂ ਵੀ ਉਹਨਾਂ ਦੇ ਵਿਚ ਹੀ ਹੋਵੋਗੇ ਨੁਕਤਾਚੀਨੀ ਕਰਨ ਦੀ ਬਹੁਤ ਵੱਡੀ ਆਦਤ ਹੁੰਦੀ ਹੈ ਕਿਸੇ ਵੀ ਕੋਈ ਵੀ ਧਾਰਮਿਕ ਸਥਾਨ ਹੋਵੇ ਜਾਂ ਕੋਈ ਵੀ ਹੋਰ ਸਥਾਨ ਹੋਵੇ ਅਸੀਂ ਉੱਥੇ ਨੁਕਤਾਚੀਨੀ ਵਾਲੇ ਪੁਆਇੰਟ ਪਹਿਲਾਂ ਜ਼ਿਆਦਾ ਲੱਭਦੇ ਹਾਂ ਹਾਲਾਂਕਿ ਇਹ ਜਿਹੜੀ ਸਜਾਵਟ ਹੈ 15 ਲੱਖ ਦੀ ਸਜਾਵਟ ਫੁੱਲਾਂ ਦੀ ਇੱਥੇ ਕੀਤੀ ਗਈ ਹੈ ਬਹੁਤ ਵਧੀਆ ਕੀਤੀ ਗਈ ਹੈ ਇੱਕ ਬਹੁਤ ਵੱਡਾ ਸਿੱਖੀ ਸਥਾਨ ਹੈ ਨੰਬਰ 1 ਮੈਂ ਤਾਂ ਇਹੀ ਕਹਾਂਗਾ ਕਿ ਸਰਵੋਤਮ ਧਾਰਮਿਕ ਸਥਾਨ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਹੈ ਤੇ ਇਸ ਨੂੰ ਸਜਾਣਾ ਸਾਡਾ ਫਰਜ਼ ਵੀ ਬਣਦਾ ਹੈ ਇਸ ਵੇਲੇ ਵੱਡੇ ਗੁਰਪੁਰਬ ਦੇ ਮੌਕੇ ਤੇ ਅਮਦੀਪ ਲਿਆਣੇ ਵਿਆਹਾਂ ਸ਼ਾਦੀਆਂ ਤੇ ਮੈਨੂੰ ਮੇਰੇ ਖਿਆਲ ਦੇ ਵਿਚ ਅਸੀਂ 5-6 ਲੱਖ ਦੇ ਫੁੱਲ ਤਾਂ ਆਪਣੇ ਇੰਡੀਵਿਜੁਅਲ ਜਿਹੜੇ ਹਾਲ ਹੁੰਦੇ ਆ ਜਿਨ੍ਹਾਂ ਤੇ ਅਸੀਂ ਵਿਆਹ ਕਰਦੇ ਉਹਨਾਂ ਤੇ ਲਾ ਦਿੰਦੇ ਹਾਂ। ਲੇਕਿਨ ਇਹ ਸਾਡਾ ਧਾਰਮਿਕ ਸਥਾਨ ਹੈ, ਬਹੁਤ ਵੱਡਾ ਸਥਾਨ ਹੈ, ਦੁਨੀਆਂ ਦਾ ਬਹੁਤ ਹੀ, ਇੱਥੇ ਬਾਹਰੋਂ ਵੀ ਲੋਕ ਬਹੁਤ ਆਉਂਦੇ ਆ ਦੇਖਣ ਲਈ, ਅਤੇ ਇਸ ਨੂੰ ਸਜਾਵਟ ਲਈ ਅਗਰ 15 ਲੱਖ ਦੇ ਫੁੱਲ ਲੈ ਵੀ ਆਉਂਦੇ ਤੇ ਮੇਰੇ ਖਿਆਲ ਦੇ ਵਿਚ ਉਹ ਕੋਈ ਬਹੁਤ ਜ਼ਿਆਦਾ ਨੁਕਤਾ ਚੀਨੀ ਵਾਲੀ ਗੱਲ ਨਹੀਂ ਹੈ। ਲੇਕਿਨ ਇਹ ਅਜਿਹੀ ਗੱਲ ਹੈ ਜਿਸ ਨੂੰ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ ਮੈਨੇਜਮੈਂਟ ਦੀ ਕਿ ਉਹਨਾਂ ਨੇ ਇਸ ਗੁਰਪੁਰਬ ਨੂੰ ਸੋਹਣਾ ਬਣਾਉਣ ਦੇ ਲਈ, ਇਸ ਨੂੰ ਇਸਦੀ ਸਜਾਵਟ ਕਰਨ ਦੇ ਲਈ ਬਾਹਰੋਂ ਫੁੱਲ ਲਿਆ ਕੇ ਇੱਕ ਤਰ੍ਹਾਂ ਦੇ ਨਾਲ ਇੱਕ ਟ੍ਰੈਂਡ ਅਜਿਹਾ ਪੈਦਾ ਕੀਤਾ ਹੈ ਜਿਸ ਦੇ ਨਾਲ ਕਿ ਇੱਥੇ ਜਿਹੜੀ ਲੋਕਲ ਇੰਡਸਟਰੀ ਹੈ, ਅਮਨਦੀਪ ਐਗਰੀਕਲਚਰ ਇੰਡਸਟਰੀ ਹੈ, ਉਹ ਵੀ ਉਤਸ਼ਾਹਿਤ ਹੋ ਸਕਦੀ ਹੈ ਕਿ ਅਸੀਂ ਵੀ ਇੱਥੇ ਇਸ ਤਰ੍ਹਾਂ ਦੇ ਡਿਫਰੈਂਟ ਕਾਇੰਡਸ ਆਫ ਫਲਾਵਰਸ ਪੈਦਾ ਕਰੀਏ ਤਾਂ ਕਿ ਸਾਨੂੰ ਬਾਹਰੋਂ ਇੱਥੇ ਨਾਮ ਗਾਣੇ ਪੈਣ ਅਤੇ ਲੋਕਲ ਇੰਡਸਟਰੀ ਵੀ ਉਤਸ਼ਾਹਿਤ ਹੋਵੇ। ਮੈਨੂੰ ਚੰਗਾ ਲੱਗਦਾ ਮੇਰੀ ਇੱਥੇ ਵੀ ਡਿਟੇਲ ਚ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਨਾਲ ਕੀ ਫਾਇਦੇ ਸਾਨੂੰ ਹੋ ਸਕਦੇ ਆ।
ਜੀ ਹਾਂਜੀ ਬਿਲਕੁਲ, ਜਿਸ ਤਰ੍ਹਾਂ ਹੁਣ 8 ਕੰਟਰੀਆਂ ਤੋਂ ਫੁੱਲ ਮੰਗਾਏ ਗਏ ਆ, ਵੰਨਗੀਆਂ ਮਿਲੀਆਂ ਆਈਆਂ ਉੱਥੇ ਲੋਕਾਂ ਨੇ ਦੇਖੇ ਆ, ਇਸ ਦੇ ਨਾਲ ਐਕਸਪੋਜਰ ਮਿਲਦਾ ਹੈ ਕਿ ਕਿਹੋ ਜਿਹੇ ਫੁੱਲ ਹੋ ਸਕਦੇ ਨੇ। ਤੇ ਮੈਨੂੰ ਯਾਦ ਹੈ ਕਿ 1998 ਦੇ ਵਿਚ ਅਸੀਂ ਗਏ ਸੀ ਇੰਡੀਆ ਨੂੰ, ਮੈਂ ਕੁਛ ਫੁੱਲਾਂ ਦੇ ਬੀਜ ਲੈ ਕੇ ਗਿਆ ਸੀ ਆਪਣੇ ਦੋਸਤਾਂ ਨੂੰ ਦਿੱਤੇ ਉਗਾਉਣ ਵਾਸਤੇ, ਤੇ ਉਦੋਂ 2-4 ਕਨਾਲਾਂ ਇੱਕ ਬੰਦੇ ਨੇ ਲਾਏ ਵੀ ਤੇ ਉਹ ਕਾਫੀ ਪੈਸੇ ਕਮਾ ਰਿਹਾ ਸੀ ਉਸ ਵੇਲੇ, ਉਹਦੇ ਵਿਚੋਂ ਕਮਾਏ ਤੇ ਉਸ ਤੋਂ ਬਾਅਦ ਉਹ ਦਿੱਲੀ ਜਾ ਕੇ ਵੇਚਣੇ ਸ਼ੁਰੂ ਕਰਤੇ ਤੇ ਕਾਫੀ ਪੈਸੇ ਬਣਾਏ। ਤੇ ਹੁਣ ਫੁੱਲਾਂ ਦੀ ਖੇਤੀ ਪੰਜਾਬ ਦੇ ਵਿਚ ਵੀ ਕਾਫੀ ਚੱਲ ਰਹੀ ਹੈ, ਹੋਰ ਪਾਸਿਓਂ ਵੀ। ਹੁਣ ਤੁਸੀਂ, ਤੁਹਾਨੂੰ ਸ਼ਾਇਦ ਨਹੀਂ ਪਤਾ ਨਹੀਂ ਹੋਣਾ ਕਿ ਲੁਧਿਆਣੇ ਲਾਗੇ ਇੱਕ ਫਾਰਮ ਹੈ, ਉਹ ਹਾਲੈਂਡ ਨੂੰ ਸਾਰਿਆਂ ਨੂੰ ਵੱਡੀ ਸਪਲਾਈ ਜਿਹੜੀ ਟਿਊਲਿਪ ਡੈਫੋਡਿਲਸ ਦੀ ਬੀ ਦੀ ਉਹ ਕਰਦੇ ਨੇ ਉਥੋਂ। ਸੋ ਮਤਲਬ ਉਹ ਇੱਕ ਇੰਡਸਟਰੀ ਆ ਜਿਹੜੀ ਕਿ ਐਕਸਪੋਰਟ ਇੰਡਸਟਰੀ ਆ। ਸੋ ਇਹੋ ਜਿਹੇ ਫੁੱਲ ਜਦੋਂ ਆਉਣਗੇ ਲੋਕ ਦੇਖਣਗੇ ਤਾਂ ਉਹਨਾਂ ਨੂੰ ਐਕਸਪੋਜਰ ਮਿਲੇਗਾ ਵੀ ਇਹਨੂੰ ਏਦਾਂ ਸਜਾਇਆ ਜਾ ਸਕਦਾ ਆ। ਜੇ ਹੁਣ ਚਲੋ ਮੰਨ ਲਓ ਕਿ ਗੁਰੂਦਵਾਰਿਆਂ ਦੇ ਵਿਚ ਸ਼ੁਰੂਆਤ ਇਹ ਕੀਤੀ ਆ, ਹੋਈ ਆ, ਹੋ ਰਹੀ ਆ, ਤਾਂ ਲੋਕੀ ਫਿਰ ਫੁੱਲਾਂ ਦੇ ਕਲਚਰ ਵੱਲ ਨੂੰ ਜਾਣਗੇ। ਦੂਜੀ ਗੱਲ ਹੈ ਜਿਹੜੀ ਇਹਦੀ ਜਿਹੜੀ ਸੰਜੀਦਗੀ ਹੈ ਨਾ, ਕਿ ਜਦੋਂ ਤੁਸੀਂ ਫੁੱਲਾਂ ਦੇ ਨਾਲ ਡੀਲ ਕਰਦੇ ਹੋ, ਸੋਸਾਇਟੀ ਦੇ ਵਿਚ ਫੁੱਲਾਂ ਦਾ ਕਲਚਰ ਪੈ ਜਾਂਦਾ ਆ, ਤਾਂ ਇੱਕ ਤੁਹਾਡੇ ਅੰਦਰ ਸਹਿਜ ਆਉਂਦਾ ਆ ਫਿਰ ਤੁਸੀਂ ਕੁਦਰਤ ਦੇ ਨਾਲ ਨਾ ਉਹਦੀ ਦੇਖਿਆ ਕਿ ਜਪਾਨੀ ਲੋਕ ਫੁੱਲਾਂ ਨੂੰ ਬਹੁਤ ਪਸੰਦ ਕਰਦੇ ਨੇ, ਫੁੱਲ ਹਰ ਫੰਕਸ਼ਨ ਤੇ ਹਰ ਚੀਜ਼ ਤੇ ਉਹ ਫੁੱਲ ਭੇਂਟ ਕਰਦੇ ਨੇ ਜਾਂ ਕਿਤਾਬਾਂ ਭੇਂਟ ਕਰਦੇ ਨੇ, ਠੀਕ ਹੈ ਨਾ। ਸੋ ਉਹ ਮੈਨੂੰ ਲੱਗਦਾ ਕਿ ਮੈਂ ਤਾਂ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਹੀ ਦੇਖ ਰਿਹਾ ਅਮਰੀਕ ਸਿੰਘ ਜੀ, ਕਿ ਸੋਸਾਇਟੀ ਚ ਬੜਾ ਫਾਇਦਾ ਕਰੂਗੇ।
ਅਮਨਦੀਪ, ਮੈਂ ਇੱਥੇ ਵਾਤਾਵਰਨ ਦੇ ਵਿਚ ਵੀ ਦੇਖ ਰਿਹਾ, ਕੱਲ ਤੋਂ ਪਰਸੋਂ ਤੋਂ ਜਦੋਂ ਪੰਜਾਬ 3-4 ਦਿਨ ਹੋਏ ਪੰਜਾਬ ਆਇਆ ਨੂੰ ਇੱਥੇ, ਤੇ ਮੈਂ ਦੇਖ ਰਿਹਾ ਹਰ ਪਾਸੇ ਝੋਨੇ ਦੀ ਜਿਹੜੀ ਪਰਾਲੀ ਆ ਉਸ ਨੂੰ ਜਾਲਿਆ ਜਾ ਰਿਹਾ ਹੈ, ਅਤੇ ਵਾਤਾਵਰਨ ਦੇ ਵਿਚ ਇੱਕ ਤਰ੍ਹਾਂ ਦੇ ਨਾਲ ਬਹੁਤ ਧੂੰਆਂ ਫੈਲਿਆ ਹੋਇਆ ਹੈ। ਸਾਨੂੰ ਇਸ ਵੇਲੇ ਬਹੁਤ ਜ਼ਬਰਦਸਤ ਲੋੜ ਹੈ, ਬਹੁਤ ਜ਼ਰੂਰੀ ਜ਼ਰੂਰਤ ਹੈ ਕਿ ਜਿਹੜੀ ਐਗਰੀਕਲਚਰ ਦੇ ਵਿਚ ਫਾਰਮਿੰਗ ਦੇ ਵਿਚ ਵਰਾਇਟੀ ਲਿਆਂਦੀ ਜਾਵੇ, ਰਵਾਇਤੀ ਜਿਹੜੇ ਸਾਡੇ ਪ੍ਰੋਡਕਟਸ ਆ, ਐਗਰੀਕਲਚਰ ਪ੍ਰੋਡਕਟਸ ਆ, ਝੋਨਾ ਆ, ਝੋਨਾ ਵਗੈਰਾ ਆ, ਉਸ ਤੋਂ ਪਿੱਛੇ ਹਟ ਕੇ ਕੁਛ ਇਸ ਤਰ੍ਹਾਂ ਦੇ ਕਮਰਸ਼ੀਅਲ ਫੰਕਸ਼ਨ, ਕਮਰਸ਼ੀਅਲ ਐਕਸ਼ਨ ਲੈ ਜਾਣ, ਜਿਸ ਤਰ੍ਹਾਂ ਫੁੱਲਾਂ ਦੀ ਖੇਤੀ ਆ ਜਾਂ ਸਬਜ਼ੀਆਂ ਦੀ ਖੇਤੀ ਆ ਜਾਂ ਹੋਰ ਵਰਾਇਟੀ ਹੈ ਉਹਦੀ ਪੈਦਾਵਾਰ ਕੀਤੀ ਜਾਵੇ, ਤਾਂ ਕਿ ਇੱਕ ਰਵਾਇਤੀ ਜਿਹੜੇ ਝੋਨਾ ਤੇ ਕਣਕ ਉਸ ਤੋਂ ਅਲੱਗ ਹੋ ਕੇ ਆਪਣੀ ਇਨਕਮ ਵੀ ਵਧਾ ਸਕੀਏ ਅਤੇ ਵਾਤਾਵਰਨ ਸ਼ੁੱਧ ਕਰਨ ਦੇ ਲਈ ਵਿਚ ਵੀ ਆਪਣਾ ਯੋਗਦਾਨ ਦੇ ਸਕੀਏ। ਅਮਨਦੀਪ, ਇਸ ਵੇਲੇ ਇਹ ਵੀ ਕ੍ਰਿਟਿਸਿਜ਼ਮ ਹੋਏਗਾ ਕਿ ਇਹਨਾਂ ਦੀ ਮਾਰਕੀਟਿੰਗ ਨਹੀਂ ਹੈ, ਮਾਰਕੀਟਿੰਗ ਸਾਨੂੰ ਪੈਦਾ ਕਰਨੀ ਪਏਗੀ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਪਏਗਾ, ਸਾਨੂੰ ਪ੍ਰਾਈਵੇਟ ਇਨੀਸ਼ੀਏਟਿਵ ਲੈ ਕੇ ਰਿਸਰਚ ਕਰਕੇ ਸਾਨੂੰ ਪ੍ਰਾਈਵੇਟ ਐਵਨਿਊ ਲੱਭਣੇ ਪੈਣਗੇ ਕਿ ਕਿੱਥੇ ਕਿੱਥੇ ਅਸੀਂ ਫੁੱਲਾਂ ਦੀ ਸਪਲਾਈ ਕਰ ਸਕਦੇ ਹਾਂ ਜਾਂ
ਦੇਖੋ ਅਮਰੀਕ ਜੀ, ਸਰਕਾਰ ਦੀ ਨੀ ਆਪਾਂ ਗੱਲ ਕਰ ਸਕਦੇ ਕਿ ਜਿਹੜਾ ਪ੍ਰਾਈਵੇਟ ਐਂਟਰਪ੍ਰਾਈਜ਼ ਹੈ ਉਹਨੇ ਆਪਣਾ ਕੰਮ ਕਰਨਾ। ਹੁਣ ਫੁੱਲਾਂ ਦੀ ਹੈ, ਹੁਣ ਵਿਆਹ ਸ਼ਾਦੀ ਇੰਨੇ ਹੁੰਦੇ ਨੇ ਉੱਥੇ, ਮਤਲਬ ਫੁੱਲਾਂ ਦੀ ਸਪਲਾਈ ਜਿਹੜੀ ਆ ਗੱਡੀਆਂ ਤੇ ਲਾਉਣ ਦੀ ਤੁਸੀਂ ਕਰਾ ਸਕਦੇ ਆ, ਹੁਣ ਦੁਕਾਨਾਂ ਖੁੱਲ ਗਈਆਂ ਨੇ ਗੱਡੀਆਂ ਸਜਾਉਣ ਦੀਆਂ ਫੁੱਲਾਂ ਦੇ ਨਾਲ, ਹਨਾ। ਸੋ ਹਾਲ ਸਜਾਉਣ ਦੀਆਂ ਫੁੱਲ, ਵੈਸੇ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਜਿਹੜੀ ਪਿਰਤ ਪਾਣੀ ਪਏਗੀ ਕਿ ਤੁਸੀਂ ਮਠਿਆਈ ਦਾ ਡੱਬਾ ਜਿਹੜਾ ਕਿ ਅੱਜ ਕੱਲ ਸ਼ੂਗਰ ਦਾ ਕਾਰਨ ਵੀ ਬਣਦਾ, ਉਹਦੀ ਬਜਾਏ ਤੁਸੀਂ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਦਿਓ ਕਿਸੇ ਨੂੰ, ਤੇ ਜਾਂ ਕਿਤਾਬ ਭੇਂਟ ਕਰ ਦਿਓ। ਜਪਾਨੀ ਕਲਚਰ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ ਇਹ ਚੀਜ਼, ਹੈ ਨਾ। ਤੇ ਇਹਦੇ ਨਾਲ ਜਿਹੜੀ ਹੈ ਇੰਡਸਟਰੀ ਵਧੇਗੀ, ਔਰ ਇੱਥੇ ਪੈਸੇ ਖਰਚਣ ਦੀ ਲੋੜ ਹੈ, ਮਤਲਬ ਜਿਹੜਾ ਵੀ ਕੋਈ ਫੁੱਲਾਂ ਦਾ ਉਤਪਾਦਕ ਹੈ ਉਹ ਇੱਦਾਂ ਕਹਿ ਸਕਦਾ, ਹੈ ਨਾ, ਪ੍ਰਚਾਰ ਕਰ ਸਕਦਾ ਜਾਂ ਜਿਹੜੇ ਸਾਡੇ ਬੁੱਧੀਜੀਵੀ ਆ ਉਹ ਇਸ ਦੇ ਬਾਰੇ ਲਿਖ ਸਕਦੇ ਨੇ, ਜਿਹੜੇ ਸਾਡੇ ਲੇਖਕ ਨੇ ਉਹ ਲਿਖ ਸਕਦੇ ਨੇ। ਦੂਜੀ ਗੱਲ ਜਿਹੜੀ ਫੁੱਲਾਂ ਦਾ ਜਿਹੜਾ ਵਪਾਰ ਹੈ ਉਸ ਦੇ ਲਈ ਜਿਹੜਾ ਪ੍ਰਾਈਵੇਟ ਐਂਟਰਪ੍ਰਾਈਜ਼ ਨੂੰ ਹੀ ਆਪਣਾ ਉੱਦਮ ਕਰਨਾ ਪਏਗਾ, ਉਹਨਾਂ ਨੂੰ ਹੀ ਲਾਣੇ ਪੈਣਗੇ ਬੀ ਰੰਗ। ਤੇ ਇੱਥੇ ਤੁਸੀਂ ਦੇਖੋ ਕਿ ਆਸਟ੍ਰੇਲੀਆ ਦੇ ਵਿੱਚ ਮਦਰਸ ਡੇ ਆਉਂਦਾ ਆ, ਠੀਕ ਹੈ, ਤੇ ਕੈਂਸਰ ਕੇਅਰ ਦਾ ਦਿਨ ਆਉਂਦਾ ਆ ਕਿ ਜਦੋਂ ਉੱਥੇ ਡੈਫੋਡਿਲ ਪੀਲੇ ਫੁੱਲ ਦਿੱਤੇ ਜਾਂਦੇ ਨੇ, ਫਿਰ ਮਦਰਸ ਡੇ ਤੇ ਫੁੱਲ ਦਿੱਤੇ ਜਾਂਦੇ ਨੇ, ਫਿਰ ਜਿਹੜਾ ਵੈਲੇਨਟਾਈਨ ਡੇ ਜਿਹੜਾ ਉਹਨੂੰ ਫੁੱਲਾਂ ਦੇ ਨਾਲ ਜੋੜਿਆ ਗਿਆ ਕਿ ਉਦੋਂ ਲਾਲ ਗੁਲਾਬ ਹੀ ਦੇਣਾ ਆ। ਤੇ ਐਡੀ ਵੱਡੀ ਇੰਡਸਟਰੀ ਆ ਜਿਹੜੀ ਉਹ ਇਹ ਜਿਹੜੇ ਨਾ ਤੁਸੀਂ ਗੌਰ ਨਾਲ ਦੇਖੋ, ਜਿਹੜੇ ਵੈਲੇਨਟਾਈਨ ਡੇ, ਮਦਰਸ ਡੇ ਜਾਂ ਇਹੋ ਜਿਹੇ ਦਿਨ ਮਨਾਏ ਜਾਂਦੇ ਨੇ ਦੇਸ਼ਾਂ ਦੇ ਵਿੱਚ, ਤੁਸੀਂ ਨੋਟ ਕੀਤਾ ਹੋਣਾ ਕਿ ਇਨ੍ਹਾਂ ਦੇ ਵੱਖਰੇ ਵੱਖਰੇ ਦਿਨ ਕਿਉਂ ਹੈ। ਕਈ ਵਾਰੀ ਆਸਟ੍ਰੇਲੀਆ ਦੇ ਵਿੱਚ ਮਦਰਸ ਡੇ ਹੋਰ ਹੁੰਦਾ ਤੇ ਅਮਰੀਕਾ ਦੇ ਵਿੱਚ ਹੋਰ ਟਾਈਮ ਮਨਾਇਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਉਥੇ ਜਿਹੜੇ ਫੁੱਲ ਨੇ ਉਸ ਟਾਈਮ ਦੇ ਉੱਤੇ ਉਹ ਪੀਕ ਟਾਈਮ ਹੁੰਦਾ ਜਦੋਂ ਖਿੜਦੇ ਨੇ, ਤੇ ਉਹ ਫੁੱਲਾਂ ਦੀ ਇੰਡਸਟਰੀ ਦੇ ਨਾਲ ਰਿਲੇਟਡ ਹੁੰਦਾ ਆ ਉਹ ਸਾਰਾ ਕੁਝ। ਸੋ ਇਸ ਕਰਕੇ ਮਤਲਬ ਜਿਹੜੇ ਇਹੋ ਜਿਹੇ ਸਾਡੇ ਤਿਉਹਾਰ ਨੇ ਜਾਂ ਫੰਕਸ਼ਨ ਨੇ ਉਹਨਾਂ ਨੂੰ ਸਾਡੀ ਜਿਹੜੀ ਇੰਡਸਟਰੀ ਆ ਉਹਨਾਂ ਨੂੰ ਸਟੱਡੀ ਕਰਕੇ ਉਹਨਾਂ ਨਾਲ ਜੋੜ ਕੇ ਦੇਖਣਾ ਚਾਹੀਦਾ, ਤੇ ਉਹ ਐਜ਼ ਏ ਇੰਡਸਟਰੀ ਵਾਂਗ ਵੀ ਸੋਸਾਇਟੀ ਦੇ ਵਿੱਚ ਇੱਕ ਕਹਿ ਲਓ ਕਿਸਾਨਾਂ ਦੇ ਲਈ ਹੋਰ ਇਨਕਮ ਦਾ ਸਾਧਨ ਵੀ ਹੋ ਸਕਦਾ ਹੈ। ਬਾਕੀ ਲੋਕਾਂ ਨੇ ਤਾਂ ਦੇਖੋ ਪੈਸੇ ਖਰਚਣੇ ਹੁੰਦੇ ਨੇ, ਚਾਹੇ ਉਹ ਪਟਾਕਿਆਂ ਦੇ ਖਰਚ ਦੇਣ, ਚਾਹੇ ਉਹ ਮਠਿਆਈਆਂ ਦੇ ਖਰਚ ਦੇਣ, ਕੱਪੜਿਆਂ ਦੇ ਖਰਚ ਦੇਣ, ਪਰ ਇਹ ਵੀ ਇੱਕ ਵੰਨਗੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਸੋ ਇੰਡਸਟਰੀ ਜਿਹੜੀ ਆ ਉਸ ਨੂੰ ਹਲਾਰਾ ਮਿਲੇਗਾ। ਸੋ ਮੈਂ ਇਸ ਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਹੀ ਸੋਚ ਰਿਹਾ ਕਿ ਇੱਕ ਤਾਂ ਇਹ ਕਿ ਜਦੋਂ ਕੋਈ ਆਪਾਂ ਕੋਈ ਫੰਕਸ਼ਨ ਕਰਦੇ ਆ ਤਾਂ ਆਪਾਂ ਆਪਣਾ ਘਰ ਸਜਾਉਂਦੇ ਆ, ਇਹ ਤਾਂ ਫੇਰ ਦੇਖੋ ਜੀ ਗੁਰੂ ਰਾਮਦਾਸ ਜੀ ਦਾ ਘਰ ਹੈ, ਜੇ ਉਹ ਤੇ 15 ਲੱਖ ਰੁਪਈਆ ਖਰਚ ਵੀ ਦਿੱਤਾ, ਇੰਨੀਆਂ ਸੰਗਤਾਂ ਉੱਥੇ ਜਾਣੀਆਂ, ਫੇਰ ਲੋਕੀ ਰੌਲਾ ਪਾਉਂਦੇ ਨੇ ਇਹ ਜੀ ਪੈਸਾ ਕਿੱਥੇ ਗਿਆ, ਉਹ ਕਿੱਥੇ ਗਿਆ, ਆਹ ਕਿੱਥੇ ਗਿਆ। ਸੋ ਲੋਕਾਂ ਦਾ ਕੰਮ ਹੀ ਹੈ, ਉਨ੍ਹਾਂ ਨੇ ਤਾਂ ਗਾਲਾਂ ਕੱਢਣੀਆਂ ਕੱਢਣੀਆਂ, ਜਿਨ੍ਹਾਂ ਨੇ ਕੱਢਣੀ ਹੈ ਨਾ ਉਨ੍ਹਾਂ ਨੇ ਤਾਂ ਕੱਢੀ ਜਾਣੀਆਂ, ਤੁਸੀਂ ਉਨ੍ਹਾਂ ਨੂੰ ਰੋਕ ਹੀ ਨਹੀਂ ਸਕਦੇ। ਸੋ ਹੁਣ ਦੇਖੋ, ਹੁਣ ਦੁਸ਼ਹਿਰੇ ਤੇ ਲੋਕਾਂ ਨੇ ਕਈਆਂ ਨੇ ਕਲੇਸ਼ ਕੀਤਾ, ਹੁਣ ਹਜੇ ਦੀਵਾਲੀ ਨੂੰ ਰਹਿੰਦੇ ਨੇ ਜੀ ਥੋੜੇ ਦਿਨ, 10 ਕੁ ਦਿਨ ਰਹਿੰਦੇ ਨੇ, ਪਰ ਹਜੇ ਤੱਕ ਨਾ ਕਾਲੀ ਦੀਵਾਲੀ ਮਨਾਉਣ ਦਾ ਜਿਹੜਾ ਹਜੇ ਬਹਾਨਾ ਨਹੀਂ ਲੱਭਿਆ ਕਿਸੇ ਨੂੰ ਕਿਉਂ ਐਤਕੀ ਕਾਲੀ ਦੀਵਾਲੀ ਮਨਾਉਣੀ ਆ। ਤੇ ਉਹ ਜਿਹੜਾ ਗਰੋਹ ਹੈ, ਮੈਂ ਉਹਨੂੰ ਗਰੋਹ ਕਹਿੰਦਾ, ਉਹ ਕੋਈ ਇੱਕ ਨਾ ਗਰੋਹ ਹੈ 40-50 ਕੁ ਬੰਦਿਆਂ ਦਾ ਜਿਹੜਾ ਇਹੋ ਜਿਹੇ ਮਤਲਬ ਛੋਛੇ ਛੱਡਦਾ ਰਹਿੰਦਾ ਹਰੇਕ ਸਾਲ, ਤੇ ਉਹ ਗਰੋਹ ਨੂੰ ਐਤਕੀ ਬਹਾਨਾ ਜਿਹਾ ਨਹੀਂ ਲੱਭ ਰਿਹਾ ਕੋਈ, ਤੇ ਮੈਂ ਹੁਣ ਬੜਾ ਉਤਸੁਕਤਾ ਨਾਲ ਦੇਖ ਰਿਹਾ ਕਿ ਐਤਕੀ ਉਹ ਗਰੋਹ ਜਿਹੜਾ ਕਿੱਦਾਂ ਸਰਗਰਮ ਹੋਊਗਾ, ਭਈ ਦੀਵਾਲੀ ਕਿੱਦਾਂ ਕਾਲੀ ਮਨਾਉਣ ਦੇ ਉਹ ਲੋਕਾਂ ਨੂੰ ਕੂੜ ਪ੍ਰਚਾਰ ਕਰਨਗੇ। ਸੋ ਚਲੋ ਉਧਰ ਤੇ ਜੇ ਆਪਾਂ ਦੇਖਿਆ ਜਾਵੇ ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ ਕਦੋਂ ਤੋਂ ਦੀਵਾਲੀ ਦੀਆਂ ਮਨਾਇਆ ਜਾਂਦਾ, ਇਤਿਹਾਸ ਵੀ ਇਹਦੇ ਨਾਲ ਕਾਫੀ ਜੁੜਿਆ, ਘੱਲੂਘਾਰੇ ਵੀ ਕਾਫੀ ਜੁੜੇ ਨੇ, ਸ਼ਹੀਦੀਆਂ ਵੀ ਕਾਫੀ ਜੁੜੀਆਂ ਹੋਈਆਂ ਨੇ, ਹਨਾ। ਸੋ ਅਸੀਂ ਉਹ ਸਾਰੀਆਂ ਨੂੰ ਛਿੱਕੇ ਟੰਗ ਕੇ ਆਪਣਾ ਮਤਲਬ ਵਿਚ ਟਿੰਡ ਦੇ ਵਿਚ ਕਾਨਾ ਪਾ ਕੇ ਰੱਖਦੇ ਆ, ਮਾੜੀ ਗੱਲ ਹੈ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਆ ਆਪਾਂ, ਨਾਲ ਦੀ ਨਾਲ ਆਪਣਾ ਸਰੋਤਿਆਂ ਨੂੰ ਵੀ ਜੋੜਦਾ ਆ, ਤੇ ਉਨ੍ਹਾਂ ਦੇ ਵਿਚ ਅਮਨਦੀਪ ਸਿੰਘ ਪੰਨੂ, ਜਗਤਾਰ ਗਿੱਲ ਭਾਜੀ, ਹਾਂਜੀ ਜਗਤਾਰ ਗਿੱਲ ਭਾਜੀ ਦਾ ਮੈਸੇਜ ਆਇਆ ਜੀ, ਉਨ੍ਹਾਂ ਨੇ ਹਾਂਗਕਾਂਗ ਦੀ ਫੋਟੋ ਭੇਜੀ ਆ, ਕਹਿੰਦੇ ਜਦੋਂ ਤੁਸੀਂ ਪਰਮਾਤਮਾ ਅੱਗੇ ਗੋਡਿਆਂ ਭਾਰ ਹੋ ਕੇ ਅਰਦਾਸ ਬੇਨਤੀ ਕਰਦੇ ਹੋ, ਪਰਮਾਤਮਾ ਤੁਹਾਡੇ ਲਈ ਖੜਾ ਹੋ ਜਾਂਦਾ ਹੈ, ਅਗਰ ਉਹ ਤੁਹਾਡੇ ਲਈ ਖੜਾ ਹੋ ਜਾਂਦਾ ਹੈ ਤਾਂ ਤੁਹਾਡੇ ਵਿਰੋਧ ਵਿਚ ਕੋਈ ਨਹੀਂ ਹੁੰਦਾ। ਸ਼ੁਭ ਸਵੇਰ ਦੋਸਤੋ, ਟੁੱਡ ਕੇ। ਜਗਤਾਰ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਹ ਵਿਚਾਰ ਦੀ ਸਾਂਝ ਪਾਈ ਆ। ਹਰਦੀਪ ਸਿੰਘ ਸੰਧੂ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ ਜੀ, ਅਪਡੇਟ ਕਰਦੇ ਰਹੋ ਸ਼ੈਪਟਨ ਟੂਰਨਾਮੈਂਟ ਬਾਰੇ। ਅਪਡੇਟ ਜੀ ਤੁਸੀਂ ਸਾਨੂੰ ਭੇਜਣੀ ਹੈ ਸ਼ੈਪਟਨ ਵਾਲਿਆਂ ਨੇ, ਪਰ ਮੈਨੂੰ ਸੁਖਦੀਪ ਰਿਆੜ ਕਹਿ ਰਹੇ ਸੀ ਵੀ ਆਪਾਂ ਚੱਲੇ ਆ ਸ਼ੈਪਟਨ ਤੇ, ਆਓ ਚੱਲੀਏ, ਤੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੁਝ ਤਸਵੀਰਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨ। ਤੇ ਭਿੰਦਰ ਕਿਸ਼ਨਪੁਰੀਆ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਚਾਹ ਦੇ 2-3 ਗਲਾਸ ਪੀ ਲਓ, ਹਨੀਪ੍ਰੀਤ ਵਾਲਾ ਮਸਲਾ ਲੰਬਾ ਆ, ਜਿਹਨੂੰ 5 ਸਟੇਟ ਦੀ ਪੁਲਿਸ ਨਹੀਂ ਲੱਭ ਸਕੀ, ਉਹ ਮਿੰਟੂ ਬਰਾੜ ਦੇ ਪਿੰਡ ਬੈਠੀ ਸੀ। ਕੋਈ ਗੱਲ ਨੀ, ਕਰਦੇ ਆ ਜੀ, ਕੱਲ ਨੂੰ ਮਿੰਟੂ ਬਰਾੜ ਜੀ ਨੂੰ ਪੁੱਛਾਂਗੇ, ਚਾਹ ਦੇ ਕੱਪ ਕੱਲ ਨੂੰ ਪੀਵਾਂਗੇ। ਤਾਂ ਜੋਗਾ ਲਵਾਣਾ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਫਤਿਹ ਬੁਲਾ ਰਹੇ ਨੇ, ਅੱਜ ਦੇ ਦਿਨ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ। ਔਰ ਰਾਜਮਿੰਦਰ ਵੀ ਕਹਿ ਰਹੇ ਨੇ ਕਿ ਵਾਹਿਗੁਰੂ ਤੇਰੀ ਮਹਿਮਾ ਅਪਾਰ ਹੈ, ਕਿਤੇ ਪਤਝੜ ਹੈ ਕਿਤੇ ਬਹਾਰ ਹੈ, ਤੇ ਕਹਿੰਦੇ ਵੀਰ ਜੀ ਅਸੀਂ ਵਿਕਟੋਰੀਆ ਵਿਚ ਅੰਬ ਲਗਾ ਸਕਦੇ ਹਾਂ, ਜੇ ਹਾਂ ਤਾਂ ਆਚਾਰੀ ਅੰਬ ਲਈ ਕਿਹੜੀ ਕਿਸਮ ਵਧੀਆ ਰਹੇਗੀ, ਦੱਸ ਦਈਏ ਜੀ ਫਿਰ ਕਿਹੜੇ ਅੰਬ ਲਾਣੇ ਆ
ਜੀ। ਅਮਨਦੀਪ,
ਹਾਂਜੀ, ਵੈਸੇ ਦੇਖੋ ਜਿਹੜਾ ਅੰਬ ਹੈ ਉਹ ਸਬ ਟ੍ਰੋਪੀਕਲ ਜਾਂ ਟ੍ਰੋਪੀਕਲ ਟੈਂਪਰੇਟ ਰੀਜਨ ਦੇ ਅੰਬ ਨੇ, ਇਹ ਫਲ ਨੇ। ਤੇ ਵਿਕਟੋਰੀਆ ਜਿਹੜਾ ਉਹ ਠੰਡਾ ਆ, ਟੈਕਨੀਕਲੀ ਵਿਕਟੋਰੀਆ ਦੇ ਵਿਚ ਅੰਬ ਨਹੀਂ ਲੱਗ ਸਕਦੇ। ਜੇ ਦੇਖਿਆ ਜਾਵੇ ਤਾਂ ਅਮਰੀਕ ਜੀ, ਜਿਹੜਾ ਸਾਡਾ ਕੌਫਸਾਰਵਰ ਇਲਾਕਾ ਆ, ਇਸ ਤੋਂ 50 ਕਿਲੋਮੀਟਰ ਸਾਊਥ ਨੂੰ ਹੀ ਤੋਂ ਉਦੋਂ ਗਾਂ ਅੰਬ ਹੈ ਨਹੀਂ ਸਿਰਨੇ ਵੱਲ ਨੂੰ। ਸੋ ਇੱਦਾਂ ਕਹਿ ਲਓ ਕੋਈ ਟਾਰੀ ਤੋਂ ਹੇਠਾਂ ਨੂੰ ਅੰਬ ਨਹੀਂ ਹੁੰਦੇ। ਸਿਡਨੀ ਦੇ ਵਿਚ ਲੱਗਦੇ ਨੇ ਕਿਤੇ ਕਿਤੇ ਗਾਰਡਨ, ਪਰ ਕਮਰਸ਼ੀਅਲ ਨਹੀਂ। ਤੋ ਜਿੱਦਾਂ ਜਿੱਦਾਂ ਤੁਸੀਂ ਸਾਊਥ ਨੂੰ ਜਾਈ ਜਾਂਦੇ ਆ, ਅੰਬ ਜਿਹੜੇ ਨੇ ਉਹ ਨਹੀਂ ਲੱਗਦੇ। ਜੇ ਲੱਗਦੇ ਵੀ ਆ, ਉਹਨਾਂ ਨੂੰ ਫਿਰ ਕੋਰ ਨਹੀਂ ਪੈਂਦਾ, ਬੂਰ ਨਹੀਂ ਪੈਂਦਾ ਤੇ ਅੰਬੀਆਂ ਨਹੀਂ ਬਣਦੀਆਂ। ਸੋ ਇਸ ਕਰਕੇ ਵਿਕਟੋਰੀਆ ਦੇ ਵਿਚ ਅੰਬ ਜੀ ਮੁਸ਼ਕਲ ਹੈ। ਪਰ ਆਸਟ੍ਰੇਲੀਆ ਦੇ ਵਿਚ ਜਿਹੜੀਆਂ ਅੰਬਾਂ ਦੀਆਂ ਵਰਾਇਟੀਆਂ ਕਾਫੀ ਨੇ, ਬੋਵਨ ਜਿਹੜੀ ਬੜੀ ਮਸ਼ਹੂਰ ਵਰਾਇਟੀ ਆ, ਵੱਡਾ ਅੰਬ ਹੋ ਜਾਂਦਾ ਹੈ। ਤੇ ਜਿਹੜੇ ਚੂਪਣ ਵਾਲੇ ਅੰਬ ਨੇ ਉਹ ਬਹੁਤ ਘੱਟ ਨੇ। ਵੈਸੇ ਸਾਡੇ ਕੋਲ ਹੈਗੀਆਂ ਇੱਕ ਦੋ ਵਰਾਇਟੀਆਂ, ਉਹਨਾਂ ਚ ਗੁੱਦਾ ਬੜਾ ਘੱਟ ਹੁੰਦਾ ਆ, ਜਾਲੇ ਵਾਲੀਆਂ ਹੁੰਦੀਆਂ ਨੇ। ਅਮਰੀਕ ਜੀ, ਅਚਾਰ ਵੀ ਫਿਰ ਦੋ ਤਰ੍ਹਾਂ ਦਾ ਹੁੰਦਾ ਅੰਬ ਦਾ, ਤੁਸੀਂ ਦੇਖਿਆ ਹੋਣਾ, ਇੱਕ ਤਾਂ ਜਾਲੇ ਵਾਲਾ ਹੁੰਦਾ ਹਨਾ, ਤੇ ਇੱਕ ਹੁੰਦਾ ਗੁੱਦੇ ਵਾਲਾ, ਠੀਕ ਹੈ ਨਾ। ਤੇ ਆਪਣੀ ਆਪਣੀ ਪਸੰਦ ਹੈ ਵੈਸੇ। ਤੇ ਕਈਆਂ ਨੂੰ ਜਾਲੇ ਵਾਲਾ ਅੰਬ ਜਿਹੜਾ ਉਹ ਬਾਅਦ ਚੋ ਗੁੱਟੀ ਚੂਸਣੀ ਹਨਾ ਅਚਾਰ ਦੀ, ਉਹ ਜਿਆਦਾ ਪਸੰਦ ਹੈ। ਕਈ ਜਿਹੜੇ ਗੁੱਦੇ ਵਾਲੇ ਹੁੰਦੇ ਨੇ, ਸੋ ਜਿਹੜੇ ਗੁੱਦੇ ਵਾਲੇ ਹੁੰਦੇ ਨੇ ਜੀ, ਉਹ ਬੋਵਨ ਵਰਾਇਟੀ ਹੈ, ਉਹ ਤੁਸੀਂ ਲਾ ਸਕਦੇ ਹੋ, ਵੱਡੇ ਅੰਬ ਹੋ ਜਾਂਦੇ ਨੇ। ਸੋ ਉਹਦੇ ਨਾਲ ਕੀ ਹੈ ਕਿ ਅਚਾਰ ਜਿਆਦਾ ਨਿਕਲ ਆਉਂਦਾ। ਪਰ ਜਿਹੜੀ ਗੁੱਟੀ ਹੈ ਉਹ ਚ ਮਿਹਨਤ ਜਿਆਦਾ ਕਰਨੀ ਪੈਂਦੀ ਹੈ, ਜਿਹੜਾ ਅਚਾਰ ਦੀ ਜਿਹੜੀ ਵੋਲਿਊਮ ਹੈ ਉਹ ਘੱਟ ਜਾਂਦਾ ਹੈ। ਤੇ ਜਾਲੇ ਵਾਲਾ ਅੰਬ ਬਹੁਤ ਘੱਟ ਮਿਲਦਾ ਇੱਥੇ, ਤਾਂ ਕਿਸੇ ਪੁਰਾਣੇ ਫਾਰਮ ਤੇ ਇੱਥੇ ਲੱਗੇ ਹੁੰਦੇ ਸਾਡੇ ਹੈਗੇ ਨੇ, ਤੇ ਉਹ ਤੁਸੀਂ ਲਾ ਸਕਦੇ ਹੋ। ਪਰ ਵਿਕਟੋਰੀਆ ਚ ਮੁਸ਼ਕਲ ਹੈ ਜੀ ਅੰਬ ਲਾਉਣੇ, ਸੋ ਮੈਂ ਤੁਹਾਨੂੰ ਰੈਕਮੈਂਡ ਨਹੀਂ ਕਰਦਾ। ਜੁਝਾਰ ਸਿੰਘ ਜੀ ਵੀ ਰੇਜ਼ਵੀ ਤੋਂ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਦਲਜੀਤ ਢਿੱਲੋਂ ਜੀ ਤੁਹਾਡਾ ਨੰਬਰ ਮੰਗ ਰਹੇ ਨੇ ਜੀ, ਇੰਡੀਆ ਦਾ, ਅਮਰੀਕ ਜੀ, ਤੇ ਮੈਂ ਭੇਜ ਦਿੱਤਾ ਤੁਹਾਡਾ ਨੰਬਰ ਉਹਨਾਂ ਨੂੰ, ਤੇ ਸ਼ਾਇਦ ਕਾਲ ਵੀ ਕਰਨਗੇ। ਅਸ਼ਵਨੀ ਕੁਮਾਰ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੀ। ਔਰ ਪ੍ਰੋਗਰਾਮ ਦੇ ਵਿਚ ਕਹਿੰਦੇ ਨੇ ਕਿ ਭਾਜੀ ਸ਼ਿਵ ਸੈਨਾ ਵਾਲੇ ਕਹਿੰਦੇ ਨੇ ਕਿ ਵੈਲੇਂਟਾਈਨ ਡੇ ਮਨਾਉਣ ਨਹੀਂ ਦੇਣਾ। ਦੇਖੋ ਜੀ, ਉਹ ਤਾਂ ਚਲੋ ਕੋਈ ਗੱਲ ਨੀ, ਮੈਂ ਤਾਂ ਆਪ ਨੀ ਹੱਕ ਦੇ ਵਿਚ ਹੈਗਾ। ਵੈਲੇਂਟਾਈਨ ਡੇ ਕਿਉਂ ਮਨਾਉਣਾ, ਇਦਾਂ ਹੀ ਕਹਿ ਲਈਏ ਕਿ ਜਿਹੜੇ ਫੁੱਲ ਨੇ ਸਾਰਿਆਂ ਨੇ। ਅਮਰੀਕ ਜੀ, ਜੇ ਆਪਣੀ ਆਪਣੀ ਐਨਵਰਸਰੀ ਤੇ ਫੁੱਲ ਦੇਣ ਲੱਗ ਪੈਣ ਸਾਰੇ, ਤਾਂ ਇੱਕ ਤਾਂ ਉਹਨਾਂ ਨੇ ਵੈਲੇਂਟਾਈਨ ਪਰਸਨਲ ਵੈਲੇਂਟਾਈਨ ਡੇ ਹੀ ਹੋ ਗਿਆ ਫਿਰ।
ਜੇ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਵਿਚ ਜਿਹੜੇ ਸਾਡੇ ਬੱਚੇ ਹਨ, ਸਾਡੀ ਜਨਰੇਸ਼ਨ ਹੈ, ਉਹ ਇਸ ਤਰ੍ਹਾਂ ਕਰਦੀ ਹੈ। ਜਿਸ ਵੇਲੇ ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਹੈ ਜਾਂ ਕੋਈ ਵੀ ਦੂਸਰਾ ਮੌਕਾ ਹੁੰਦਾ, ਉਸ ਤੇ ਉਹ ਫੁੱਲ ਦਿੰਦੇ ਆ, ਫੁੱਲਾਂ ਦੇ ਗੁਲਦਸਤੇ ਭੇਟ ਕਰਦੇ। ਉਸ ਥੋੜੀ ਜਿਹੀ ਸਾਡੇ ਤੋਂ ਜਿਹੜੀ ਸਾਡੀ ਪ੍ਰੋਟੋਕੋਲ, ਸੋਰੀ ਸਾਡੀ ਜਿਹੜੀ ਪਹਿਲੀ ਜਨਰੇਸ਼ਨ ਹੈ, ਟਿਪੀਕਲ ਜਨਰੇਸ਼ਨ ਹੈ, ਉਸ ਤੋਂ ਉਲਟ ਉਹ ਅਜਿਹਾ ਕਰ ਰਹੇ ਹਨ। ਤੇ ਜਿਹੜੀ ਇੰਗਲਿਸ਼ ਸੋਸਾਇਟੀ ਹੈ ਜਾਂ ਮਾਡਰਨ ਸੋਸਾਇਟੀ ਹੈ, ਉਸ ਨੂੰ ਅਪਣਾ ਵੀ ਰਹੇ ਆ ਨਵਨਦੀਪ। ਉਹ ਕਈ ਵਾਰ ਮੈਂ ਦੇਖਿਆ ਕਿ ਅੱਛੀਆਂ ਅੱਛੀਆਂ ਚੀਜ਼ਾਂ ਦਿੰਦੇ ਆ ਮੌਕਿਆਂ ਤੇ, ਜਿਸ ਤਰ੍ਹਾਂ ਕਿ ਲੈਪਟਾਪ ਦੇ ਤਾ, ਬੁੱਕਸ ਦਾ ਦੇਣ ਦਾ ਵੀ ਰਿਵਾਜ ਹੈ ਸਾਡੇ ਬੱਚਿਆਂ ਦੇ ਵਿਚ, ਉਹ ਪੜ੍ਹਦੇ ਵੀ ਹਨ। ਲੇਕਿਨ ਮੈਂ ਇੱਥੇ ਜਿਹੜੇ ਸਾਡੀ ਜਨਰੇਸ਼ਨ ਹੈ ਉਹਨਾਂ ਦੇ ਵਿਚ ਇਹ ਸਭ ਕੁਛ ਨਹੀਂ ਹੋ ਰਿਹਾ ਹੈ ਅਮਨਦੀਪ। ਬਿਲਕੁਲ ਇੱਕ ਤਰ੍ਹਾਂ ਦੇ ਨਾਲ ਖੁਸ਼ੀ ਦਾ ਮਾਹੌਲ ਪੈਦਾ ਕਰਨ ਦੇ ਲਈ ਅਗਰ ਤੁਸੀਂ ਘਰ ਵਿਚ ਆਪਣੇ ਟੇਬਲ ਤੇ ਗੁਲਦਸਤਾ ਫੁੱਲਾਂ ਦਾ ਰੱਖੋ ਤਾਂ ਬਹੁਤ ਸੋਹਣਾ ਲੱਗਦਾ ਹੈ, ਦੇਖ ਕੇ ਬਹੁਤ ਸੋਹਣਾ ਲੱਗਦਾ, ਮਨ ਵੀ ਫੁੱਲਾਂ ਵਾਂਗੂ ਅਮਨਦੀਪ ਖਿੜ ਜਾਂਦਾ ਹੈ। ਬਹੁਤ ਵਧੀਆ ਗੱਲ ਹੈ ਕਿ ਚੰਗੀਆਂ ਮੌਕਿਆਂ ਤੇ ਵੈਲੇਂਟਾਈਨ ਡੇ ਨੂੰ ਤੁਸੀਂ ਛੱਡੋ, ਬਾਕੀ ਜਿੰਨੇ ਵੀ ਮੌਕੇ ਹੁੰਦੇ ਹਨ ਉਹਨਾਂ ਤੇ ਅਗਰ ਫੁੱਲਾਂ ਦਾ ਐਕਸਚੇਂਜ ਕੀਤਾ ਜਾਵੇ, ਫੁੱਲ ਦਿੱਤੇ ਜਾਣ, ਤਾਂ ਅਸੀਂ ਖੁਸ਼ੀਆਂ ਨੂੰ ਦੁੱਗਣਾ ਕਰ ਸਕਦੇ ਹਾਂ।
ਵੈਸੇ ਅਮਰੀਕ ਜੀ, ਇਹ ਬਹੁਤ ਰੁਝਾਨ ਦੇਖਿਆ ਕਿ ਲੋਕੀ ਜਿਹੜੇ ਮੰਦਰਾਂ ਦੇ ਵਿਚ ਫੁੱਲ ਬੜੇ ਚੜਾਉਂਦੇ ਨੇ, ਇਹ ਪੁਰਾਣੀ ਰਵਾਇਤ ਚੱਲੀ ਜਾਂਦੀ ਹੈ ਕਿ ਫੁੱਲ ਲੈ ਕੇ ਜਾਂਦੇ ਨੇ। ਮੈਨੂੰ ਯਾਦ ਹੈ ਕਿ ਜਿਸ ਤਰ੍ਹਾਂ ਬਾਹਰ ਕਲੀ ਦੇ ਫੁੱਲ ਲੱਗੇ ਹੁੰਦੇ ਆ, ਕਈ ਵਾਰੀ ਨਾ ਮੈਂ ਇੱਕ ਵਾਰੀ ਦੇਖਿਆ ਸੀ, ਮੈਂ ਕਿਸੇ ਸ਼ਹਿਰ ਗਿਆ ਸੀ, ਤੇ ਉਹ ਜਿਹੜੀ ਚਿੱਟੀ ਕਲੀ ਹੁੰਦੀ, ਦੇਖੋ ਕਿੰਨਾ ਛੋਟਾ ਜਿਹਾ ਫੁੱਲ ਹੁੰਦਾ ਹਨਾ, ਤੇ ਉਹ ਇੱਕ ਸੱਜਣ ਆਪਣੇ ਘਰੋਂ ਆਏ ਤੇ ਉਹਨਾਂ ਦੇ ਹੱਥ ਦੇ ਵਿਚ ਇੱਕ ਨਿੱਕਾ ਜਿਹਾ ਚਿੱਟਾ ਜਿਹਾ ਫੁੱਲ ਸੀ। ਉਹ ਮੰਦਰ ਦੇ ਵਿਚ ਉਹਨਾਂ ਨੇ ਸਿਰ ਉਹ ਫੁੱਲ ਦੀ ਜਿਹੜੀ ਅਰਪਣ ਕੀਤਾ, ਉਹਨਾਂ ਨੇ ਫੁੱਲ ਚੜਾਇਆ ਮੂਰਤੀ ਦੇ ਅੱਗੇ। ਸੋ ਫੁੱਲਾਂ ਦੀ ਜਿਹੜੀ ਰਵਾਇਤ ਹੈ, ਤੁਸੀਂ ਦੇਖਿਆ ਹੋਣਾ ਮੰਦਰਾਂ ਦੇ ਬਾਅਦ ਕਾਫੀ ਹੁਣ ਫੁੱਲ ਵਿਕ ਵੀ ਰਹੇ ਨੇ, ਵਿਕਦੇ ਵੀ ਨੇ ਹਨਾ, ਤੇ ਉਹ ਵੀ ਚੜਾਏ ਜਾਂਦੇ ਨੇ। ਸੋ ਇਹ ਵੀ ਕੋਈ ਬਹੁਤ ਵਧੀਆ ਗੱਲ ਹੈ। ਖੈਰ
ਅਮਨਦੀਪ, ਮੈਂ ਹੋਰ ਗੱਲ ਜੋੜਨੀ ਚਾਹਨਾ, ਸ੍ਰੀ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਨਾ ਦਿੱਲੀ ਅਸੀਂ ਸ਼ੀਸ਼ਗੰਜ ਗੁਰਦੁਆਰੇ ਵੀ ਦਰਸ਼ਨ ਕਰਨ ਗਏ ਸੀ, ਜਿੱਥੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਉਹ ਮੱਥਾ ਟੇਕਣ ਤੋਂ ਬਾਅਦ ਤੁਸੀਂ ਥੱਲੇ ਜਾਂਦੇ ਨਾ, ਜਿੱਥੇ ਪੌੜੀਆਂ
ਉੱਤੇ
ਮੱਥਾ, ਫਿਰ ਜਿੱਥੇ ਸ਼ਹੀਦੀ ਪ੍ਰਾਪਤੀ ਸੀ ਨੌਵੇਂ ਪਾਤਸ਼ਾਹ ਨੇ, ਤੇ ਉੱਥੇ ਉੱਥੇ ਸਾਨੂੰ ਮੈਂ ਪਹਿਲੀ ਵਾਰ ਦੇਖਿਆ ਕਿ ਉੱਥੇ ਫੁੱਲ ਦਿੱਤੇ, ਇੱਕ ਫੁੱਲਾਂ ਦਾ ਫੁੱਲ ਦਿੱਤੇ ਗਏ, ਜਿਸ ਤੇ ਤੁਸੀਂ ਥੱਲੇ ਗਏ
ਤੁਹਾਨੂੰ
ਫੁੱਲ ਦਿੱਤੇ ਗਏ, ਤੇ ਉਹ ਫੁੱਲ ਅਸੀਂ ਲੈ ਕੇ ਘਰ ਵੀ ਆਏ। ਤੇ ਇਹ ਤੋਂ ਇਹ ਯਾਦ ਹੁੰਦਾ ਕਿ ਲੋਕ ਅੱਜ ਕੱਲ ਗੁਰਦੁਆਰਾ ਸਾਹਿਬ ਦੇ ਵਿਚ ਵੀ ਫੁੱਲ ਚੜਾ ਰਹੇ ਆ ਜਾਂ ਫੁੱਲਾਂ ਦਾ ਯੋਗਦਾਨ ਪਾ ਰਹੇ ਆ। ਤੇ ਦਿੱਲੀ ਦੀ ਘਟਨਾ ਹੈ ਅਮਦੀਪ, ਤੇ ਉੱਥੇ ਵੀ ਕਾਫੀ ਰਸ਼ ਸੀ, ਤੇ ਦਿੱਲੀ ਤਾਂ ਵੈਸੇ ਹੀ ਕਾਫੀ ਚਾਨੀ ਚੌਕ ਦਾ ਇਲਾਕਾ ਜਿਹੜਾ ਕਾਫੀ ਰਸ਼ ਭਰਿਆ ਹੁੰਦਾ ਹੈ ਤੇ ਉੱਥੇ ਕਾਫੀ ਰੌਣਕ ਰਹਿੰਦੀ ਹੈ, ਲੇਕਿਨ ਇਸ ਮਹਾਨ ਜਗ੍ਹਾ ਤੇ ਜਿੱਥੇ ਅਸੀਂ ਹਰਿਮੰਦਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੋਂ ਬੋਲਿਆ ਅੱਜ ਮੈਂ, ਤੇ ਇੱਥੇ ਦਾ ਅਮਦੀਪ ਇਸ ਤਰ੍ਹਾਂ ਲੱਗ ਰਿਹਾ ਕਿ ਲੋਕ ਇੱਕ ਖੜ ਆਇਆ ਹੋਇਆ ਹੈ ਲੋਕਾਂ ਦਾ, ਤੇ ਮੇਰੇ ਖਿਆਲ ਦੇ ਵਿੱਚ ਅਗਰ ਫੁੱਲ ਚੜਾਏ ਜਾਣ ਜਾਂ ਫੁੱਲਾਂ ਦਾ ਯੋਗਦਾਨ ਕੀਤਾ ਜਾਵੇ ਤਾਂ ਉਹ ਬਹੁਤ ਸੋਹਣਾ ਹੋ ਸਕਦਾ ਅਮਦੀਪ, ਇੱਕ ਤਰ੍ਹਾਂ ਨਵੀਂ ਰਵਾਇਤ ਪੈਦਾ ਕੀਤੀ ਜਾ ਸਕਦੀ ਹੈ, ਤੇ ਚੰਗਾ ਲੱਗੇਗਾ ਅਗਰ ਲੋਕਾਂ ਦੀ ਜਿਹੜੀ ਮਾਨਸਿਕਤਾ ਉਹਦੇ ਵਿੱਚ ਥੋੜੀ ਉਹਦੇ ਵਿੱਚ ਥੋੜਾ ਬਦਲਾਵ ਆਵੇ ਤੇ ਕੁਦਰਤ ਦੇ ਨਾਲ ਜੋੜਨ ਆਉਂਦੀ।
ਜੀ ਬਿਲਕੁਲ, ਹਰਿੰਦਰ ਸਿੰਘ ਨਨੂਆ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਸਤਿ ਸ੍ਰੀ ਅਕਾਲ ਜੀ। ਤੇ ਲੱਕੀ ਖਟੜਾ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਸ਼ੁਕਲ ਵਾਲੀ, ਥੋੜੀ ਦੇਰ ਬਾਅਦ ਸਾਂਝੀ ਕਰਾਂਗੇ। ਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਵੀ, ਹਾਂਜੀ ਉਹਨਾਂ ਮੈਸੇਜ ਭੇਜਿਆ ਸੀ, ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਹੈ, ਇਸ ਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਆਪਾਂ ਇੱਕ ਬ੍ਰੇਕ ਤੋਂ ਬਾਅਦ। ਔਰ ਸਾਡੇ ਨਾਲ ਇੱਕ ਹੋਰ ਸੁਨੇਹਾ ਸਾਂਝਾ ਕੀਤਾ ਸੀ ਤੇ ਉਹ ਮੈਂ ਮੈਸੇਜ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਅਮਨਦੀਪ ਸਿੰਘ ਪੰਨੂ ਹੁਣਾਂ ਨੇ ਆਪਾਂ ਗੰਨ ਦੀ ਗੱਲ ਕੀਤੀ ਸੀ, ਤੇ ਬਸ ਚਲੋ ਆਪਾਂ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆਪਾਂ ਇਹ ਗੱਲਾਂ ਕਰਾਂਗੇ ਸਾਂਝੀਆਂ, ਤੇ ਹੋਰ ਬਹੁਤ ਸਾਰੇ ਮਸਲੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0468-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ। ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 ਵੈਬਸਾਈਟ ਵਿਜ਼ਿਟ ਕਰੋ kularhospital.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ, 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
CD batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਪਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sewaan dende ne. Gagandeep Sharma, migration consultant, mara agent number 1575771, jinna nu bhartiyan vallon darpesh aundiyan samasyaan di khaas jankari hai. Inna da mukh daftar Canberra de vich te dooja daftar Ludhiana, India de vich maujood hai ji. Wajib qeemat de upar ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405481855, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਅੱਜ ਦੇ ਪ੍ਰੋਗਰਾਮ ਵਿਚ ਤੁਹਾਡਾ ਸਵਾਗਤ ਹੈ। ਅਗਰ ਹੁਣੇ ਹੁਣੇ ਜੁਆਇਨ ਕੀਤੇ ਹੋ ਤਾਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਮੇਰੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਹੀ ਅਮਰੀਕ ਸਿੰਘ ਫਲੋਰਾ ਜੁੜੇ ਹੋਏ ਨੇ, ਜੋ ਅੱਜ ਉਥੇ ਗਏ ਹੋਏ ਨੇ ਤੇ ਬੜੇ ਭਾਗਾਂ ਵਾਲੇ ਨੇ। ਅਸੀਂ ਵੀ ਬੜੇ ਭਾਗਾਂ ਵਾਲੇ ਕਿ ਉਥੋਂ ਅਸੀਂ ਗੱਲ ਕਰ ਰਹੇ ਹਾਂ। ਸੋ ਅਮਰੀਕ ਜੀ, ਕੁਝ ਸੁਨੇਹੇ ਆਪਾਂ ਪਹਿਲਾਂ ਲੈ ਲਈਏ, ਉਸ ਤੋਂ ਬਾਅਦ ਆਪਾਂ ਮਸਲਿਆਂ ਵੱਲ ਨੂੰ ਚੱਲਦੇ ਹਾਂ, ਗੱਲਾਂ ਬਾਤਾਂ ਵੱਲ ਨੂੰ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਿੱਧੂ ਸਾਹਿਬ, ਜਦ ਲਦੇਨ ਜਿੰਦਾ ਸੀ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਲਦੇਨ ਦੀ ਟੇਪ ਆਈ ਆ, ਹੁਣ ਕਹਿੰਦੇ ਨੇ ਕਿ ਇਸ ਲੀਡਰ ਦੀ ਵੀਡੀਓ ਆ ਗਈ, ਉਸ ਲੀਡਰ ਦੀ ਵੀਡੀਓ ਆ ਕੇ ਰਿਲੀਜ਼ ਹੋ ਗਈ। ਤੇ ਇਹ ਵੀਡੀਓ ਦੇ ਜਿਹੜੇ ਚੱਕਰ ਨੇ ਉਹ ਕਾਫੀ ਪਏ ਨੇ, ਇਸ ਤੇ ਆਪਾਂ ਥੋੜੀ ਗੱਲ ਕਰਾਂਗੇ। ਤਾਂ ਅਮਨਦੀਪ ਸਿੰਘ ਪੰਨੂ ਹੁਣਾਂ ਨੇ ਸੁਨੇਹਾ ਭੇਜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਮੈਂ ਲਾਇਸੈਂਸ ਲਿਆ ਜੀ ਫਾਇਰ ਆਰਮ ਦਾ, ਯਾਨੀ ਕਿ ਬੰਦੂਕ ਦਾ, 8 ਮਹੀਨੇ ਲੱਗ ਗਏ ਮੈਨੂੰ ਲੈਣ ਨੂੰ ਇਹ ਲਾਇਸੈਂਸ, ਤੇ ਕਹਿੰਦੇ ਹਜੇ ਵੀ 2 ਮਹੀਨੇ ਰਹਿੰਦੇ ਨੇ ਗਨ ਲੈਣ ਦੇ ਅਪਰੂਵਲ ਦੇ ਵਾਸਤੇ। ਤਾਂ ਮੇਰੇ ਕਹਿੰਦੇ ਕੁਝ ਜੂਨੀਅਰ ਸਟਾਫ ਹੈ ਉਹਨਾਂ ਕੋਲ ਗਨ ਹੈ, ਪਰ ਮੈਂ ਇਹ ਲੱਭਿਆ ਕਿ ਮਤਲਬ ਇਹ ਮੈਨੂੰ ਪਤਾ ਲੱਗਿਆ 6 ਮਹੀਨੇ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਕਿ ਦੇ ਹੈਵ 6-7 ਗਨ ਐਟ ਹੋਮ, ਔਰ ਉਨ੍ਹਾਂ ਨੂੰ ਸਭ ਕੁਝ ਪਤਾ ਕਿੱਦਾਂ ਯੂਜ਼ ਕਰਨਾ, ਕਿੱਦਾਂ ਉਨ੍ਹਾਂ ਨੂੰ ਸੇਫ ਰੱਖਣਾ ਆ। ਤੇ ਕਹਿੰਦੇ ਕਿ ਮੈਂ ਸਰਪ੍ਰਾਈਜ਼ ਹੋ ਗਿਆ ਕਿ ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਹ ਕੋਈ ਪਿਕਚਰ ਨਹੀਂ ਖਿੱਚ ਸਕਦੇ, ਫੋਟੋ ਨਹੀਂ ਖਿੱਚ ਸਕਦੇ ਗਨ ਨਾਲ, ਈਵਨ ਕਿ ਫੇਸਬੁੱਕ ਤੇ ਵੀ ਨਹੀਂ ਪਾ ਸਕਦੇ। ਕਹਿੰਦੇ ਇਹ ਜਿਹੜੇ ਲੋਕ ਨੇ ਸਾਡੇ ਨਾਲ ਬਹੁਤ ਅਵੇਅਰ ਨੇ, ਪਰ ਇੰਡੀਆ ਦੇ ਵਿੱਚ ਕਹਿੰਦੇ ਜਿਹੜੀ ਕਮਿਊਨਿਟੀ ਆ ਉਹ ਬਹੁਤ ਸ਼ੋਅ ਆਫ ਕਰਦੀ ਆ, ਫੁਕਰਾਪੰਥੀ ਕਰਦੀ ਆ। ਤੇ ਬਾਕੀ ਕਹਿੰਦੇ ਕਿ ਬਿਫੋਰ ਆਈ ਗੈਟ ਅ ਲਾਇਸੈਂਸ ਮੈਨੂੰ ਪੁਲਿਸ ਚੈੱਕ ਕਰਵਾਉਣਾ ਪੈਣਾ ਆ, ਗਨ ਹੈਂਡਲਿੰਗ, ਗਨ ਰਿਟਨ ਟੈਸਟ ਤੇ ਗਨ ਸੇਫਟੀ ਦੇ ਟੈਸਟ ਦੇਣੇ ਪੈਣੇ ਆ। ਸੋ ਇਹ ਬੰਦੂਕਾਂ ਦੇ ਨਾਲ ਸੰਬੰਧਿਤ ਮੈਂ ਇੱਕ ਖਬਰ ਦਿੱਤੀ ਸੀ ਜੀ, ਉਸ ਦੇ ਸੰਦਰਭ ਦੇ ਵਿੱਚ ਇਨ੍ਹਾਂ ਨੇ ਸੁਨੇਹਾ ਭੇਜਿਆ ਸੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਹਰਵਿੰਦਰ ਸਿੰਘ ਸਿੰਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਗੁਰਪ੍ਰੀਤ ਸਿੰਘ ਬਰਾੜ ਬ੍ਰਿਸਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ। ਸੋ ਅਮਰੀਕ ਜੀ, ਹੁਣ ਆਪਾਂ ਥੋੜੀ ਜਿਹੀ ਨਾ ਗਰਾਊਂਡ ਰਿਐਲਿਟੀ ਤੇ ਗੱਲ ਕਰਨੀ ਆ। ਮੈਨੂੰ ਪਤਾ ਹੈ ਕਿ ਤੁਸੀਂ ਜਦ ਜਾਂਦੇ ਹੋ ਤਾਂ ਆਮ ਲੋਕਾਂ ਨਾਲ ਗੱਲਾਂ ਕਰਦੇ ਹੋ, ਦਿੱਲੀ ਵੀ ਗਏ ਆ ਤੁਸੀਂ, ਰਹੇ ਆ ਹੁਣ ਪੰਜਾਬ ਦੇ ਵਿੱਚ। ਪਹਿਲਾਂ ਦਿੱਲੀ ਤੋਂ ਸ਼ੁਰੂ ਕਰਦੇ ਆ ਕਿ ਅਕਸਰ ਜੇ ਆਪਾਂ ਦਿੱਲੀ ਦੀ ਗੱਲ ਕਰਦੇ ਆ ਤਾਂ ਉਨ੍ਹਾਂ ਦਿਨਾਂ 'ਚ ਤੁਸੀਂ ਦਿੱਲੀ ਸੀ ਜਦੋਂ ਆਮ ਆਦਮੀ ਪਾਰਟੀ ਨੇ ਹਜੇ ਜਿੱਤਣਾ ਸੀ, ਤੇ ਤੁਸੀਂ ਉਦੋਂ 2-3 ਖੁਲਾਸੇ ਕੀਤੇ ਸੀ, ਤੇ ਉਹ ਤੋਂ ਬਾਅਦ ਫਿਰ ਮਤਲਬ ਤੁਸੀਂ 2-3 ਵਾਰੀ ਗਏ ਹੋ, ਦੱਸਿਆ ਵੀ ਹੁਣ ਕੀ ਦਿੱਲੀ ਦੀ ਸਿਚੁਏਸ਼ਨ ਹੈ, ਦਿੱਲੀ ਦੇ ਵਿੱਚ ਲੋਕਾਂ ਦੇ ਜਿਹੜਾ ਜੀਵਨ ਹੈ, ਆਮ ਲੋਕ ਜਿਹੜੇ ਉੱਥੇ ਰਹਿ ਰਹੇ ਨੇ ਉਹ ਕੀ ਸੋਚ ਰਹੇ ਨੇ ਸਰਕਾਰ ਬਾਰੇ?
ਅਮਨਦੀਪ, ਸਰਕਾਰ ਬਾਰੇ ਉਹਨਾਂ ਦੀ ਟਿੱਪਣੀ ਤਾਂ ਸਕਾਰਾਤਮਕ ਹੈ, ਵਧੀਆ ਹੈ ਕਿ ਸਰਕਾਰ ਜਿਹੜੀ ਵਧੀਆ ਚੱਲ ਰਹੀ ਆ। ਮੈਂ ਗਰਾਊਂਡ ਲੈਵਲ ਤੇ ਵੀ ਇੱਥੇ ਵਿਅਕਤੀਆਂ ਨਾਲ, ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹ ਕਹਿੰਦੇ ਆ ਕਿ ਦਿੱਲੀ ਵਿਚ ਕੇਜਰੀਵਾਲ ਸਾਹਿਬ ਅਗਰ ਦਿੱਲੀ ਚ ਨਹੀਂ ਰਾਜ ਕਰਦੇ ਜਾਂ ਉਨ੍ਹਾਂ ਨੂੰ ਦੁਬਾਰਾ ਨਹੀਂ ਚੁਣਿਆ ਜਾਂਦਾ ਤਾਂ ਦਿੱਲੀ ਵੀ ਇਸ ਤਰ੍ਹਾਂ ਦੇ ਨਾਲ ਦੇਖ ਸਕਦੀ ਹੈ, ਕਾਰਪੋਰੇਟ ਸੈਕਟਰ ਇਸ ਤੇ ਕਬਜ਼ਾ ਕਰ ਸਕਦਾ ਹੈ ਤੇ ਕਾਫੀ ਲੋਕਾਂ ਵਿਚ ਰੋਸ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹ ਚੰਗੀ ਤਰ੍ਹਾਂ ਨਹੀਂ ਲੋਕਾਂ ਦੀ ਲੁਕਾਫਟ ਕਰ ਰਹੀ ਅਤੇ ਦਿੱਲੀ ਦੇ ਵਿਚ ਅਮਨਦੀਪ ਤਾਂ ਪਾਣੀ ਜਿਹੜਾ ਆ ਉਹ ਅਗਰ ਤੁਸੀਂ ਇੱਕ ਲਿਮਿਟ ਤੱਕ ਉਹਦੀ ਯੂਜ ਕਰਦੇ ਹੋ ਤਾਂ ਉਹ ਤੁਹਾਨੂੰ ਫ੍ਰੀ ਹੈ ਇੱਥੇ ਪਾਣੀ ਦੀ ਸਪਲਾਈ ਜਿਹੜੀ ਫ੍ਰੀ ਕੀਤੀ ਜਾਂਦੀ ਹੈ ਤੇ ਲੋਕ ਇਹ ਵੀ ਮੈਨੂੰ ਦੱਸਿਆ ਲੋਕਾਂ ਨੇ ਸਕੂਲਾਂ ਦੇ ਵਿਚ ਵੀ ਕਾਫੀ ਚੰਗੇ ਪ੍ਰਬੰਧ ਕੀਤੇ ਹੋਏ ਆ ਤੇ ਸਕੂਲਾਂ ਦੇ ਨਾਲ ਅਨਕੰਟਰੋਲ ਹੋ ਗਏ ਸੀ ਸਕੂਲ ਜਿਹੜੇ ਪ੍ਰਾਈਵੇਟ ਸੈਕਟਰ ਦੇ ਸਕੂਲ ਸੀ ਉਹਨਾਂ ਦਾ ਜਿਹੜਾ ਪ੍ਰਭਾਵ ਜ਼ਿਆਦਾ ਪੈ ਰਿਹਾ ਸੀ ਲੇਕਿਨ ਹੁਣ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਇੱਕ ਪ੍ਰਬੰਧ ਨਾਲ ਸੁਧਾਰ ਤੇ ਕਾਫੀ ਕੀਤੇ ਗਏ ਆ ਉਹਦੇ ਨਾਲ ਵੀ ਲੋਕ ਖੁਸ਼ ਆ ਕਿ ਕਾਫੀ ਸੁਧਾਰ ਇੱਥੇ ਕੀਤੇ ਗਏ ਲੇਕਿਨ ਜਿਹੜੀ ਕਰਪਸ਼ਨ ਹੈ ਉਹ ਤੇ ਕਾਬੂ ਤਾਂ ਪਾਇਆ ਗਿਆ ਹੈ ਲੇਕਿਨ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਸਾਡੇ ਸਮਾਜ ਦੇ ਵਿਚ ਇਹ ਬਹੁਤ ਦੇਰਾਂ ਤੋਂ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਇਸ ਤੇ ਜਿਹੜਾ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਲੋਕ ਕਹਿ ਰਹੇ ਕਿ ਅਗਰ ਕੇਜਰੀਵਾਲ ਜਾਂਦੇ ਹਨ ਤਾਂ ਜਿਹੜੇ ਕਾਰਪੋਰੇਟ ਸੈਕਟਰ ਆ ਅਬਾਨੀ ਬਾਰੇ ਲੋਕ ਜ਼ਿਆਦਾ ਟਿੱਪਣੀਆਂ ਕਰਦੇ ਹੁੰਦੇ ਕਿ ਅਬਾਨੀ ਜਿਹੜੀ ਕਾਰਪੋਰੇਸ਼ਨ ਹੈ ਉਹ ਆ ਸਕਦੀ ਆ ਤੇ ਇੱਥੇ ਸਾਰਾ ਕੰਟਰੋਲ ਉਹਨਾਂ ਨੂੰ ਜਾ ਸਕਦਾ ਕੁੱਲ ਮਿਲਾ ਕੇ ਮੈਂ ਇਹ ਤਾਂ ਕਹਾਂਗਾ ਕਿ ਲੋਕਾਂ ਦੇ ਜਿਹੜੇ ਵਿਊਜ਼ ਆ ਕੇਜਰੀਵਾਲ ਬਾਰੇ ਉਹ ਕਾਫੀ ਅੱਛੇ ਆ ਤੇ ਉਹ ਠੀਕ ਠਾਕ ਕਹਿ ਰਹੇ ਕਿ ਇੱਥੇ ਦਿੱਲੀ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਠੀਕ ਠਾਕ ਚੱਲ ਰਿਹਾ ਇੱਥੋਂ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੇ ਥੋੜੀ ਗਲਤੀ ਕੀਤੀ ਆ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਮੌਕਾ ਜ਼ਰੂਰ ਪੰਜਾਬ ਦੇ ਵਿਚ ਦੇਣਾ ਚਾਹੀਦਾ ਸੀ ਕਿਉਂਕਿ ਇੱਥੇ ਜਿਹੜੀ ਕਰਪਸ਼ਨ ਆ ਲੋਕ ਇੱਥੇ ਜਿਹੜੀ ਅਫਸਰਸ਼ਾਹੀ ਆ ਜਿਹਨੂੰ ਅਸੀਂ ਬਿਊਰੋਕਰੇਸੀ ਕਹਿੰਦੇ ਆ ਉਹ ਕਾਫੀ ਸਟਰੋਂਗ ਆ ਉਹ ਸਰਕਾਰ ਦਾ ਵੀ ਕਹਿਣਾ ਨਹੀਂ ਮੰਨ ਰਹੀ ਪੰਜਾਬ ਦੇ ਵਿਚ ਤੇ ਅਸੀਂ ਇਸ ਤਰ੍ਹਾਂ ਨਾਲ ਓਪਰਚੁਨਿਟੀ ਜਿਹੜੀ ਮਿਲੀ ਸੀ 2018 ਮਾਰਚ 2018 ਦੇ ਵਿਚ ਲੋਕਾਂ ਨੇ ਮੇਰੇ ਖਿਆਲ ਦੇ ਵਿਚ ਉਹਦਾ ਫਾਇਦਾ ਨਹੀਂ ਉਠਾਇਆ ਮੌਕਾ ਜ਼ਰੂਰ ਉਸ ਪਾਰਟੀ ਨੂੰ ਦੇਣਾ ਚਾਹੀਦਾ ਸੀ ਤਾਂ ਕਿ ਚੇਂਜ ਦੇਖੀ ਜਾ ਸਕਦੀ ਸੀ
ਦਿੱਲੀ ਦੇ ਲੋਕ ਮੈਨੂੰ ਵੀ ਠੀਕ ਲੱਗੇ ਕਿ ਚਲੋ ਵਧੀਆ ਚੱਲ ਰਿਹਾ ਉੱਥੇ ਮਾਹੌਲ ਸਕੂਲ ਵਗੈਰਾ ਵੀ ਵਧੀਆ ਚੱਲ ਰਹੇ ਨੇ ਤੇ ਥੋੜੀ ਕਰਪਸ਼ਨ ਵੀ ਘੱਟ ਹੈ ਤੇ ਵੈਸੇ ਲੋਕ ਹੀ ਬਹੁਤ ਨੇ ਸਿਸਟਮ ਨੂੰ ਠੀਕ ਕਰਨ ਦੇ ਲਈ 20-30 ਸਾਲ ਲੱਗਦੇ ਨੇ ਜਦੋਂ 100 ਸਾਲ 200 ਸਾਲ ਤੋਂ ਕੰਮ ਖਰਾਬ ਹੋਇਆ ਹੋਵੇ ਸੋ ਟਾਈਮ ਲੱਗੇਗਾ ਦੂਜੀ ਗੱਲ ਜਿਹੜੀ ਤੁਹਾਡੀਆਂ ਗੱਲਾਂ ਤੋਂ ਮੈਨੂੰ ਇਹ ਲੱਗੀ ਹੈ ਕਿ ਜੇ ਮੰਨ ਲਓ ਕਿ ਲੋਕ ਕੇਜਰੀਵਾਲ ਤੋਂ ਖੁਸ਼ ਨਹੀਂ ਕੇਜਰੀਵਾਲ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤਾਂ ਉਹਨਾਂ ਦੇ ਕੋਲ ਕੋਈ ਬਦਲ ਵੀ ਹੈ ਨਹੀਂ ਉਹਨਾਂ ਦੇ ਕੋਲ ਕੋਈ ਅਲਟਰਨੇਟਿਵ ਹੈ ਵੀ ਹੈ ਨਹੀਂ ਕਿ ਜੇ ਉਹ ਜੋ ਇਹਨਾਂ ਤੋਂ ਵਧੀਆ ਚਾਹੁੰਦੇ ਨੇ ਤਾਂ ਜਿਹੜੇ ਮੌਜੂਦਾ ਰਵਾਇਤੀ ਪਾਰਟੀਆਂ ਨੇ ਬੀਜੇਪੀ ਹੈ ਜਾਂ ਕਾਂਗਰਸ ਹੈ ਉਹ ਤਾਂ ਬਿਲਕੁਲ ਹੀ ਗਏ ਗੁਜਰੇ ਨੇ ਸੋ ਜਿਹੜੇ ਨਹੀਂ ਵੀ ਚਾਹੁੰਦੇ ਉਹ ਵੀ ਇਹੀ ਸੋਚ ਰਹੇ ਨੇ ਕਿ ਇਹ ਤੋਂ ਵਧੀਆ ਹੋਰ ਹਜੇ ਤੱਕ ਤੋੜ ਨਹੀਂ ਮਿਲਿਆ ਖੈਰ ਹੁਣ ਆਉਂਦੇ ਆ ਪੰਜਾਬ ਦੇ ਵਿਚ ਬਹੁਤ ਵੱਡੇ ਬਹੁਮਤ ਦੇ ਨਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ ਕਰ ਰਹੇ ਆ ਤੇ ਤੁਸੀਂ ਦੱਸਿਆ ਕਿ ਚਲੋ ਆਮ ਆਦਮੀ ਪਾਰਟੀ ਵੀ ਸੈਕੰਡ ਨੰਬਰ ਤੇ ਹੈ ਪਰ ਉਸ ਤੋਂ ਪਹਿਲਾਂ ਨਾ ਪੰਜਾਬ ਤੇ ਤੁਸੀਂ ਦੋਨੇ ਦੇਖ ਲਏ ਆ ਤੇ ਮੋਦੀ ਜੀ ਦੀ ਕੀ ਪੋਜੀਸ਼ਨ ਹੈ ਮਤਲਬ ਐਜ਼ ਏ ਪ੍ਰਾਈਮ ਮਿਨਿਸਟਰ ਉਹਦੀ ਕੀ ਹਵਾ ਲੋਕ ਉਹਦੇ ਬਾਰੇ ਕੀ ਸੋਚ ਰਹੇ ਨੇ ਰਿਸਪੈਕਟਿਡ ਹੈ ਨਾਨ ਰਿਸਪੈਕਟਿਡ ਹੈ ਅਬਿਊਜ਼ਿਵ ਨੇ ਕੀ ਮਾਪਦੰਡ ਨੇ
ਅਮਰੀ ਪੰਜਾਬ ਦੇ ਵਿਚ ਤਾਂ ਮੋਦੀ ਬਾਰੇ ਲੋਕ ਅਬਿਊਜ਼ਿਵ ਮੈਨੂੰ ਜ਼ਿਆਦਾ ਲੱਗਦੇ ਆ ਉਹਦੀ ਕੋਈ ਪੋਜ਼ਿਟਿਵ ਫੀਡਬੈਕ ਨਹੀਂ ਦੇ ਰਹੇ ਮੋਦੀ ਬਾਰੇ ਇਹੀ ਕਹਿ ਰਿਹਾ ਕਿ ਮੋਦੀ ਜਿਹੜਾ ਉਹ ਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਚਲਾ ਰਿਹਾ ਤੇ ਉਹਦੇ ਐਟੀਟਿਊਡ ਜਿਹੜੇ ਆ ਉਹ ਬਹੁਤ ਚੰਗੇ ਨਹੀਂ ਆ ਮਨਮੋਹਨ ਸਿੰਘ ਦੇ ਨਾਲ ਸਿੱਧਾ ਉਹਦਾ ਮੁਕਾਬਲਾ ਕਰਦੇ ਆ ਉਹਦਾ ਕੰਪੈਰੀਜ਼ਨ ਕਰਦੇ ਆ ਡਾਕਟਰ ਮਨਮੋਹਨ ਸਿੰਘ ਦੇ ਨਾਲ ਤੇ ਇਹ ਵੀ ਕਿਹਾ ਜਾ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਦੇ ਮੁਕਾਬਲੇ ਉਹ ਕਿਤੇ ਵੀ ਨਹੀਂ ਖੜਦੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਤੇ ਲੋਕ ਬਹੁਤਾ ਖੁਸ਼ ਨਹੀਂ ਆ ਕਿਉਂ ਇੱਕ ਤਾਂ ਇਹ ਵੀ ਨੀ ਲੋਕ ਖੁਸ਼ ਕੇ ਹਿੰਦੂਤਵ ਨੂੰ ਜ਼ਿਆਦਾ ਫੈਲਾਇਆ ਜਾ ਰਿਹਾ ਇਹ ਤਾਂ ਖੈਰ ਫੈਲਾਇਆ ਜਾ ਰਿਹਾ ਜਾਂ ਨਹੀਂ ਫੈਲਾ ਰਿਹਾ ਇਹਦੇ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹਦੇ ਬਾਰੇ ਤਾਂ ਵੈਸੇ ਵੀ ਕਿਹਾ ਜਾ ਸਕਦਾ ਕਹਿ ਦਿੰਦੇ ਆ ਲੋਕ ਲੇਕਿਨ ਜਿਹੜੀਆਂ ਉਹਦੀਆਂ ਇਕਨੋਮਿਕ ਪਾਲਿਸੀਜ ਆ ਉਹਨਾਂ ਦੀ ਜਿਹੜੇ ਜਿੱਦਾਂ GST ਵਗੈਰਾ GST ਹੋਈ ਜਾਂ ਡੀਮੋਨੀਟਰਾਈਜੇਸ਼ਨ ਪਾਲਿਸੀ ਜਿਹੜੀ ਪਿਛਲੇ ਸਾਲ ਕੀਤੀ ਗਈ ਸੀ ਲਾਗੂ ਕੀਤੀ ਗਈ ਸੀ ਉਹਦੇ ਪ੍ਰਭਾਵ ਬਹੁਤ ਦੇਰ ਬਾਅਦ ਦੇਖੇ ਜਾਣਗੇ ਲੇਕਿਨ ਇਹਨਾਂ ਦੋਨਾਂ ਪਾਲਿਸੀਆਂ ਜਿਹੜੇ ਆਮ ਲੋਕ ਆ ਇੰਨੇ ਖੁਸ਼ ਨਹੀਂ ਆ ਕਿ ਮੋਦੀ ਸਰਕਾਰ ਜਿਹੜੀ ਚੰਗਾ ਕੰਮ ਕਰ ਰਹੀ ਆ ਤੇ ਕਾਫੀ ਅਬਿਊਜ਼ਿਵ ਵੀ ਆ ਇੱਥੇ ਲੋਕ ਪੈਸੇ ਵੀ ਹੋ ਜਾਂਦੇ ਆ ਤਾਂ ਮੇਰੇ ਖਿਆਲ ਦੇ ਵਿਚ ਪੋਜ਼ਿਟਿਵ ਇਫੈਕਟ ਨਹੀਂ ਆ ਰਿਹਾ ਤੇ ਜਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਉਸ ਵੇਲੇ ਸਰਦਾਰ ਡਾਕਟਰ ਮਨਮੋਹਨ ਸਿੰਘ ਨੂੰ ਲੋਕ ਵੀਰ ਸਿੰਘ ਉਹਦੇ ਬਾਰੇ ਵੀਰ ਸਿੰਘ ਹੁੰਦੇ ਸੀ ਉਹਨੂੰ ਮਾੜਾ ਕਹਿੰਦੇ ਹੁੰਦੇ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਠੀਕ ਕੰਮ ਕਰ ਨਹੀਂ ਕਰ ਰਿਹਾ ਜਾਂ ਇਕਨੋਮਿਸਟ ਹੋਣ ਦੇ ਨਾਤੇ ਉਹ ਦੇਸ਼ ਨੂੰ ਨਹੀਂ ਬਹੁਤ ਵਧੀਆ ਚਲਾ ਰਿਹਾ ਉਦੋਂ ਲੋਕ ਏਦਾਂ ਕਹਿੰਦੇ ਹੁੰਦੇ ਸੀ ਤੇ ਅਸੀਂ ਤਾਂ ਕਹਿੰਦੇ ਵੀ ਹੁੰਦੇ ਰੇਡੀਓ ਤੇ ਵੀ ਅਸੀਂ ਗੱਲਬਾਤ ਕਰਦੇ ਹੁੰਦੇ ਸੀ ਦੋਨੋਂ ਜਣੇ ਆਪਣੇ ਪ੍ਰੋਗਰਾਮਾਂ ਦੇ ਵਿਚ ਕੇ ਇਕ ਉਹ ਸਮਾਂ ਆਏਗਾ ਜਦੋਂ ਸਰਕਾਰ ਬਦਲੇਗੀ ਅਤੇ ਲੋਕ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਨਗੇ ਤੇ ਉਹ ਸਮਾਂ ਅਮਦੀਪ ਹੁਣ ਆ ਗਿਆ ਲੋਕ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਦੇ ਆ ਤਾਂ ਉਹਦਾ ਕੰਪੈਰੀਜ਼ਨ ਕਰਦੇ ਆ ਮੋਦੀ ਦੇ ਨਾਲ ਕਿ ਉਹ ਜਿਹੜਾ ਪ੍ਰਾਈਮ ਮਿਨਿਸਟਰ ਕਿੰਨਾ ਵਧੀਆ ਸੀ ਕਿੰਨਾ ਉਹਦੇ ਵਿਚ ਹਲੀਮੀ ਸੀ ਆਪਣੇ ਦੇਸ਼ ਵਿਚ ਹੀ ਜ਼ਿਆਦਾ ਰਹਿੰਦਾ ਸੀ ਵਿਦੇਸ਼ਾਂ ਨੂੰ ਘੱਟ ਜਾਂਦਾ ਸੀ ਕੰਮ ਜ਼ਿਆਦਾ ਕਰਦਾ ਸੀ ਗੱਲਾਂ ਘੱਟ ਕਰਦੇ ਹੁੰਦੇ ਸੀ ਉਹ ਡਾਕਟਰ ਮਨਮੋਹਨ ਸਿੰਘ ਉਹਦੀ ਕਾਫੀ ਸ਼ਲਾਘਾ ਲੋਕ ਕਰ ਰਹੇ ਆ ਕਿ ਇਹ ਵੀ ਕਿਹਾ ਜਾ ਰਿਹਾ ਕਿ GST ਦਾ GST ਲਾਗੂ ਕੀਤੀ ਗਈ ਹੈ ਡਾਕਟਰ ਮਨਮੋਹਨ ਸਿੰਘ ਜੀ ਦਾ ਖਰੜਾ ਤਿਆਰ ਉਹਨੇ ਕੀਤਾ ਸੀ ਤੇ ਇਹਨੇ ਤਾਂ ਆ ਕੇ ਉਹਦਾ ਫਾਇਦਾ ਹੀ ਉਠਾਇਆ ਡਾਕਟਰ ਮੋਦੀ ਨੇ ਤਾਂ ਇਹਦਾ ਫਾਇਦਾ ਹੀ ਉਠਾਇਆ ਹੈ ਅਤੇ ਉਦੋਂ ਮੋਦੀ ਇਹਦੀ ਕਾਫੀ ਕ੍ਰਿਟਿਸਿਜ਼ਮ ਵੀ ਕਰਦਾ ਹੁੰਦਾ ਸੀ ਅਗਰ GST ਲੱਗ ਗਈ ਤਾਂ ਦੇਸ਼ ਦਾ ਕਾਫੀ ਥੱਲੇ ਜਾ ਸਕਦਾ ਡਾਊਨ ਫਾਲ ਆ ਸਕਦਾ ਇਕਾਨਮੀ ਗਿਰਾਵਟ ਦੇ ਵਿਚ ਜਾ ਸਕਦੀ ਆ ਅਗਰ ਇੱਦਾਂ ਕੀਤਾ ਜਾਵੇ ਉਹ ਕਾਫੀ ਕ੍ਰਿਟਿਸਿਜ਼ਮ ਉਹਦਾ ਕਰਦਾ ਹੁੰਦਾ ਸੀ ਮੋਦੀ ਸਾਹਿਬ ਦਾ ਕ੍ਰਿਟਿਸਿਜ਼ਮ ਕਰਦੇ ਸੀ ਲੇਕਿਨ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਪੰਜਾਬ ਦੀ ਸਥਿਤੀ ਨੂੰ ਤਾਂ ਲੋਕ ਮੋਦੀ ਦੇ ਹੱਕ ਵਿਚ ਨਹੀਂ ਹਨ ਲੋਕ ਮੌਜੂਦਾ ਸਰਕਾਰ ਦੇ ਵੀ ਬਹੁਤਾ ਹੱਕ ਵਿਚ ਨਹੀਂ ਹਨ ਤੇ ਮੇਰੇ ਖਿਆਲ ਦੇ ਵਿਚ ਜਿਹੜੀਆਂ ਹੁਣ ਬਾਦਲ ਸਰਕਾਰ ਨੂੰ ਭੁੱਲਦੇ ਜਾ ਰਹੇ ਆ ਤੇ ਜਿਹੜੀ ਨਵੀਂ ਸਰਕਾਰ ਆ ਇੱਥੇ ਹੁਣ ਜ਼ਿਆਦਾ ਟਿੱਪਣੀ ਕਰ ਰਹੇ ਆ
ਜੀ ਤੇ ਗੱਲਾਂ ਬਾਤਾਂ ਆਪਾਂ ਪੰਜਾਬ ਦੀਆਂ ਹੋਰ ਕਰਾਂਗੇ ਥੋੜੀ ਦੇਰ ਬਾਅਦ ਨਾਲ ਦੀ ਨਾਲ ਸੁਨੇਹੇ ਵੀ ਲਵਾਂਗੇ ਪਰ ਤੁਹਾਨੂੰ ਇੱਕ ਗੀਤ ਵੀ ਆਪਣੇ ਸਰੋਤਿਆਂ ਨੂੰ ਸੁਣਾਉਣਾ ਆਰਿਫ ਲਹਾਰ ਦਾ ਨਵਾਂ ਗੀਤ ਆਇਆ ਕਮਲੀ ਤੇ ਉਸ ਤੋਂ ਬਾਅਦ ਹਨੀਪ੍ਰੀਤ ਦੀਆਂ ਵੀ ਗੱਲਾਂ ਥੋੜੀ ਜਿਹੀਆਂ ਕਰਨੀਆਂ ਨੋਟਬੰਦੀ ਦੀਆਂ GST ਦੀਆਂ ਤੇ ਹੋਰ ਜਿਹੜੇ ਮਸਲੇ ਨੇ ਉਨ੍ਹਾਂ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਆਰਿਫ ਲੋਹਾਰ ਐਲਬਮ ਦਾ ਨਾਂ ਵੀ ਕਮਲੀ ਹੀ ਸੀ ਸੋ ਬਹੁਤ ਖੂਬਸੂਰਤ ਗੀਤ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਇੰਡੀਆ ਤੋਂ ਜੁੜੇ ਹੋਏ ਨੇ ਸੋ ਅਮਰੀਕ ਜੀ ਕੁਝ ਸੁਨੇਹੇ ਆਪਾਂ ਲੈਣੇ ਆ ਪਹਿਲਾਂ ਤੇ ਬਹੁਤ ਹੀ ਖੂਬਸੂਰਤ ਫੋਟੋ ਰਮਨਜੀਤ ਜੰਦੋੜੀਆ ਨੇ ਭੇਜੀ ਆ ਕਹਿੰਦੇ ਲੋਕ ਫੜੇ ਨਹੀਂ ਜਾਂਦੇ ਜਵਾਨ ਕਿੱਥੋਂ ਫੜੂੰਗੇ ਕੀਪ ਵਾਕਿੰਗ ਐਂਡ ਵਾਚਿੰਗ ਇਟ ਵਿਲ ਟੀਚ ਐਂਡ ਗੈਟ ਯੂ ਸਮਵੇਅਰ ਬਹੁਤ ਸੋਹਣੀ ਫੋਟੋ ਭੇਜੀ ਆ ਜੀ ਇਨ੍ਹਾਂ ਨੇ ਤੇ ਮੈਂ ਸ਼ੇਅਰ ਕਰ ਦਿੱਤੀ ਆ ਤੇ ਇੱਦਾਂ ਹੀ ਫੋਟੋ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਸੀਗੀ ਰਣਜੋਤ ਸਿੰਘ ਹੁਣਾਂ ਨੇ ਐਡਲੇਡ ਤੋਂ ਟਰਾਲੇ ਦੀ ਗੱਡੀਆਂ ਲੱਦੀਆਂ ਹੋਈਆਂ ਉਹ ਵੀ ਮੈਂ ਸਾਂਝੀ ਕਰਤੀ ਆ ਤੇ ਰਵੀ ਰਠੌੜ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਇਧਰ ਹਰਮੀਤ ਚੰਨਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਧੀਰਾ ਫੈਮਿਲੀ ਦਲਜੀਤ ਸਿੰਘ ਏ ਐਸ ਫੌਜੀ ਦਿਲਪ੍ਰੀਤ ਤੇ ਸਾਡੇ ਨਾਲ ਕੋਬਰਮ ਤੋਂ ਤਿਆਰ ਹੋ ਰਹੇ ਨੇ ਸ਼ੈਪਟਨ ਨੂੰ ਜਾਣ ਲਈ ਗੁਰਦੁਆਰਾ ਸਾਹਿਬ ਤੇ ਉਥੇ ਫਿਰ ਬਾਅਦ ਚੋ ਮੇਲਾ ਵੀ ਆ ਟੂਰਨਾਮੈਂਟ ਵੀ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੇ ਸ਼ੁਭ ਪੁਰਬ ਤੇ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੋ ਇਹ ਫੋਟੋ ਮੈਂ ਤੁਹਾਡੀ ਵੀ ਚੰਨਾ ਸਾਹਿਬ ਟੀਮ ਦੀ ਸਾਰਿਆਂ ਦੀ ਸ਼ੇਅਰ ਕਰਤੀ ਆ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੀ ਰਾਜਵਿੰਦਰ ਐਲਬਰੀ ਤੋਂ ਰਾਜਵਿੰਦਰ ਸਿੰਘ ਐਲਬਰੀ ਤੋਂ ਉਹ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਪ੍ਰੋਗਰਾਮ ਚ ਜੁੜੇ ਹੋ ਤੇ ਗੁਰਪ੍ਰੀਤ ਸੰਧੂ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਇਹ ਮੈਂ ਸ਼ੇਅਰ ਕਰ ਚੁੱਕਾ ਸੀ ਜੀ ਪਹਿਲਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਸੋ ਅਮਰੀਕ ਜੀ ਉਸ ਤੋਂ ਬਾਅਦ ਹੁਣ ਚੱਲਦੇ ਆ ਜੀ ਪੰਜਾਬ ਦੇ ਜਿਹੜੇ ਹਾਲਾਤ ਨੇ ਕਿ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਦੀ ਕਾਰਜਕਾਰੀ ਆ ਜਾਂ ਸਮਾਜ ਕਿੱਧਰ ਨੂੰ ਜਾ ਰਿਹਾ ਆਪਣਾ
ਜੀ ਅਮਦੀਪ ਪੰਜਾਬ ਦੇ ਵਿਚ ਜਿਹੜੀ ਕੈਪਟਨ ਸਰਕਾਰ ਦੀ ਕਾਰਜਕਾਰੀ ਬਿਲਕੁਲ ਸੇਮ ਹੀ ਲੋਕ ਕਹਿ ਰਹੇ ਕਿ ਉਸ ਤਰ੍ਹਾਂ ਦੇ ਕੰਮ ਹੋ ਰਹੇ ਜਾਂ ਉਸ ਤਰ੍ਹਾਂ ਬਿਊਰੋਕਰੇਸੀ ਕੰਮ ਕਰ ਰਹੀ ਆ ਜਿੰਨੀ ਡਿਵੈਲਪਮੈਂਟ ਪਹਿਲਾਂ ਹੋ ਚੁੱਕੀ ਆ ਉਨੀ ਹੈ ਵੈਸੇ ਤਾਂ ਸਰਕਾਰ ਨੂੰ ਹਾਲੇ ਆਇਆ 6 ਮਹੀਨੇ ਦੇ ਕਰੀਬ ਹੋਇਆ 6 ਮਹੀਨੇ ਦੇ ਵਿਚ ਬਹੁਤ ਹਨੀਮੂਨ ਪੀਰੀਅਡ ਹੁੰਦਾ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੁੰਦਾ ਸਮਾਂ ਲੱਗੇਗਾ ਲੇਕਿਨ ਜਿਹੜੇ ਸਰਕਾਰ ਦਾਅਵੇ ਕਰ ਰਹੀ ਸੀ ਕਿ ਜਿਹੜੀ ਬਿਊਰੋਕਰੇਸੀ ਆ ਇਸ ਤੇ ਬਹੁਤ ਜ਼ਿਆਦਾ ਕੰਟਰੋਲ ਕਰ ਲਿਆ ਜਾਊਗਾ ਤੇ ਲੋਕਾਂ ਦੇ ਜਿਹੜੇ ਕੰਮ ਸੁਖਾਲੇ ਕੀਤੇ ਜਾਣਗੇ ਮੇਰੇ ਖਿਆਲ ਚ ਉਸ ਕੋਈ ਫਰਕ ਨਹੀਂ ਪਿਆ ਕਿਉਂਕਿ ਸਦੀਆਂ ਪੁਰਾਣੀ ਬਿਊਰੋਕਰੇਟਿਕ ਸਿਸਟਮ ਇੱਥੇ ਚੱਲ ਰਿਹਾ ਹੈ ਤੇ ਆਜ਼ਾਦੀ ਤੋਂ ਬਾਅਦ ਇਹਦੇ ਵਿਚ ਕੁਝ ਸੁਧਾਰ ਤਾਂ ਕੀਤੇ ਗਏ ਆ ਲੇਕਿਨ ਉਸ ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕੀਤਾ ਜਾ ਰਿਹਾ ਤੇ ਬਿਊਰੋਕਰੇਸੀ ਜਿਹੜੀ ਆ ਉਹ ਐਗਜ਼ੀਕਿਊਟਿਵ ਨੂੰ ਜਾਂ ਲੈਜਿਸਲੇਟਿਵ ਨੂੰ ਕੋਈ ਆਪਣਾ ਪੈਰ ਉਹਦੇ ਲੱਗਣ ਦੇ ਨਹੀਂ ਰਹੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਅਮਰੀਕ ਪੰਜਾਬ ਵਿਚ ਲੋਕਾਂ ਦੇ ਵਿਚ ਜਿਹੜੀਆਂ ਕੈਪਟਨ ਸਰਕਾਰ ਤੋਂ ਉਮੀਦਾਂ ਸਨ ਉਹ ਪੂਰੀਆਂ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਲੋਕ ਇੰਨੇ ਖੁਸ਼ ਨਹੀਂ ਇਸ ਐਡਮਿਨਿਸਟ੍ਰੇਸ਼ਨ ਤੋਂ ਹੋ ਸਕਦਾ ਕਿ ਕੈਪਟਨ ਸਾਹਿਬ ਦੀਆਂ ਵੀ ਮਜਬੂਰੀਆਂ ਹੋਣ ਕਈ ਵਾਰੀ ਕਾਫੀ ਮਜਬੂਰੀਆਂ ਹੁੰਦੀਆਂ ਕੰਸਟ੍ਰੇਂਟ ਹੁੰਦੇ ਆ ਜਿਨ੍ਹਾਂ ਦੇ ਰਹਿੰਦੇ ਹੋਏ ਇਹਦੇ ਸਾਰੇ ਕੰਮ ਜਿੰਨੇ ਵਾਅਦੇ ਕੀਤੇ ਹੁੰਦੇ ਇਲੈਕਸ਼ਨ ਵਿਚ ਜਿਹੜੇ ਟਿਪਸ ਦਿੱਤੇ ਹੋਏ ਜਾਂਦੇ ਉਹਨਾਂ ਤੇ ਕੰਮ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਤੇ ਪੂਰਾ ਉਤਰਿਆ ਨਹੀਂ ਜਾਂਦਾ ਅਜਿਹਾ ਹੀ ਮੈਨੂੰ ਕੁਛ ਦਿਖਾਈ ਦੇ ਰਿਹਾ ਹੈ ਲੋਕ ਤਾਂ ਆਸ ਕਰ ਰਹੇ ਸੀ ਜੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਸਕਦੇ ਜਿਹੜਾ ਕਿ ਹੋ ਹੀ ਨਹੀਂ ਸਕਦਾ ਇਹ ਫੀਜ਼ੀਬਿਲਟੀ ਹੈ ਹੀ ਨਹੀਂ ਕਿ ਕਰਜ਼ੇ ਸਾਰੇ ਮਾਫ਼ ਹੋ ਸਕਦੇ ਆ ਜਾਂ ਲੋਕਾਂ ਨੂੰ ਮੋਬਾਈਲ ਫੋਨ ਦਿੱਤੇ ਜਾ ਸਕਦੇ ਆ ਜਾਂ ਲੋਕਾਂ ਨੂੰ ਫ੍ਰੀ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਅਗਰ ਅਜਿਹਾ ਹੁੰਦਾ ਹੈ ਤਾਂ ਲੋਕ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਉਸ ਵੇਲੇ ਕਿਉਂਕਿ ਜਿਹੜਾ ਸਬਸਿਡਾਈਜ਼ ਸੈਕਟਰ ਆ ਅਗਰ ਉਹ ਲਾਗੂ ਕੀਤਾ ਜਾਵੇ ਤਾਂ ਇਕਾਨਮੀ ਤੇ ਬੜਾ ਭੈੜਾ ਪ੍ਰਭਾਵ ਪੈਂਦਾ ਹੈ ਵਰਕ ਕਲਚਰ ਤੇ ਬੜਾ ਭੈੜਾ ਪ੍ਰਭਾਵ ਪੈਂਦਾ ਹੈ ਲੋਕਾਂ ਦੀ ਮਾਨਸਿਕਤਾ ਤੇ ਬੜਾ ਪ੍ਰਭਾਵ ਪੈਂਦਾ ਹੈ ਲੋਕ ਵਿਹਲੜ ਬਣ ਜਾਂਦੇ ਆ ਇਹਦੇ ਨਾਲ ਸਬਸਿਡੀ ਦੇਣ ਦੇ ਨਾਲ ਮੇਰੇ ਖਿਆਲ ਚ ਲੋਕਾਂ ਦੀਆਂ ਉਮੀਦਾਂ ਉਹ ਵੀ ਗਲਤ ਹੁੰਦੀਆਂ ਅਗਰ ਤੁਹਾਨੂੰ ਕੋਈ ਸਰਕਾਰ ਕਹਿੰਦੀ ਹੈ ਜਾਂ ਕੋਈ ਪਾਰਟੀ ਕਹਿੰਦੀ ਹੈ ਤੁਹਾਨੂੰ ਮੁਫ਼ਤ ਚੀਜ਼ਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਇੰਨੀਆਂ ਸਬਸਿਡੀ ਦਿੱਤੀਆਂ ਜਾਣਗੀਆਂ ਉਹ ਕਿੱਥੋਂ ਦੇ ਸਕਦੇ ਉਹ ਨਹੀਂ ਦੇ ਸਕਦੇ ਤੇ ਮੇਰੇ ਖਿਆਲ ਦੇ ਵਿਚ ਲੋਕਾਂ ਦੀ ਜਿਹੜੀ ਭਾਵਨਾ ਹੈ ਸਰਕਾਰ ਦੇ ਖਿਲਾਫ਼ ਇੰਨੀਆਂ ਪੋਜ਼ਿਟਿਵ ਨਹੀਂ ਆ ਕਿਉਂਕਿ ਸਰਕਾਰ ਕਰ ਵੀ ਵੈਸੇ ਨਹੀਂ ਸਕਦੀ ਉਹਨਾਂ ਕੋਲ ਰਿਸੋਰਸਿਸ ਵੀ ਨਹੀਂ ਆ ਇਹ ਜਿਹੜੀਆਂ ਸਾਰੀਆਂ ਲੋਕਾਂ ਦੀਆਂ ਛਾਵਾਂ ਹੁੰਦੀਆਂ ਹਨ ਲੇਕਿਨ ਵੈਸੇ ਦੇਖਿਆ ਜਾਵੇ ਤਾਂ ਇੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਪੰਜਾਬ ਦਾ ਐਡਮਿਨਿਸਟ੍ਰੇਸ਼ਨ ਆ ਵੈਸੇ ਤਾਂ ਠੀਕ ਠਾਕ ਚੱਲ ਰਿਹਾ ਇੱਥੇ ਸ਼ਾਂਤੀ ਨਹੀਂ ਆ ਕੱਲ ਹੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਅੰਮ੍ਰਿਤਸਰ ਦੇ ਵਿਚ ਮੈਂ ਕਹਿ ਰਿਹਾ ਸੀ ਜਿਹੜੀ ਸ਼ਾਂਤੀ ਦੀ ਵਿਵਸਥਾ ਹੈ ਜਾਂ ਪੀਸਫੁਲ ਮਾਹੌਲ ਆ ਉਹ ਕਿਸ ਤਰ੍ਹਾਂ ਦਾ ਪੰਜਾਬ ਦੇ ਵਿਚ ਉਹਦੇ ਤਾਂ ਕਾਫੀ ਅੱਛੇ ਉਹਨਾਂ ਨੇ ਦਿੱਤੇ ਸੀ ਕਮੈਂਟ ਕਿ ਪੰਜਾਬ ਦੇ ਵਿਚ ਹੁਣ ਸ਼ਾਂਤੀ ਆ ਤੁਸੀਂ ਰਾਤ ਬਰਾਤੇ ਕਿਸੇ ਵੀ ਵੇਲੇ ਕਿਸੇ ਥਾਂ ਤੇ ਜਾ ਸਕਦੇ ਹੋ ਘੱਟ ਘੱਟ ਘਟਨਾਵਾਂ ਤਾਂ ਵੈਸੇ ਹੁੰਦੀਆਂ ਰਹਿੰਦੀਆਂ ਲੇਕਿਨ ਪਿੰਡਾਂ ਦੇ ਵਿਚ ਜਿਹੜਾ ਮਾਹੌਲ ਹੈ ਓਹਦੀਆਂ ਖਬਰਾਂ ਲਿਖਾਂ ਪਾਉਂਦੀਆਂ ਜਿਹੜੀਆਂ ਪਿੰਡਾਂ ਦੇ ਵਿਚ ਜਿਹੜੀਆਂ ਖਬਰਾਂ ਉਹ ਜਿਆਦਾ ਹੈ। ਇਸ ਤੋਂ ਲੱਗ ਰਿਹਾ ਕਿ ਜਿਹੜਾ ਨਸ਼ੇ ਦਾ ਰੁਝਾਨ ਆ ਉਹ ਪਿੰਡਾਂ ਦੇ ਵਿਚ ਜਿਆਦਾ ਹੈ, ਸ਼ਹਿਰਾਂ ਦੇ ਵਿਚ ਘੱਟ ਹੈ। ਸ਼ਹਿਰਾਂ ਵਿਚ ਜਿਹੜੀ ਪੁਲਿਸ ਹੈ ਉਹ ਕਾਫੀ ਸਤਰਕ ਵੀ ਜਾਂਦੀ।
ਅਮਰੀਕ ਜੀ, ਨਸ਼ੇ ਦੀ ਆਪਾਂ ਗੱਲ ਕਰਦੇ ਗਰਾਊਂਡ ਲੈਵਲ, ਤੁਸੀਂ ਹਜੇ ਪਿੰਡ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਕਿ ਹਜੇ ਸ਼ਹਿਰਾਂ ਦੇ ਵਿਚ ਹੀ ਹੋ ਤੁਸੀਂ?
ਨਹੀਂ, ਹਾਲੇ ਤਾਂ ਮੈਨੂੰ ਸ਼ਹਿਰਾਂ ਦੇ ਵਿਚ, ਦੋ ਵੱਡੇ ਸ਼ਹਿਰਾਂ ਦੇ ਵਿਚ ਜਾਣ ਦਾ ਮੌਕਾ ਮਿਲਿਆ। ਪਿੰਡ ਮੈਂ ਅੱਜ ਕੱਲ ਜਾਂ ਪਰਸੋਂ ਜਾਵਾਂਗਾ ਤੇ ਉਹ ਮਾਹੌਲ ਵੀ ਅਬਜ਼ਰਵ ਕਰਕੇ ਆਵਾਂਗੇ ਕਿ ਪਿੰਡਾਂ ਦੇ ਵਿਚ ਨਸ਼ਿਆਂ ਦਾ ਕਿਸ ਤਰ੍ਹਾਂ ਰੁਝਾਨ ਆ,
ਕਿਉਂਕਿ
ਸ਼ਹਿਰਾਂ ਦੇ ਵਿਚ ਤਾਂ ਜਿਹੜੀ ਲਾਈਫ ਆ ਠੀਕ ਠਾਕ ਚੱਲ ਰਹੀ ਹੈ ਜੀ।
ਜੀ, ਕਿਉਂਕਿ ਰਿਪੋਰਟਾਂ ਆ ਰਹੀਆਂ ਸੀ ਕਾਫੀ, ਸਾਨੂੰ ਇੰਟਰਨਲ ਵੀ ਗੱਲਾਂ ਬਾਤਾਂ ਹੋਈਆਂ ਕਿ ਨਸ਼ੇ ਨੂੰ ਕਾਫੀ ਹੁਣ ਥੋੜੀ ਠੱਲ ਪਈ ਹੋਈ ਹੈ, ਹਜੇ ਟਾਈਮ ਲੱਗੇਗਾ। ਪਰ ਤੁਸੀਂ ਨਾ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿਚ ਸਟਰੀਟ ਲੈਵਲ ਤੇ ਲੋਕਾਂ ਨਾਲ ਗੱਲ ਕਰਕੇ ਰਿਪੋਰਟ ਲੈਣੀ ਕਿ ਮਤਲਬ ਅਸਲੀਅਤ ਕੀ ਆ ਸੋ ਨਸ਼ਿਆਂ ਦੇ ਮਾਮਲੇ ਦੇ ਵਿਚ, ਤੇ ਜੀ ਐਸ ਟੀ ਦਾ ਕੀ ਇੰਪੈਕਟ ਲੋਕ ਮਹਿਸੂਸ ਕਰ ਰਹੇ ਨੇ, ਕਿੱਦਾਂ ਲੱਗ ਰਹੀ ਉਹਨਾਂ ਨੂੰ ਜੀ ਐਸ ਟੀ?
ਅਮਨਦੀਪ, ਜੀ ਐਸ ਟੀ ਦੇਣ ਦੇ ਵਿਚ ਤਾਂ ਲੋਕ ਉਤਸ਼ਾਹਿਤ ਹੈ, ਦੇਣ ਦੇ ਵਿਚ ਪੈਸਾ ਦੇਣ ਦੇ ਵਿਚ ਲੋਕਾਂ ਨੂੰ ਪ੍ਰੋਬਲਮ ਨਹੀਂ ਆ ਰਹੀ, ਲੇਕਿਨ ਪ੍ਰੋਸੀਜਰਲ ਜਿਹੜੇ ਇਹਦੇ ਪ੍ਰੋਟੋਕਾਲ ਹੈ ਜਿਹੜੇ ਇਹਦੇ ਮਾਪ, ਜਿਹਦਾ ਜੀ ਐਸ ਟੀ ਜਮਾਂ ਕਦੋਂ ਕਰਾਉਣੀ ਆ, ਕਿੱਥੇ ਕਰਾਉਣੀ, ਉਹਦਾ ਹਿਸਾਬ ਕਿਤਾਬ ਕਿੱਦਾਂ ਰੱਖਣਾ ਪੈਸੇ ਦਾ, ਉਹਦੇ ਵਿਚ ਲੋਕ ਉਲਝੇ ਹੋਏ ਆ, ਕਿਉਂਕਿ ਹਰ 20 ਦਿਨ ਦੇ ਬਾਅਦ ਲੋਕਾਂ ਨੂੰ ਰਿਟਰਨ ਸਬਮਿਟ ਕਰਨੀ ਪੈਂਦੀ ਸੀ। ਲੋਕਾਂ ਨੂੰ ਇਹਦੇ ਬਾਰੇ ਗਿਆਨ ਨੀ ਸੀ, ਉਹ ਇਨਲਾਈਟਨ ਨੀ ਸੀ, ਐਜੂਕੇਟ ਨੀ ਉਹਨਾਂ ਨੂੰ ਕੀਤਾ ਗਿਆ ਸੀ ਜੀ ਐਸ ਟੀ ਨੂੰ ਕਿੱਦਾਂ ਹੈਂਡਲ ਕਰਨਾ। ਇਹ ਵੀ ਨੀ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਜੀ ਐਸ ਟੀ ਦੇ ਫਾਇਦੇ ਕੀ ਆ, ਗ੍ਰੋਸ ਗੁਡਸ ਐਂਡ ਸਰਵਿਸ ਟੈਕਸ ਕਿਉਂ ਲਾਗੂ ਕੀਤਾ ਗਿਆ। ਜਿੱਦਾਂ ਪਹਿਲਾਂ ਆਸਟ੍ਰੇਲੀਆ ਵਿਚ 2000 ਦੇ ਵਿਚ ਮਾਹੌਲ ਪੈਦਾ ਹੋਇਆ ਸੀ, ਲੋਕਾਂ ਨੂੰ ਪਤਾ ਨੀ ਸੀ ਕਿ ਗ੍ਰੋਸ ਗੁਡਸ ਐਂਡ ਸਰਵਿਸ ਜਿਹੜਾ ਟੈਕਸ ਆ ਇਹਦੇ ਕੀ ਕੀ ਫਾਇਦੇ ਆ ਤੇ ਕਿਉਂ ਲਾਗੂ ਕੀਤੀ ਜਾ ਰਹੀ ਹੈ, ਤੇ ਦੂਜੇ ਪਾਸੇ ਲੋਕਾਂ ਨੂੰ ਰਾਹਤ ਕਿੱਥੋਂ ਮਿਲੇਗੀ। ਇਹ ਲੋਕਾਂ ਨੂੰ ਐਜੂਕੇਟ ਨਹੀਂ ਕੀਤਾ ਗਿਆ ਅਤੇ ਲੋਕ ਇਸ ਤੋਂ ਦੁਖੀ ਹਨ ਕਿ ਉਹਨਾਂ ਨੂੰ ਜੀ ਐਸ ਟੀ ਜਿਹੜੀ ਆ ਉਹ ਜਮ੍ਹਾਂ ਕਰਾਉਣ ਦੇ ਵਿਚ ਕਾਫੀ ਪ੍ਰੋਬਲਮ ਆ ਰਹੀ ਆ। ਤੇ ਇੱਥੇ ਅਮਨਦੀਪ, ਜਿਹੜਾ ਭਾਰਤ ਆ ਨਾ ਇਹਦੇ ਇੱਥੇ ਜਿਹੜਾ ਟ੍ਰੇਡਿੰਗ ਹੁੰਦੀ ਆ ਉਹ ਕ੍ਰੈਡਿਟ ਤੇ ਬਹੁਤ ਹੁੰਦੀ ਆ, ਆਧਾਰ ਤੇ ਬਹੁਤ ਹੁੰਦੀ ਆ। ਜਿੱਦਾਂ ਤੁਸੀਂ ਕਿਸੇ ਨੂੰ ਚੀਜ਼ ਵੇਚ ਰਹੇ ਆ, ਉਹ ਜਿਸ ਵੇਲੇ ਤੁਸੀਂ ਚੀਜ਼ ਤਾਂ ਵੇਚ ਦਿੱਤੀ ਉਹ ਤੁਹਾਡੇ ਅਕਾਊਂਟ ਦੇ ਵਿਚ ਆ ਗਈ, ਤੁਸੀਂ ਐਨੇ ਦੀ ਚੀਜ਼ ਵੇਚੀ ਆ, ਲੇਕਿਨ ਉਹਦੀ ਪੇਮੈਂਟ ਬਾਅਦ ਵਿਚ ਹੁੰਦੀ ਆ, ਜਿੱਦਾਂ 47 ਦਿਨ ਹੁੰਦੇ ਜਾਂ 55 ਦਿਨ ਹੁੰਦੇ ਜਾਂ ਬਾਅਦ ਪੇਮੈਂਟ ਕਰਦੇ। ਇੱਥੇ ਕਲਚਰ ਬਣ ਗਿਆ ਹੈ, ਹੁਣ ਲੋਕਾਂ ਨੂੰ ਚੀਜ਼ ਵੇਚ ਤਾਂ ਦਿੰਦੇ ਆ, ਜਿੱਦਾਂ 50,000 ਦੀ ਚੀਜ਼ ਕਿਸੇ ਨੇ ਵੇਚਿਆ, ਪ੍ਰੋਡਕਟ ਵੇਚੇ ਦੂਜੀ ਕੰਪਨੀ ਨੂੰ,
ਪੇਮੈਂਟ ਆਉਣੀ ਆ, ਰਸੀਦ ਕੱਟ,
ਉਹਨਾਂ ਨੂੰ ਟੈਕਸ ਪੇਮੈਂਟ ਦੇਣਾ ਪੈ
ਰਿਹਾ। ਪਰ ਅਮਰੀਕ ਜੀ,
ਇਹਦੇ ਤੋਂ ਵੀ ਲੋਕ,
ਅਮਰੀਕ ਜੀ, ਇਹ ਥੋੜਾ ਜਿਹਾ ਬਿਜ਼ਨਸ ਨੂੰ ਅਪਗ੍ਰੇਡ ਹੋਣਾ ਪੈਣਾ। ਆਸਟ੍ਰੇਲੀਆ ਦੇ ਵਿਚ ਵੀ ਉਦੋਂ ਤੱਕ ਜੀ ਐਸ ਟੀ ਨਹੀਂ, ਇੱਕ ਹੁੰਦੀ ਆ ਜਾਣੀ ਕਿ ਸੇਲ ਨੋਟ, ਠੀਕ ਹੈ ਨਾ, ਤੇ ਤੁਸੀਂ ਸੇਲ ਹੁਣ ਅਸੀਂ ਬੇਰੀ ਵੇਚਦੇ ਆ ਜਾਂ ਕੋਈ ਵੀ ਸੌਦਾ ਵੇਚਦੇ ਆ ਕੋਈ, ਉਹਦੇ ਪੈਸੇ 3-4 ਹਫ਼ਤੇ ਬਾਅਦ ਆਣੇ ਹੁੰਦੇ ਆ, ਠੀਕ ਹੈ ਨਾ, ਮਾਰਕੀਟ ਤੋਂ ਜਦੋਂ ਪੈਸੇ ਅਕਾਊਂਟ ਚ ਜਮਾਂ ਹੁੰਦੇ ਤਾਂ ਉਦੋਂ ਜਿਹੜੀ ਆ ਉਹ ਜੀ ਐਸ ਟੀ, ਜੇ ਹੁਣ ਉਹ ਪੈਸੇ ਮਰ ਗਏ ਤਾਂ ਯੂ ਡੋਂਟ ਹੈਵ ਟੂ ਪੇ ਜੀ ਐਸ ਟੀ, ਰਾਈਟ। ਤੇ ਇੱਦਾਂ ਹੀ ਉਹ ਇੰਡੀਆ ਦੇ ਵੀ ਮੈਨੂੰ ਲੱਗਦਾ ਇਹ ਬਿਜ਼ਨਸ ਨੂੰ ਪ੍ਰੋਬਲਮ ਹੈ, ਇਹ ਸਰਕਾਰ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨਾਂ ਨੂੰ ਫਾਈਨ ਟਿਊਨ ਕਰਨਾ ਪੈਣਾ। ਤੇ ਦੂਜੀ ਗੱਲ, ਉਹਨਾਂ ਨੂੰ ਬਿਜ਼ਨਸ ਪ੍ਰੋਸੀਜਰ ਦੇ ਸਿੱਖਣੇ ਪੈਣੇ ਆ, ਉਹ ਜਿਹੜਾ ਰਵਾਇਤੀ ਤੌਰ ਤੇ ਉਹ ਚ ਫਲੋ ਆ ਕਿ ਤੁਸੀਂ ਕਿਸੇ ਨੂੰ ਚੀਜ਼ ਵੇਚੀ ਆ, ਉਹਦੇ ਜਿਹੜੇ ਆ ਪੈਸੇ ਤੁਹਾਨੂੰ 20 ਦਿਨ ਬਾਅਦ 40 ਦਿਨਾਂ ਬਾਅਦ ਆਉਣੇ ਆ, ਤਾਂ ਤੁਸੀਂ ਉਹ ਰਸੀਦ ਥੋੜੋ ਤੁਸੀਂ ਕੱਟ ਦੋਗੇ, ਉਹਦੇ ਪਰ ਪੇਡ ਥੋੜੋ ਲਿਖ ਦੋਗੇ, ਉਹ ਤਾਂ ਤੁਸੀਂ ਇੱਕ ਕ੍ਰੈਡਿਟ ਦੇ ਦਿੱਤਾ, ਤੇ ਜਦੋਂ ਪੈਸੇ ਆਣਗੇ ਉਹੀ ਰਸੀਦ ਜਿਹੜੀ ਉਹ ਰਸੀਦ ਦੇ ਵਿੱਚ ਬਦਲ ਜਾਊਗੀ, ਹਨਾ, ਕ੍ਰੈਡਿਟ ਨੋਟ ਜਿਹੜਾ ਹੈ, ਤੇ ਉਦੋਂ ਜੀ ਐਸ ਟੀ ਜਮ੍ਹਾਂ ਕਰਾਉਣੀ ਆ, ਉਦੋਂ ਲੌਗ ਇਨ ਕਰਨੀ ਆ। ਸੋ ਹੁਣ ਅੱਜ ਦੀ ਜਿਹੜੀ ਖ਼ਬਰ ਹੈ ਫਰੰਟ ਪੇਜ ਦੀ ਉਹ ਹੈਗੀ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ, 90% ਵਪਾਰੀਆਂ ਨੂੰ ਹਰ ਮਹੀਨੇ ਜੀ ਐਸ ਟੀ ਰਿਟਰਨ ਦਾਖਲ ਕਰਨੀ ਨਹੀਂ ਪਏਗੀ। ਸੋ ਇਹਦੇ ਨਾਲ ਇਕ ਹੋਰ ਖ਼ਬਰ ਹੈ ਕਿ 1.5 ਕਰੋੜ ਤੱਕ ਟਰਨ ਓਵਰ ਵਾਲਿਆਂ ਨੂੰ ਰਿਟਰਨ ਚ ਰਾਹਤ ਹੈ ਜੀ, ਤੇ ਇਹ ਮਤਲਬ ਇਹਨੂੰ ਸਿੰਪਲੀਫਾਈ ਹੋਰ ਕੀਤਾ ਜਾ ਰਿਹਾ ਹੈ। ਵੈਸੇ ਕਈ ਕਹਿੰਦੇ ਨੇ ਕਿ ਪਹਿਲਾਂ ਕਿਉਂ ਨਹੀਂ ਕੀਤਾ, ਪਹਿਲਾਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਲੋਕ ਜਿਹੜੇ ਨੇ ਥੋੜੀ ਰਾਹਤ ਮੰਗਦੇ ਹੁੰਦੇ ਆ, ਸੋ ਉਹ ਪਹਿਲੀ ਪਲੈਨਡ ਹੁੰਦੀ ਹੈ। ਆਸਟ੍ਰੇਲੀਆ ਦੇ ਵਿਚ ਵੀ ਇਸੇ ਤਰ੍ਹਾਂ ਹੀ ਸੀ, ਉਹ ਤੋਂ ਬਾਅਦ ਬਹੁਤ ਰਾਹਤਾਂ ਦਿੱਤੀਆਂ ਗਈਆਂ, ਇਹਨੂੰ ਬਹੁਤ ਸਿੰਪਲੀਫਾਈ ਕੀਤਾ ਗਿਆ, ਹੁਣ ਉਸ ਤੋਂ ਵੀ ਸਿੰਪਲੀਫਾਈ ਕਰ ਦਿੱਤਾ ਗਿਆ। ਸੋ ਜਿਹੜੇ ਮਤਲਬ ਹੁਣ ਰਿਟਰਨ ਭਰਨ ਦਾ ਆ ਉਹ ਹਰ ਮਹੀਨੇ ਨਹੀਂ ਭਰਨੀ ਪੈਣੀ, ਮੇਰਾ ਖਿਆਲ ਹੁਣ 3 ਮਹੀਨੇ ਬਾਅਦ, ਜਿੱਦਾਂ ਆਸਟ੍ਰੇਲੀਆ ਦੇ ਵਿਚ ਹੀ ਆ ਬੇਸਿਕਲੀ, ਆਸਟ੍ਰੇਲੀਆ ਵਾਲਾ ਹੀ ਮਾਡਲ ਜਿਹੜਾ ਲਾਗੂ ਕੀਤਾ ਗਿਆ, ਆਸਟ੍ਰੇਲੀਆ ਹੀ ਵਫਦ ਆਇਆ ਸੀ ਸਟੱਡੀ ਕਰਨ ਵਾਸਤੇ, ਸੋ ਆਸਟ੍ਰੇਲੀਆ ਵਾਲੇ ਹੀ ਕਾਨੂੰਨ ਉੱਥੇ ਲਾਗੂ ਹੋਣੇ ਆ। ਸੋ ਅੱਜ ਦੀ ਜਿਹੜੀ
ਅਗਰ ਅਜਿਹਾ ਕਰ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲ ਗਈ, ਲੇਕਿਨ ਜਦੋਂ ਕੋਈ ਵੀ ਸਿਸਟਮ ਲਾਗੂ ਕੀਤਾ ਜਾਂਦਾ ਉਸ ਨੂੰ ਪਹਿਲਾਂ ਥੋੜਾ ਕੰਪਲੀਕੇਸ਼ਨ ਹੁੰਦੀਆਂ ਆ, ਤਾਂ ਕਿ ਉਹ ਪਹਿਲਾਂ ਸਟੱਡੀ ਨਹੀਂ ਕੀਤਾ ਹੁੰਦਾ, ਉਹਦੇ ਇੰਪੈਕਟ ਕੀ ਹੋਣਗੇ, ਲੋਕਾਂ ਦਾ ਰੁਝਾਨ ਕੀ ਹੋਏਗਾ, ਕਿਸ ਤਰ੍ਹਾਂ ਸਿਸਟਮ ਚੱਲੇਗਾ, ਉਹਦੇ ਬਾਰੇ ਪਹਿਲਾਂ ਪਤਾ ਨਹੀਂ ਹੁੰਦਾ ਜਿਹੜਾ ਰੈਗੂਲੇਟਰ ਹੁੰਦਾ। ਜਦੋਂ ਸਿਸਟਮ ਨੂੰ ਤੁਸੀਂ ਮਾਰਕੀਟ ਵਿਚ ਲਿਆਉਂਦੇ ਆ, ਉਹਨੂੰ ਲਾਗੂ ਕਰਦੇ ਆ, ਉਹਦੇ ਚ ਜਿਹੜੀਆਂ ਪ੍ਰੋਬਲਮ ਆਉਣੀਆਂ ਫਿਰ ਉਸ ਦੇ ਵਿੱਚ ਸੁਧਾਰ ਕੀਤੇ ਜਾਂਦੇ ਆ, ਸੁਧਾਰ ਹਮੇਸ਼ਾ ਹੁੰਦੇ ਰਹਿੰਦੇ ਆ। ਤੇ ਜਿਹੜੀ GST ਇੰਡੀਆ ਵਿਚ ਲਾਗੂ ਕੀਤੀ ਗਈ ਆ ਇਹ ਵੀ ਕਾਫੀ ਸਿੰਪਲੀਫਾਈਡ ਆਉਣ ਵਾਲੇ ਸਮੇਂ ਵਿਚ ਹੋਏਗੀ, ਅਤੇ GST ਦੇ MDP ਜਿਹੜੇ ਲਾਭ ਆ ਜਾਂ ਇਹਦੇ ਜਿਹੜੇ ਬੈਨੀਫਿਟ ਆ ਉਹ ਇਕਾਨਮੀ ਨੂੰ ਬਹੁਤ ਜ਼ਿਆਦਾ ਹੋਣਗੇ ਅੱਗੇ ਜਾ ਕੇ।
ਜੀ ਖੈਰ GST ਦੇ ਬਾਰੇ ਲੋਕ ਜਿਹੜੇ ਥੋੜੇ ਪਰੇਸ਼ਾਨ ਦਿਸਦੇ ਨੇ, ਖਾਸ ਕਰਕੇ ਬਿਜ਼ਨਸ ਉਹ ਪਰੇਸ਼ਾਨ ਅਮਰੀਕ ਜੀ ਸ਼ਾਇਦ ਇਸ ਕਰਕੇ ਵੀ ਹੈ ਕਿ ਜਿਹੜਾ ਉਹ ਕੈਸ਼ ਲੈਣ ਦੇਣ ਕਰਦੇ ਸੀ ਉਹਦੇ ਵਿਚ ਵੀ ਵਾਧਾ ਪਈ ਹੈ, ਜਿਹੜਾ ਉਹ ਟੈਕਸ ਤਾਂ ਲੈ ਲੈਂਦੇ ਸੀ, ਗਾਹਕ ਤੋਂ ਟੈਕਸ ਤਾਂ ਲੈ ਲੈਂਦੇ ਸੀਗੇ, ਵੈਟ ਜਿਹੜੀ ਜੋ ਵੀ ਲੈਂਦੀ ਉਹ ਜਮਾਂ ਨਹੀਂ ਸੀ ਕਰਾਉਂਦੇ ਹੁੰਦੇ, ਉਥੇ ਬੜੀ ਵੱਡੀ ਹੇਰਾਫੇਰੀ ਚੱਲਦੀ ਹੁੰਦੀ ਸੀ, ਠੀਕ ਹੈ ਨਾ। ਸੋ ਹੁਣ ਜਿਹੜੇ ਕਾਰੋਬਾਰੀ ਆ ਜਾਂ ਵਪਾਰੀ ਆ ਮੋਸਟਲੀ ਉਹ ਇਸ ਗੱਲ ਤੋਂ ਵੀ ਪਰੇਸ਼ਾਨ ਹੋਣਗੇ ਕਿ ਸਾਨੂੰ ਹੁਣ ਜਮਾਂ ਵੀ ਕਰਾਉਣੀ ਪੈਣੀ ਆ, ਹੁਣ ਫਿਰ ਜਦੋਂ ਜਮਾਂ ਕਰਾਉਣੀ ਪੈਣੀ ਆ ਫਿਰ ਉਨ੍ਹਾਂ ਦੀ ਇਨਕਮ ਵੀ ਗਿਣ ਹੋਣੀ ਆ ਵੀ ਇੰਨੀ ਇਨਕਮ ਹੋ ਗਈ ਹੈ ਨਾ, ਤੇ ਉਥੇ ਫਿਰ ਟੈਕਸ ਵੀ ਲੱਗਣਾ ਆ। ਸੋ ਮੇਰਾ ਖਿਆਲ ਇਹ ਜ਼ਿਆਦਾ ਵੱਡੀ ਪਰੇਸ਼ਾਨੀ ਆ GST ਦੇ ਨਾਲੋਂ, ਹੈ ਨਾ
ਜੀ। ਅਮਦੀਪ, ਲੋਕਾਂ ਨੂੰ ਕਾਫੀ ਪਰੇਸ਼ਾਨੀ ਵਿਚ ਹੋ ਰਹੀ ਆ, ਉਹਦੇ ਜਿਹੜੇ ਤੁਸੀਂ ਕਾਰਨ ਬੁਝਿਆ ਬਿਲਕੁਲ ਠੀਕ ਆ ਉਹ, ਲੇਕਿਨ ਇਹਦੇ ਨਾਲ ਸੁਧਾਰ ਵੀ ਆਣਗੇ। ਲੋਕ ਕ੍ਰੈਡਿਟ ਜਿਹੜਾ GST ਦਾ ਨਾ ਮਨਮੋਹਨ ਸਿੰਘ ਨੂੰ ਦੇ ਰਹੇ ਆ, ਇਹ ਗੱਲ ਮੰਨਣੀ ਪਏਗੀ
ਜੀ ਜੀ, ਕਿਉਂਕਿ ਉਨ੍ਹਾਂ ਨੇ ਹਾਂਜੀ ਇਹ ਸ਼ੁਰੂ ਕੀਤਾ ਸੀ ਤੇ ਚਲੋ ਸਰਕਾਰ ਨਾ ਮੰਨ ਕਰਕੇ ਹੁਣ, ਉਦੋਂ BJP ਵਿਰੋਧ ਕਰਦੀ ਸੀ, ਸਖ਼ਤ ਵਿਰੋਧ ਕਰਦੀ ਹੁੰਦੀ ਸੀ, ਪਰ ਕੰਮ ਬਹੁਤ ਹੋ ਚੁੱਕਾ ਸੀ, ਇਹ ਕਰਨਾ ਹੀ ਪੈਣਾ ਸੀ। ਤੇ ਹੁਣ ਨੋਟਬੰਦੀ ਦੇ ਮਾਮਲੇ ਦੇ ਵਿਚ ਇਕ ਅੱਜ ਨਾ ਖ਼ਬਰ ਆਈ ਆ ਕਿ ਫਰਜ਼ੀ ਕੰਪਨੀਆਂ ਨੇ ਕਾਲਾ ਧਨ ਕੀਤਾ ਸਫੈਦ। ਖ਼ਬਰ ਇਹ ਹੈ ਕਿ ਕਾਲੇ ਧਨ ਖਿਲਾਫ਼ ਜੰਗ ਚ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਰਕਾਰ ਨੂੰ ਕਰੀਬ 6,000 ਫਰਜ਼ੀ ਕੰਪਨੀਆਂ ਦੇ ਬੈਂਕ ਖਾਤਿਆਂ ਬਾਰੇ ਸੂਚਨਾ ਮਿਲੀ ਹੈ। ਇਨ੍ਹਾਂ ਕੰਪਨੀਆਂ ਨੇ ਨੋਟਬੰਦੀ ਦੌਰਾਨ ਬੈਂਕ ਖਾਤਿਆਂ ਦਾ ਇਸਤੇਮਾਲ ਕਾਲੇ ਧਨ ਨੂੰ ਸਫੈਦ ਕਰਨ ਦੇ ਲਈ ਕੀਤਾ। ਸਰਕਾਰ ਨੇ 2,00,000 ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਦੇ ਬੈਂਕ ਖਾਤਿਆਂ ਬਾਰੇ ਬੈਂਕਾਂ ਨੂੰ ਸੂਚਨਾ ਮੰਗੀ ਹੈ। ਹੁਣ ਤੱਕ 13 ਬੈਂਕਾਂ ਨੇ 5820 ਕੰਪਨੀਆਂ ਦੇ 13,140 ਬੈਂਕ ਖਾਤਿਆਂ ਦਾ ਵੇਰਵਾ ਕੇਂਦਰ ਸਰਕਾਰ ਨੂੰ ਭੇਜਿਆ ਹੈ। ਇਨ੍ਹਾਂ ਕੰਪਨੀਆਂ ਦੇ ਸਾਰੇ ਬੈਂਕ ਖਾਤਿਆਂ 'ਚ ਨੋਟਬੰਦੀ ਦੇ ਐਲਾਨ ਸਮੇਂ ਸਿਰਫ 2,205 ਕਰੋੜ ਰੁਪਏ ਜਮ੍ਹਾਂ ਸਨ। ਨੋਟਬੰਦੀ ਤੋਂ ਬਾਅਦ ਇਨ੍ਹਾਂ ਵਿਚ ਬੱਲੇ ਬੱਲੇ 4,57,387 ਕਰੋੜ ਰੁਪਏ ਜਮ੍ਹਾਂ ਹੋ ਗਏ ਕੁਝ ਹੀ ਦਿਨਾਂ ਦੇ ਵਿਚ। ਤੇ ਮਤਲਬ ਇਸ ਤੋਂ ਸਾਫ਼ ਜ਼ਾਹਰ ਹੁੰਦਾ ਆ ਕਿ ਇੰਨਾ ਜਿਹੜਾ ਮਤਲਬ ਪੈਸਾ ਜਮ੍ਹਾਂ ਹੋਇਆ ਉਹ ਕਾਲਾ ਧਨ ਹੀ ਇਨ੍ਹਾਂ ਦੇ ਵਿਚ ਜਮ੍ਹਾਂ ਹੋਇਆ ਤੇ ਇਹ ਫੜੇ ਜਾਣਗੇ ਹੁਣ ਸਾਰੇ। ਸੋ ਇਕ ਲੌਂਗ ਟਰਮ ਇੰਪੈਕਟ ਹੈ ਨੋਟਬੰਦੀ ਦਾ, ਪਰ ਲੋਕ ਕੀ ਸੋਚ ਰਹੇ ਨੇ ਅਮਰੀਕ ਜੀ?
ਅਮਨਦੀਪ, ਲੋਕ ਜਿਹੜੇ ਆ ਇਹ ਮੋਨੀਟਾਈਜੇਸ਼ਨ ਡੀਮੋਨੀਟਾਈਜੇਸ਼ਨ ਪੋਲਿਸੀ ਆ ਉਹਦੇ ਵੈਸੇ ਦਾ ਖਿਲਾਫ਼ ਹੀ ਬੋਲ ਰਹੇ ਆ ਕਿ ਲੋਕ ਕਹਿ ਰਹੇ ਆ ਕਿ ਇਹਦੇ ਨਾਲ ਕਾਲਾ ਧਨ ਨਹੀਂ ਰੋਕਿਆ। ਐਗਜ਼ਾਮਪਲ ਦੇ ਰਹੇ ਆ ਕਿ ਜਿਹੜੇ ਆ ਜਿੱਦਾਂ ਮਾਲ ਮਹਿਕਮਾ ਆ, ਜਿੱਦਾਂ ਪਟਵਾਰੀ ਆ, ਤਹਿਸੀਲਦਾਰ ਆ ਜਾਂ ਹੋਰ ਆ, ਲੋਕ ਉਹ ਸ਼ਰੇਆਮ ਪੈਸੇ ਲੈ ਰਹੇ ਆ। ਉਹ ਕਹਿ ਰਹੇ ਆ ਲੋਕ ਕਿ ਉਹ ਕਾਲਾ ਧਨ ਜਿਹੜਾ ਆ ਉਹ ਨਵੀਂ ਕ੍ਰਾਂਤੀ ਦੇ ਰੂਪ ਵਿਚ ਹੀ ਲੈ ਰਹੇ ਆ, ਜਾਂ ਆਫਿਸਾਂ ਦੇ ਵਿਚ ਲੋਕ ਇਹਦੇ ਕਲਰਕ ਪੈਸਾ ਲੈ ਰਹੇ ਜਾਂ ਆਫਿਸਰ ਪੈਸਾ ਲੈ ਰਹੇ ਆ, ਉਹ ਕਾਲੇ ਧਨ ਫਿਰ ਦੁਬਾਰਾ ਯੂਜ਼ ਕਰ ਰਹੇ ਆ। ਕਾਲਾ ਧਨ ਯੂ ਹੁੰਦਾ ਵੈਸੇ ਤਾਂ ਜਿਹੜਾ ਇਲੀਗਲ ਮੋਨੀਟਰੀ ਟ੍ਰਾਂਜੈਕਸ਼ਨ ਹੁੰਦੀ ਉਹ ਕਾਲਾ ਧਨ ਹੁੰਦਾ। ਲੋਕ ਕਹਿ ਰਹੇ ਕਿ ਕੋਸ਼ਿਸ਼ ਤਾਂ ਕੀਤੀ ਗਈ ਆ, ਲੇਕਿਨ ਕਾਲਾ ਧਨ ਦੁਬਾਰਾ ਉਸੇ ਪੋਜੀਸ਼ਨ ਤੇ ਵਿਚ ਪਹੁੰਚ ਜਾਏਗਾ ਕੁਛ ਸਾਲਾਂ ਤੋਂ ਬਾਅਦ, ਜਿਹੜੀ ਪੋਜੀਸ਼ਨ ਤੇ ਮੋਦੀ ਸਾਹਿਬ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਨੂੰ 2-3 ਸਾਲ ਲੱਗਣਗੇ, ਬਿਲਕੁਲ ਉਦਾਂ ਦੀ ਪੋਜੀਸ਼ਨ ਦੁਬਾਰਾ ਇੱਥੇ ਆ ਸਕਦੀ। ਜਦ ਤੱਕ ਲੋਕਾਂ ਦੀ ਮਾਨਸਿਕਤਾ ਵਿਚੋਂ ਤੁਸੀਂ ਅਮਨਦੀਪ ਇਹ ਕਾਲਾ ਧਨ ਦੀ ਜਿਹੜੀ ਰਵਾਇਤ ਹੈ ਇਹਨੂੰ ਨਹੀਂ ਕੱਢੋਗੇ, ਇਹ ਬਿਲਕੁਲ ਉਸੇ ਪੋਜੀਸ਼ਨ ਵਿਚ ਆ ਸਕਦੀ ਹੈ। ਲੇਕਿਨ ਹੁਣ ਜਿੱਦਾਂ ਟੈਕਸ ਰਿਫੋਰਮਸ ਹੋਏ ਆ ਤੇ ਉਹਦੇ ਨਾਲ ਇਹਦੇ ਤੇ ਕਾਫੀ ਪ੍ਰਭਾਵ ਪੈ ਸਕਦਾ ਕਿ ਤੁਹਾਡੀ ਜਿਹੜੀ ਇਨਕਮ ਆ, ਲੋਕ ਜਿਹੜੀ ਸਰਕਾਰ ਆ ਕਾਫੀ ਸਤਰਕ ਵੀ ਆ, ਲੋਕਾਂ ਦੇ ਟ੍ਰਾਂਜੈਕਸ਼ਨ ਤੇ ਵੀ ਇਹ ਕਾਫੀ ਧਿਆਨ ਦੇ ਰਹੀ ਆ, ਤੇ ਹੋ ਸਕਦਾ ਕਿ ਅਗਰ ਸਮਾਂ ਪਾ ਕੇ ਜਦੋਂ ਨਵੀਂ ਜਨਰੇਸ਼ਨ ਜਿਹੜੀ ਨਵੀਂ ਜਨਰੇਸ਼ਨ ਆਏਗੀ, ਨਵੀਂ ਜਨਰੇਸ਼ਨ ਕੰਮ ਕਰਦੇ ਉਹਦੇ ਵੈਸੇ ਢੰਗ ਵਿਖਰੇ ਆ, ਉਹਦਾ ਪ੍ਰਭਾਵ ਦੇਖਣਾ ਸ਼ੁਰੂ ਹੋਵੇਗਾ ਤੇ ਲੋਕਾਂ ਦੀ ਮਾਨਸਿਕਤਾ ਦੇ ਵਿਚ ਫਰਕ ਆਉਣਾ ਸ਼ੁਰੂ ਹੋਵੇਗਾ। ਲੋਕ ਸਮਝਣ ਲੱਗਣਗੇ ਕਿ GST ਦੇ ਕੀ ਫਾਇਦੇ ਆ, ਟੈਕਸ ਰੈਵੀਸ਼ਨ ਦੇ ਕੀ ਨੁਕਸਾਨ ਆ, ਤੇ ਆਉਣ ਵਾਲੇ ਸਮੇਂ ਵਿਚ ਹੋ ਸਕਦਾ ਕਿ ਕਾਫੀ ਫਾਇਦੇ ਹੋਣ ਲੇਕਿਨ ਫਿਲਹਾਲ ਤਾਂ ਮੈਂ ਦੇਖ ਰਿਹਾ ਕਿ ਜਿਹੜੇ ਟ੍ਰਾਂਜੈਕਸ਼ਨ ਆ ਸਾਰੇ ਸਾਂਦੇ ਉਹ ਘਟੇ ਜ਼ਰੂਰ ਆ, ਲੇਕਿਨ ਹਾਲੇ ਵੀ ਹੈ।
ਹਾਂਜੀ ਨਹੀਂ, ਇਹਦਾ ਦੇਖੋ ਜਿਹੜੀ ਮੋਦੀ ਸਰਕਾਰ ਨੂੰ ਥੋੜਾ ਬੈਨੀਫਿਟ ਤਾਂ ਦੇਣਾ ਬਣਦਾ ਆ ਕਿ ਇਕ ਬੜਾ ਵੱਡਾ ਰਿਸਕ ਸੀਗਾ ਨੋਟਬੰਦੀ ਦਾ, ਕਾਲਾ ਧਨ ਨੂੰ ਮਤਲਬ ਹੀ ਐਕਚੁਲੀ ਅਟੈਂਪਟਿਡ ਟੂ ਕਰਬਿਟ, ਹੈ ਨਾ, ਮਤਲਬ ਉਹਨਾਂ ਨੇ ਅਟੈਂਪਟ ਤਾਂ ਕੀਤਾ ਨਾ, ਮਤਲਬ ਇਹ ਇਕ ਚਾਹੇ ਉਹ ਚਲੋ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਇਆ, ਉਸਦੇ ਨੈਗੇਟਿਵ ਇੰਪੈਕਟ ਹੋਏ, ਪਰ ਉਹਨੇ ਬਹੁਤ ਵੱਡਾ ਰਿਸਕ ਲਿਆ ਇਹ ਕੰਮ ਕਰਨ ਦਾ। ਦੂਜੀ ਗੱਲ ਇਹ ਭਾਈ GST ਵੀ ਚਲੋ ਲਾਗੂ ਹੋ ਗਈ ਤੇ GST ਦੇ ਹੁਣ ਫਾਇਦੇ ਤਾਂ ਹੋਣਗੇ ਤੁਹਾਡੇ ਸਾਹਮਣੇ ਦੇਖਿਓ ਤੁਸੀਂ, ਜਿਹੜਾ ਮਤਲਬ ਖਾਸ ਕਰਕੇ ਫੂਡ ਇੰਡਸਟਰੀ ਐਂਡ ਆਲ ਕੈਸ਼ ਇੰਡਸਟਰੀ ਸੀ ਉਹ ਜਿਹੜੀ ਹੈ ਉਹ ਦਾਇਰੇ ਦੇ ਵਿਚ ਆ ਜਾਊਗੀ, ਤੇ ਮਤਲਬ ਇਹ ਬੈਨੀਫਿਟ ਦੇਣੇ ਬਣਦੇ ਆ, ਪਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ, ਮੈਂ ਇੱਥੇ ਇਹ ਵੀ ਕਹਿੰਦਾ ਕੱਲਾ ਮੋਦੀ ਸਰਕਾਰ ਦਾ ਫਾਲਟ ਨਹੀਂ ਹੈਗਾ, ਜਿਹੜੀ ਬਿਊਰੋਕਰੇਸੀ ਹੈ, ਜਿਹੜੇ ਵਪਾਰੀ ਵਰਗ ਹੈ ਰਲੇ ਹੋਏ ਨੇ, ਉਨ੍ਹਾਂ ਦੇ ਮਾਫੀਏ ਬਣੇ ਹੋਏ ਨੇ, ਉਨ੍ਹਾਂ ਦੇ ਕਾਟਲ ਬਣੇ ਹੋਏ ਨੇ, ਉਹ ਨਹੀਂ ਲਾਗੂ ਹੋਣ ਦਿੰਦੇ। ਜੇ ਸਰਕਾਰ ਚਾਹੁੰਦੀ ਆ ਤਾਂ ਜਿਹੜੇ ਮੋਹਰੇ ਜਿਨ੍ਹਾਂ ਨੂੰ ਪੈਸੇ ਆ ਰਹੇ ਨੇ, ਉਨ੍ਹਾਂ ਨੇ ਬਿਜ਼ਨਸ ਬਣਾਏ ਹੋਏ ਆ ਸਰਕਾਰ ਦੇ ਕੁੱਛੜ ਚੜ ਕੇ, ਉਹ ਨਹੀਂ ਲਾਗੂ ਹੋਣ ਦਿੰਦੇ, ਉਹ ਕੋਈ ਨਾ ਕੋਈ ਵਿਚ ਵਾਧਾ ਪਾ ਦਿੰਦੇ ਨੇ। ਸੋ ਇਹ ਮਤਲਬ ਹੀ ਇਜ਼ ਟੇਕਿੰਗ ਅ ਰਿਸਕ, ਪਰ ਚਲੋ ਆਉਣ ਵਾਲਾ ਸਮਾਂ ਮੈਨੂੰ ਲੱਗਦਾ ਕਿ ਜ਼ਿਆਦਾ ਮਤਲਬ ਡਿਸਾਈਡ ਕਰੇਗਾ। ਤੇ ਸਾਡੇ ਨਾਲ ਇਧਰ ਮਹਿਤਾਬ ਸਿੰਘ ਹੁਣੀ ਵੀ ਜੁੜੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜੀ, ਬਹੁਤ ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਮਹਿਤਾਬ ਜੀ। ਤੇ ਪੁਸ਼ਪ ਡਡਵਾਲ ਜਪਾਨ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਕਹਿੰਦੇ, ਇੰਜੋਏ ਕਰ ਰਹੇ ਆ ਜੀ, ਕੰਮ ਕਰ ਰਹੇ ਆ। ਤੇ ਭਾਜੀ ਕਹਿੰਦੇ ਮੈਂ ਜ਼ਿਆਦਾ ਕੁਛ ਨਹੀਂ ਲਿਖੂੰਗਾ, ਮੋਦੀ ਜੀ ਤੇ ਮਨਮੋਹਨ ਸਰਕਾਰ ਚ ਕੌਣ ਵਧੀਆ, ਪਰ ਇੱਕ ਹੀ ਬੇਨਤੀ ਹੈ ਕਿ ਤੁਸੀਂ UPA ਸਰਕਾਰ ਸਕੈਮ ਲਿਸਟ ਗੂਗਲ ਤੇ ਲਿਖੋ ਤੇ ਉਹ ਪੜ ਕੇ ਤੁਹਾਨੂੰ ਜਵਾਬ ਮਿਲ ਜਾਊਗਾ। ਬਿਲਕੁਲ ਜੀ, ਬਹੁਤ ਵੱਡੀ ਲਿਸਟ ਹੈ ਉਹ, ਬਹੁਤ ਵੱਡੇ ਵੱਡੇ ਸਕੈਮ ਹੋਏ ਨੇ ਤੇ ਜੇਲਾਂ ਵੀ ਹੋਈਆਂ ਨੇ ਬਹੁਤਿਆਂ ਨੂੰ। ਸੋ UPA ਦੇ ਸਮੇਂ ਜਿਹੜੀ ਇੱਕ ਚੀਜ਼ ਨੈਗੇਟਿਵ ਗਈ ਹੈ ਮਨਮੋਹਨ ਸਿੰਘ ਦੇ ਸਬੰਧ ਵਿਚ, ਉਹ ਜ਼ਿਆਦਾ ਜਿਹੜੀ ਗਈ ਹੈ ਜਿਹੜੇ ਸਕੈਮ, ਸੋ ਸਕੈਮਾਂ ਦੇ ਉੱਤੇ ਕਾਬੂ ਨਹੀਂ ਪਾ ਸਕੇ ਡਾਕਟਰ ਮਨਮੋਹਨ ਸਿੰਘ, ਇਸ ਦਾ ਮਤਲਬ ਸਾਰਿਆਂ ਨੂੰ ਜਗ ਜਾ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਜਗਤਾਰ ਭਾਜੀ ਵੀ ਹੁਣ ਸਾਡੇ ਨਾਲ ਜੁੜੇ ਨੇ, ਇਹ ਮੈਸੇਜ ਮੈਂ ਪੜ੍ਹਦਾ ਥੋੜੀ ਦੇਰ ਬਾਅਦ ਕਿਉਂਕਿ ਮੇਰਾ ਸੰਪਰਕ ਅਮਰੀਕ ਸਿੰਘ ਫਲੋਰਾ ਨਾਲ ਟੁੱਟ ਗਿਆ ਸੀ ਤੇ ਹੁਣ ਮੈਂ ਫੇਰ ਉਨ੍ਹਾਂ ਨਾਲ ਸੰਪਰਕ ਲਾ ਰਿਹਾ ਤੇ ਭਾਜੀ ਹੁਣੀ ਜੁਆਇਨ ਕਰ ਰਹੇ ਨੇ। ਸੋ ਅਮਰੀਕ ਜੀ, ਜਗਤਾਰ ਗਿੱਲ ਹੋਣਾ ਨੇ ਨਾ ਇਕ ਸੁਨੇਹਾ ਭੇਜਿਆ, ਕਹਿੰਦੇ ਨੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਦਾ ਜੀਵਨ ਜਿਉਣ ਨੂੰ ਤਰਜੀਹ ਦਿੱਤੀ ਸੀ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਦਾ ਸੰਦੇਸ਼ ਵੀ ਦਿੱਤਾ ਸੀ, ਗੁਰਬਾਣੀ ਵੀ ਕੁਝ ਐਸਾ ਹੀ ਸੰਦੇਸ਼ ਦਿੰਦੀ ਹੈ, ਵਿਆਹਾਂ ਸ਼ਾਦੀਆਂ ਨੂੰ ਸਾਦਾ ਕਰਨ ਦੀ ਦੁਹਾਈ ਦਿੰਦੇ ਹਾਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਗੁਰਪੁਰਬਾਂ ਦੇ ਮਸਲਿਆਂ ਚ ਅਸੀਂ ਡਬਲ ਸਟੈਂਡਰਡ ਹੋ ਰਹੇ ਹਾਂ? ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਤੇ ਹੁਣ ਕਹਿੰਦੇ ਮੈਨੂੰ ਕਿੰਤੂ ਪਰੰਤੂ ਵਾਲਾ ਨਾ ਕਹਿ ਦਿਓ ਗੱਲ ਵਿਚਾਰ ਕਰਨ ਵਾਲੀ। ਨਹੀਂ ਜੀ ਨਹੀਂ, ਆਪਾਂ ਸਾਰਥਿਕ ਵਿਚਾਰ ਕਰਾਂਗੇ ਇਸ ਤੇ।
ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਸੀ ਕਿ ਸਾਡੇ ਸਮਾਜ ਦੇ ਵਿਚ, ਸਾਡੇ ਧਰਮ ਦੇ ਵਿਚ, ਸਾਡੇ ਨਾ ਸਿੱਖ ਧਰਮ ਵਿਚ ਨੀ ਬਾਕੀ ਸਾਰਿਆਂ ਧਰਮਾਂ ਦੀ ਗੱਲ ਕਰਦੇ ਆ, ਧਰਮ ਦੀ ਗੱਲ ਕਰਦੇ ਆ, ਇਸ ਇੰਸਟੀਟਿਊਸ਼ਨ ਦੀ ਗੱਲ ਕਰਦੇ ਆ, ਬਿਲਕੁਲ ਸਾਡੇ ਕੋਲ ਡਬਲ ਸਟੈਂਡਰਡ ਹੁੰਦੇ ਆ। ਜਦੋਂ ਅਸੀਂ ਮੰਦਰ ਵਿਚ ਹੁੰਦੇ ਆ, ਜਾਂ ਤੁਸੀਂ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਰਹੇ ਹੁੰਦੇ ਆ, ਜਾਂ ਤੁਸੀਂ ਹੋਰ ਕਿਸੇ ਧਾਰਮਿਕ ਸਥਾਨ ਦੇ ਵਿਚ ਹੁੰਦੇ ਆ, ਤਾਂ ਉਸ ਵੇਲੇ ਤੁਹਾਡਾ ਜਿਹੜਾ ਕੰਮ ਖਾਂਦਾ ਐਥਿਕਸ ਆ ਉਹ ਬੜਾ ਸਿੰਪਲ ਹੁੰਦਾ, ਉਹਦੇ ਵਿਚ ਸੇਵਾ ਭਾਵਨਾ ਬਹੁਤ ਹੁੰਦੀ ਆ, ਇਕ ਦੂਜੇ ਦੀ ਇੱਜ਼ਤ ਕਰਦੇ ਆ। ਜਦੋਂ ਹੀ ਤੁਸੀਂ ਉਸ ਅਦਾਰੇ ਤੋਂ ਬਾਹਰ ਜਾਂਦੇ ਆ, ਸਮਾਜ ਦੇ ਵਿਚ ਵਿਚਰਦੇ ਆ, ਤਾਂ ਤੁਹਾਡਾ ਜਿਹੜਾ ਦੂਜਾ ਰੂਪ ਸ਼ੁਰੂ ਹੋ ਜਾਂਦਾ, ਜਿਹਦੇ ਵਿਚ ਤੁਸੀਂ ਇਕ ਦੂਜੇ ਨੂੰ ਰਿਸਪੈਕਟ ਨੀ ਕਰਦੇ, ਬੇਫਜੂਲ ਖਰਚਿਆਂ ਦਾ ਜਿਹੜਾ ਰੁਝਾਨ ਚੱਲ ਰਿਹਾ ਉਹਦੇ ਵੱਲ ਤੁਸੀਂ ਚਾਤ ਹੋ ਜਾਂਦੇ ਆ, ਜਾਂ ਤੁਸੀਂ ਡਿਮੋਨਸਟ੍ਰੇਸ਼ਨ ਜ਼ਿਆਦਾ ਕਰਨ ਲੱਗਦੇ ਆ, ਦੇਖ ਰੇਖ ਦੇ ਜਿਹੜੇ ਕੰਮ ਜਿੱਦਾਂ ਇਕ ਦੂਜੇ ਨੂੰ ਦੇਖ ਕੇ ਉਹ ਕੰਮ ਕਰਨੇ, ਆਪਣੇ ਆਪ ਨੂੰ ਵੱਡਾ ਹੋਣ ਦੀ ਜਿਤਾਣਾ, ਆਪਣੇ ਆਪ ਨੂੰ ਵੱਡਾ ਹੋਣ ਦਾ ਢੌਂਗ ਰਚਾਣਾ, ਵਿਆਹ ਤੇ ਬਹੁਤ ਜ਼ਿਆਦਾ ਖਰਚੇ ਕਰਨੇ, ਰਸਮਾਂ ਰਿਵਾਜਾਂ ਦੇ ਬਹੁਤ ਜ਼ਿਆਦਾ ਖਰਚੇ ਕਰਨੇ, ਇਕ ਸਿੰਪਲੀਸਿਟੀ ਨੂੰ ਤੁਸੀਂ ਪਿੱਛੇ ਛੱਡ ਦਿੰਦੇ ਆ।
ਹੈਲੋ, ਹਾਂਜੀ ਹਾਂਜੀ, ਮੈਂ
ਉਹ ਇਹ ਰੁਝਾਨ ਮੈਂ ਦੇਖਿਆ ਆ ਕਿ ਡਬਲ ਸਟੈਂਡਰਡ ਸਾਡੇ ਵਿਚ ਹੈਗਾ ਆ, ਅਸੀਂ ਧਾਰਮਿਕ ਸਥਾਨਾਂ ਤੇ ਜਦੋਂ ਤੱਕ ਉੱਥੇ ਰਹਿੰਦੇ ਆ ਉਸ ਭਾਵਨਾ ਨਾਲ ਜੁੜੇ ਹੁੰਦੇ ਤਾਂ ਸਾਡਾ ਵਰਤਾਵਾ ਅਲੱਗ ਹੁੰਦਾ, ਜਦੋਂ ਸਮਾਜ ਵਿਚ ਅਸੀਂ ਜਾਂਦੇ ਹਾਂ ਤਾਂ ਬਿਲਕੁਲ ਉਸ ਤੋਂ ਉਲਟ ਅਸੀਂ ਕਰਦੇ ਹਾਂ। ਜੋ ਕੁਛ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਕਿ ਤੁਸੀਂ ਸਿੰਪਲੀਸਿਟੀ ਧਾਰਮਿਕ ਸਥਾਨ ਤੋਂ ਹੀ ਸ਼ੁਰੂ ਹੁੰਦੀ ਹੈ, ਉਸ ਨੂੰ ਉਹਨਾਂ ਨੇ ਕਿਹਾ ਸਮਾਜ ਦੇ ਵਿਚ ਵੀ ਲਾਗੂ ਕਰਨਾ ਚਾਹੀਦਾ, ਲੇਕਿਨ ਅਸੀਂ ਸਮਾਜ ਦੇ ਵਿਚ ਉਸ ਨੂੰ ਲਾਗੂ ਨਹੀਂ ਕਰ ਰਹੇ। ਡਬਲ ਸਟੈਂਡਰਡ ਸੀ ਆਪਣਾ।
ਹਾਂਜੀ, ਉਹ ਗੱਲ ਇਹ ਚੱਲ ਰਹੀ ਸੀ ਜਿਹੜੀ ਫੁੱਲਾਂ ਦੇ ਨਾਲ ਡੈਕੋਰੇਸ਼ਨ ਹੈ ਉਸ ਦੇ ਬਾਰੇ ਗੱਲ ਚੱਲ ਰਹੀ ਸੀ ਕਿ ਅਸੀਂ ਉੱਥੇ ਮਤਲਬ ਹੁਣ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿਚ ਵੀ ਕਿਹਾ ਕਿ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਜੇ ਮਤਲਬ ਫੁੱਲਾਂ ਦੇ ਨਾਲ ਡੈਕੋਰੇਸ਼ਨ ਕੀਤੀ ਆ, ਤੇ ਇੱਥੇ ਥੋੜਾ ਜਿਹਾ ਫਰਕ ਮੈਨੂੰ ਇਹ ਨਜ਼ਰ ਆਉਂਦਾ ਜੀ ਜਗਤਾਰ ਜੀ ਕਿ ਆਮ ਵੈਸੇ ਓਪਰੀ ਓਪਰੀ ਨਿਗਾਹ ਮਾਰੋ ਤਾਂ ਇੱਦਾਂ ਲੱਗਦਾ ਜੀ 15 ਲੱਖ ਰੁਪਏ ਜਿਹੜਾ ਆ ਉਹ ਟੂ ਮੱਚ ਪੈਸਾ ਆ, ਇਹ ਜੀ ਗਰੀਬਾਂ ਦੇ ਉੱਤੇ ਖਰਚਿਆ ਜਾਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਮਤਲਬ ਮੇਰਾ ਨਜ਼ਰੀਆ ਇਹ ਹੈ ਕਿ ਅਗਰ ਉਹ ਐਡੀ ਵੱਡਾ ਕੰਪਲੈਕਸ ਹੈ ਤੇ ਇੱਕ ਬਹੁਤ ਵੱਡਾ ਮਤਲਬ ਗੁਰੂ ਰਾਮਦਾਸ ਜੀ ਉਹਨਾਂ ਦੇ ਮੋਢੇ ਹੋਏ ਨੇ, ਉਹ ਗੁਰਪੁਰਬ ਹੈ, ਉਹਨਾਂ ਜਿਹੜੀ ਸੰਗਤਾਂ ਦੀ ਸਹੂਲੀਅਤ ਲਈ ਜਾਂ ਉਹਨਾਂ ਨੂੰ ਚੰਗਾ ਲੱਗਣਾ ਉਹਨੂੰ ਯਾਦਗਾਰੀ ਬਣਾਉਣ ਦੇ ਲਈ ਫੁੱਲਾਂ ਦੇ ਉੱਤੇ ਪੈਸੇ ਖਰਚੇ ਗਏ ਨੇ, ਮੇਰੇ ਹਿਸਾਬ ਨਾਲ ਠੀਕ ਹੈ ਮਾਰਜਿਨ ਤੇ ਆ। ਪਰ ਕਈ ਵਾਰੀ ਨਾ ਇੱਕ ਦੋ ਸਵਾਲ ਹੋਰ ਵੀ ਆਉਂਦੇ ਨੇ ਕਿ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ, ਹੁਣ ਮੈਂ ਆਪਣੇ ਦਿਲ ਵਾਲੀ ਗੱਲ ਕਰਨ ਲੱਗਾ ਕਿ ਇਹ ਮੁੱਦਾ ਆਉਂਦਾ ਕਿ ਜਿਹੜਾ ਲੰਗਰ ਹੈ ਲੰਗਰ ਲੋੜਵੰਦਾਂ ਲਈ ਬਣਾਇਆ ਗਿਆ ਸੀ ਤੇ ਹੁਣ ਤਾਂ ਜੀ ਰੱਜਿਆਂ ਨੂੰ ਰਜਾਇਆ ਜਾਂਦਾ ਆ, ਇਸ ਤਰ੍ਹਾਂ ਕੀਤਾ ਜਾਂਦਾ ਆ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਅਮਰੀਕ ਜੀ ਜਦੋਂ ਅਸੀਂ ਪ੍ਰੈਕਟੀਕਲ ਗੱਲ ਕਰੀਏ ਪ੍ਰੈਕਟੀਕਲੀ ਸੋਚੀਏ, ਹੁਣ ਤੁਸੀਂ ਹੁਣ ਦਰਬਾਰ ਸਾਹਿਬ ਗਏ ਹੋਏ ਆ ਇੱਥੇ, ਠੀਕ ਹੈ, ਕੀ ਤੁਸੀਂ ਲੋੜਵੰਦ ਹੈ? ਕੀ ਤੁਸੀਂ ਸਿਰਫ ਮਤਲਬ ਕੀ ਤੁਹਾਨੂੰ ਰੋਟੀ ਨਹੀਂ ਮਿਲ ਰਹੀ, ਤੁਸੀਂ ਉਸ ਕਰਕੇ ਗਏ ਹੋਏ ਆ?
ਇੱਕ ਅਮਦੀਪ ਸ਼ਰਧਾ ਭਾਵਨਾ ਲਈ ਹੁੰਦੀ ਹੈ ਕਿ ਤੁਸੀਂ ਧਾਰਮਿਕ ਬਹੁਤ ਵੱਡੇ ਧਾਰਮਿਕ ਸਥਾਨ ਤੇ ਗਏ, ਜਿਹੜਾ ਪ੍ਰਾਈਮ ਧਾਰਮਿਕ ਸਥਾਨ ਹੈ ਇੱਥੇ ਦਾ ਸਿੱਖ ਧਰਮ ਦਾ, ਉੱਥੇ ਲੰਗਰ ਵਿੱਚ ਜਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਨੂੰ ਭੁੱਖ ਲੱਗੀ ਹੈ ਜਾਂ ਤੁਸੀਂ ਲੋੜਵੰਦ ਹੋ। ਲੰਗਰ ਵਿੱਚ ਇੱਕ ਇਸ ਲਈ ਵੀ ਤੁਸੀਂ ਜਾਣਦੇ ਹੋ ਕਿ ਇੱਕ ਸਮਾਨਤਾ ਦਾ ਜਿਹੜਾ ਸਿਧਾਂਤ ਹੈ ਉਹ ਪਰੇਡ ਕੀਤਾ ਜਾਵੇ, ਲੰਗਰ ਵਿੱਚ ਬੈਠ ਕੇ ਤੁਸੀਂ ਬਾਕੀ ਧਰਮਾਂ ਦੇ ਲੋਕਾਂ ਦੇ ਨਾਲ ਗਰੀਬ ਅਮੀਰ ਸਾਰੇ ਇੱਕੋ ਹੀ ਹੁੰਦੇ ਉੱਥੇ, ਉਹ ਸਾਦਾ ਭੋਜਨ ਤੁਸੀਂ ਉੱਥੇ ਕਰਦੇ ਆ ਤਾਂ ਤੁਹਾਨੂੰ ਚੰਗਾ ਲੱਗਦਾ। ਇੱਕ ਸ਼ਰਧਾ ਵੀ ਹੁੰਦੀ ਹੈ ਕਿ ਤੁਸੀਂ ਉਸ ਸਥਾਨ ਤੇ ਗਏ ਆ, ਉੱਥੇ ਜਾ ਕੇ ਤੁਸੀਂ ਲੰਗਰ ਚੱਲਦੇ ਆ, ਤੁਹਾਨੂੰ ਚੰਗਾ ਲੱਗਦਾ ਹੈ ਨਾ ਬੈਠ ਕੇ ਇੱਕ ਫੰਕਸ਼ਨ ਦੇ ਵਿੱਚ। ਮੈਂ ਵੀ ਮਹਿਸੂਸ ਕੀਤਾ ਕਿ ਉਸ ਵੇਲੇ ਬਹੁਤ ਚੰਗਾ ਲੱਗ ਰਿਹਾ ਸੀ ਜਿਸ ਵੇਲੇ ਸਾਰੇ ਲੋਕ ਵੱਡੇ ਵੱਡੇ ਵਪਾਰੀ ਵੀ ਰਾਜਨੀਤਿਕ ਨੇਤਾ ਵੀ ਤੇ ਹੋਰ ਜਿਹੜੇ ਲੋਕ ਪੰਗਤ ਦੇ ਵਿੱਚ ਆ ਕੇ ਬੈਠ ਕੇ ਲੰਗਰ ਚੱਲਦੇ ਆ, ਇੱਕ ਸਮਾਨਤਾ ਦੀ ਭਾਵਨਾ ਮੈਂ ਵੀ ਪੈਦਾ ਹੁੰਦੀ ਹੈ ਤੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇੱਕ ਸਮਾਨ ਸਮਾਜ ਦੇ ਵਿੱਚ ਵਿਚਰ ਰਹੇ ਹੋ, ਅਤੇ ਇੱਕ ਸ਼ਰਧਾ ਵੀ ਹੁੰਦੀ ਹੈ ਕਿ ਤੁਸੀਂ ਜਾ ਕੇ ਲੰਗਰ ਚੱਕਣਾ ਆ ਗੁਰੂ ਘਰ ਦੇ ਵਿੱਚ, ਤੁਹਾਨੂੰ ਚੰਗਾ ਲੱਗਦਾ। ਮੈਂ ਤਾਂ ਇਸ ਭਾਵਨਾ ਨਾਲ ਦੇਖਦਾ ਕਿ ਲੰਗਰ ਦੇ ਵਿੱਚ ਲੋੜਵੰਦ ਤਾਂ ਚਲੋ ਲੰਗਰ ਛਕਦਾ ਹੀ ਆ, ਲੇਕਿਨ ਇਹ ਦੂਜੇ ਲੋਕ ਵੀ ਸ਼ਰਧਾ ਭਾਵਨਾ ਦੇ ਨਾਲ ਵੀ ਉੱਥੇ ਲੰਗਰ ਛਕਣ ਨੂੰ ਜਾਂਦੇ ਆ ਤੇ ਉਹਨਾਂ ਨੂੰ ਚੰਗਾ ਲੱਗਦਾ, ਚੰਗਾ ਮਹਿਸੂਸ ਕਰਦਾ। ਅਗਰ ਤੁਸੀਂ ਲੰਗਰ ਛਕਣ ਤੋਂ ਬਗੈਰ ਉੱਥੋਂ ਆ ਜਾਂਦੇ ਆ ਐਡੇ ਵੱਡੇ ਸਥਾਨ ਤੋਂ ਬਹੁਤ ਦੂਰ ਤੋਂ ਚੱਲ ਕੇ, ਤਾਂ ਸਾਨੂੰ ਵੈਸੇ ਆਤਮਿਕ ਤੌਰ ਤੇ ਵੀ ਚੰਗਾ ਨਹੀਂ ਲੱਗਦਾ।
ਅਮਰੀਕ ਜੀ, ਵੈਸੇ ਜੇ ਦੇਖਿਆ ਜਾਵੇ ਤੇ ਕਈ ਇਹ ਜਿਹੜਾ ਕੁਐਸਚਨ ਹੈ ਕਿ ਲੋੜਵੰਦਾਂ ਲਈ ਲੰਗਰ ਸ਼ੁਰੂ ਕੀਤਾ ਸੀ, ਇਹ ਮੈਨੂੰ ਲੱਗਦਾ ਕਿ ਇਹ ਟੋਟਲੀ ਸਹੀ ਸਟੇਟਮੈਂਟ ਸਹੀ ਆਬਜ਼ਰਵੇਸ਼ਨ ਨਹੀਂ ਹੈਗੀ। ਮਤਲਬ ਆਪਾਂ ਗੁਰੂ ਸਾਹਿਬ ਦੇ ਸੰਦਰਭ ਤੋਂ ਆਪਾਂ ਦੇਖਣਾ ਕਿ ਲੰਗਰ ਸ਼ੁਰੂ ਕਿਉਂ ਕੀਤਾ ਗਿਆ ਸੀ, ਹਨਾ, ਕਿ ਅਸੀਂ ਕਹਿ ਦਿੰਦੇ ਹਾਂ ਉਹ ਜੀ ਲੋੜਵੰਦਾਂ ਲਈ ਸੀ, ਜਿਨ੍ਹਾਂ ਕੋਲ ਉਤੋਂ ਇਉਂ ਲੱਗਦਾ ਵੀ ਜਿਹੜੇ ਬੰਦੇ ਕੋਲ ਖਾਣ ਨੂੰ ਹੁੰਦਾ ਨਹੀਂ ਸੀਗਾ ਉਹ ਜਾ ਕੇ ਫਿਰ ਗੁਰੂ ਘਰ ਲੰਗਰ ਛਕਦੇ ਹੁੰਦੇ ਸੀ, ਠੀਕ ਹੈ ਨਾ, ਇਹ ਇਸ ਕਰਕੇ ਸ਼ੁਰੂ ਕੀਤਾ। ਸਾਨੂੰ ਇਉਂ ਲੱਗਦਾ ਨਾ ਵੀ ਜੇ ਬੰਦਾ ਰੱਜਿਆ ਪੁੱਜਿਆ ਆ ਉਹਦੇ ਘਰ ਰੋਜੀ ਰੋਟੀ ਬੜੀ ਵਧੀਆ ਚੱਲਦੀ ਆ ਤੇ ਉਹਦੇ ਲਈ ਨਹੀਂ ਸੀ ਸ਼ੁਰੂ ਕੀਤਾ, ਮਤਲਬ ਇਹ ਫੀਲਿੰਗ ਆਉਂਦੀ ਆ ਇਹ ਗੱਲਾਂ ਸੁਣ ਕੇ। ਪਰ ਕੁਐਸਚਨ ਇਹ ਆਉਂਦਾ ਹੈ ਕਿ ਜੇ ਇਹ ਫੀਲਿੰਗ ਲਈ ਸ਼ੁਰੂ ਕੀਤਾ ਸੀ ਤਾਂ ਫਿਰ ਅਕਬਰ ਨੂੰ ਕਿਉਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਲੰਗਰ ਛਕੋ? ਕੀ ਅਕਬਰ ਕੋਲ ਅੰਨ ਹੈ ਨਹੀਂ ਸੀ? ਉਹ ਦੇਸ਼ ਦਾ ਰਾਜਾ ਸੀ, ਕੀ ਉਹ ਵੀ ਲੋੜਵੰਦ ਸੀਗਾ? ਸੋ ਇਸ ਕਰਕੇ ਨਾ ਜਿਹੜੀ ਇਹ ਲੰਗਰ ਦੀ ਜਿਹੜੀ ਭਾਵਨਾ ਹੈ ਕਿਸੇ ਹੋਰ ਭਾਵਨਾ ਨਾਲ ਸ਼ੁਰੂ ਕੀਤੀ ਸੀ, ਨਾ ਕਿ ਲੋਕਾਂ ਨੂੰ ਮਤਲਬ ਫ੍ਰੀ ਫੂਡ ਪ੍ਰੋਵਾਈਡ ਕਰਨਾ ਤੇ ਉਨ੍ਹਾਂ ਨੂੰ ਬੇਕਾਰ ਬਣਾ ਦੇਣਾ ਕਿ ਜਿਹੜੇ ਗਰੀਬ ਇੱਥੇ ਖਾਈ ਜਾਓ, ਕੰਮ ਕਰੋ ਨਾ ਜਾਓ ਕਰੋ, ਇਹ ਭਾਵਨਾ ਸੀਗੀ, ਇੱਕ ਅੰਡਰਲਾਈਨ ਸੀਗੀ, ਪਰ ਇਹ ਮੁੱਖ ਭਾਵਨਾ ਨਹੀਂ ਸੀ। ਜਿਹੜੀ ਮੁੱਖ ਭਾਵਨਾ ਜਿੰਨੀ ਕੁ ਮੈਂ ਸਮਝਦਾ ਨਾ ਉਹ ਮੁੱਖ ਭਾਵਨਾ ਇਹ ਸੀ ਕਿ ਅਸੀਂ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਅਸੀਂ ਗੁਰੂ ਦੇ ਕੋਲ ਜਾਂਦੇ ਕਿਉਂ ਆ, ਕੀ ਕਰਨ ਜਾਂਦੇ ਹਾਂ ਉੱਥੇ, ਵਟਸ ਅ ਮੋਟਿਵ, ਤੁਸੀਂ ਉੱਥੇ ਕਰਨ ਕੀ ਗਏ ਹੋ? ਅਸੀਂ ਜਿਹੜੀ ਸੰਗਤਾਂ ਆ ਅਸੀਂ ਆਪਣੇ ਕਿਰਤ ਕਰਮ ਕੇ ਵਿਛੜੇ, ਜਿਹੜੇ ਕੰਮਾਂ ਦੇ ਵਿੱਚ ਬਿਜ਼ੀ ਆ ਕਰ ਰਹੇ, ਉਹ ਆਪਣੇ ਰੱਬ ਤੋਂ ਵਿਛੜ ਕੇ ਸਾਨੂੰ ਇੱਕ ਥੋੜਾ ਜਿਹਾ ਟਾਈਮ ਮਿਲਦਾ ਕਿ ਅਸੀਂ ਹੁਣ ਆਪਾਂ ਨਾ ਗੁਰੂ ਦੇ ਕੋਲ ਜਾ ਕੇ ਨਾ ਉਹਨਾਂ ਤੋਂ ਕੁਝ ਸਿੱਖਿਆ ਲੈ ਕੇ ਆਈਏ ਤਾਂ ਕਿ ਅਸੀਂ ਸਾਰਾ ਸਾਲ ਆਪਣੀ ਕਿਰਤ ਕਰਨੀ ਆ, ਨਾਲ ਦੀ ਨਾਲ ਉਹ ਵੀ ਆਪਾਂ ਸਿੱਖੀਏ। ਇਹੀ ਭਾਵਨਾ ਹੁੰਦੀ ਸੀ ਨਾ ਪਹਿਲਾਂ, ਠੀਕ ਹੈ ਨਾ। ਹੁਣ ਉਹ ਕਿਰਤ ਕਰਮ ਕੇ ਵਿਛੜੇ ਤੇ ਜਾ ਕੇ ਫਿਰ ਅਸੀਂ ਗੁਰੂ ਦੇ ਕੋਲ ਜਾਂਦੇ ਆ ਚੱਲ ਕੇ ਪੈਂਡਾ ਤੈਅ ਕਰਕੇ। ਉਦੋਂ ਚਲੋ ਬੈਲ ਗੱਡੀਆਂ ਹੋ ਗਈਆਂ, ਘੋੜੇ ਹੋ ਗਏ, ਤੁਰ ਕੇ ਵੀ ਬਹੁਤ ਸੰਗਤਾਂ ਜਾਂਦੀਆਂ ਸੀ ਦੂਰੋਂ ਦੂਰੋਂ। ਤੇ ਜਦੋਂ ਉੱਥੇ ਪਹੁੰਚਦੀਆਂ ਸੀ ਤਾਂ ਪਹਿਲਾਂ ਨਿਰਦੇਸ਼ ਕੀ ਹੁੰਦੇ ਸੀ ਗੁਰੂ, ਜਿਹੜਾ ਗੁਰਦੁਆਰਾ ਆ ਜਾਂ ਗੁਰੂ ਘਰ ਹਰਿਮੰਦਰ ਸਾਹਿਬ ਹੈ, ਪਾਣੀ ਦੇ ਵਿੱਚ ਕਿਉਂ ਹੈ, ਉਹ ਸਰੋਵਰ ਦੇ ਵਿੱਚ ਕਿਉਂ ਹੈ? ਉਹ ਇਸ ਕਰਕੇ ਆ ਕਿ ਪਹਿਲਾਂ ਇਸ਼ਨਾਨ ਕਰੋ, ਪਹਿਲਾਂ ਜਿਹੜੇ ਆਪਣਾ ਥਕੇਵਾ ਲਾਓ, ਪਹਿਲਾਂ ਫਰੈਸ਼ ਹੋਵੋ। ਤੁਸੀਂ ਗੁਰੂ ਨਾਲ ਗੱਲ ਕਿੱਦਾਂ ਕਰੋਗੇ ਜਾਂ ਪਹਿਲਾਂ ਤੁਹਾਡੇ ਉੱਪਰ ਤਾਂ ਧੂੜ ਜੰਮੀ ਪਈ ਆ, ਠੀਕ ਹੈ, ਤੁਸੀਂ ਬੁਰੇ ਹਾਲ ਹੈ, ਤੁਸੀਂ ਰਿਲੈਕਸ ਹੋ, ਪਹਿਲਾਂ ਇਸ਼ਨਾਨ ਕਰੋ। ਇਸ਼ਨਾਨ ਕਰਕੇ ਫੇਰ ਤੁਸੀਂ ਕੀ ਕਰੋਗੇ? ਫੇਰ ਜਿਹੜੀ ਤੁਹਾਨੂੰ ਭੁੱਖ ਲੱਗੀ ਹੋਈ ਹੈ, 20-25-30-40-50 ਕਿਲੋਮੀਟਰ ਤੁਸੀਂ ਚੱਲ ਕੇ ਆਏ ਹੋ, ਤੁਹਾਡਾ ਪੇਟ ਵੀ ਭੁੱਖਾ ਹੋਊਗਾ, ਪਹਿਲਾਂ ਤੁਸੀਂ ਆਪਣਾ ਭੁੱਖ ਮਿਟਾਓ, ਤਨ ਦੀ ਭੁੱਖ ਮਿਟਾਓ, ਠੀਕ ਹੈ, ਪਹਿਲਾਂ ਤਨ ਦੀ ਮੈਲ ਗਵਾਓ, ਫੇਰ ਤਨ ਦੀ ਭੁੱਖ ਮਿਟਾਓ। ਜਦੋਂ ਇਹ ਦੋਨੋਂ ਚੀਜ਼ਾਂ ਕਲੀਅਰ ਹੋ ਗਈਆਂ, ਫੇਰ ਤੁਸੀਂ ਗੁਰੂ ਕੋਲ ਜਾਓ, ਮੱਥਾ ਟੇਕੋ, ਉਹਨਾਂ ਦੀ ਸ਼ਰਨ ਚ ਬੈਠੋ 2-3 ਘੰਟੇ। ਫੇਰ ਨਾ ਤਾਂ ਤੁਹਾਨੂੰ ਮੱਖੀ ਮੱਛਰ ਸਤਾਉਣਗੇ, ਨਾ ਤਾਂ ਤੁਹਾਨੂੰ ਥਕੇਵਾ ਸਤਾਊਗਾ, ਤੇ ਨਾ ਤੁਹਾਨੂੰ ਭੁੱਖ ਸਤਾਊਗੀ। ਫੇਰ ਤੁਸੀਂ ਬੜੇ ਆਰਾਮ ਨਾਲ ਬੈਠ ਕੇ ਗੁਰੂ ਦਾ ਸ਼ਬਦ ਸੁਣ ਸਕੋਗੇ, ਗੁਰੂ ਦੀ ਸਿੱਖਿਆ ਸੁਣ ਸਕੋਗੇ। ਇਹ ਮੁੱਖ ਭਾਵਨਾ ਸੀ, ਇਹ ਮੇਨ ਭਾਵਨਾ ਸੀਗੀ ਇਸ਼ਨਾਨ ਦੀ ਤੇ ਲੰਗਰ ਦੀ, ਜਿਹੜੀ ਮੈਂ ਸਮਝਦਾ। ਤੇ ਉਸ ਲੰਗਰ ਦੇ ਵਿੱਚ ਉਸੇ ਸਰੋਵਰ ਦੇ ਵਿੱਚ ਰਾਜਾ ਵੀ ਨਹਾ ਰਿਹਾ, ਉਸੇ ਸਰੋਵਰ ਦੇ ਵਿੱਚ ਗਰੀਬ ਵੀ ਨਹਾ ਰਿਹਾ, ਉਸੇ ਲੰਗਰ ਦੇ ਵਿੱਚ ਅਮੀਰ ਗਰੀਬ ਸਾਰੇ ਇੱਕ ਬਰਾਬਰ ਮਤਲਬ ਛਕ ਰਹੇ ਨੇ। ਮਤਲਬ ਇਹ ਹੈਗੀ ਅੰਡਰਲਾਈਨ, ਇਹ ਨਹੀਂ ਹੈਗਾ ਵੀ ਅਮਰੀਕ ਸਿੰਘ ਫਲੋਰਾ ਕੋਲ $1 ਮਿਲੀਅਨ ਅਕਾਊਂਟ ਦੇ ਵਿੱਚ ਉਹਨੂੰ ਲੰਗਰ ਛਕਣਾ ਬਣਦਾ ਨਹੀਂ ਹੈਗਾ। ਨੋ, ਉਹਨੂੰ ਤਾਂ ਸਮਾਂ ਕੁਝ ਬਣਦਾ ਆ, ਉਹਨੂੰ ਤਾਂ ਅਰਥ ਕਰਨਾ ਬਣਦਾ, ਡਾਊਨ ਟੂ ਅਰਥ ਲਿਆਉਣਾ ਬਣਦਾ ਆ ਅਮਰੀਕ ਨੂੰ, ਅਮਨਦੀਪ ਨੂੰ, ਕਿ ਅਮੀਰ ਬੰਦੇ ਸਮਝ ਲਓ ਆਪਾਂ ਕਹਿ ਲੈਂਦੇ ਹੁਣ ਆਪਾਂ ਅਮੀਰ ਆ, ਠੀਕ ਹੈ ਨਾ। ਤੇ ਇਹ ਜਿਹੜੀ ਹੈ ਇਟਸ ਮਸਟ, ਚਾਹੇ ਤੁਸੀਂ ਅਮੀਰ ਹੈ ਗਰੀਬ ਹੈ, ਤੁਸੀਂ ਲੰਗਰ ਦੀ ਪੰਗਤ ਚ ਬੈਠੋ, ਇਸ਼ਨਾਨ ਕਰੋ ਸਾਂਝੇ ਤੌਰ ਤੇ, ਤੁਹਾਨੂੰ ਸਾਂਝੀ ਬਾਲਤਾ ਹੋਗੀ, ਤੁਹਾਨੂੰ ਲੱਗੂਗਾ ਵੀ ਸਾਰੇ ਇੱਕੋ ਜਿਹੇ ਨੇ। ਇਹ ਭਾਵਨਾ ਹੈ। ਹੁਣ ਉਹ ਕੂੜ ਪ੍ਰਚਾਰ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ, ਉਹਦਾ ਕੋਈ ਅੰਤ ਨਹੀਂ ਹੈਗਾ, ਹਨਾ।
ਬਿਲਕੁਲ ਬਿਲਕੁਲ ਅਮਨਦੀਪ, ਸਮਾਨਤਾ ਲਿਆਉਣ ਦੇ ਲਈ ਪੰਗਤ ਦੇ ਬੈਠਣ ਦੇ ਇੱਕ ਸਾਦਾ ਭੋਜਨ ਖਾਣ ਦੀ ਵੀ ਪ੍ਰੇਰਣਾ ਲੋਕਾਂ ਨੂੰ ਦਿੱਤੀ ਗਈ ਸੀ। ਹੁਣ ਦੇਖ ਲਓ ਤੁਸੀਂ ਲੰਗਰ ਵਿੱਚ ਪ੍ਰਸ਼ਾਦ ਉੱਥੇ ਤੁਸੀਂ ਛਕਦੇ ਆ, ਲੰਗਰ ਛਕਦੇ ਆ, ਖਾਣਾ ਖਾਂਦੇ ਆ ਤੁਸੀਂ ਉੱਥੇ, ਲੇਕਿਨ ਉਹਦੇ ਵਿੱਚ ਮਤਲਬ ਸਮਾਜ ਦੇ ਵਿੱਚ ਉਸਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਵਿਆਹ ਸ਼ਾਦੀਆਂ ਦੇ ਦੇਖ ਲਓ ਤੁਸੀਂ ਕਿੰਨਾ ਖਰਚ ਕਰਦੇ, ਕਿਸ ਤਰ੍ਹਾਂ ਦੇ ਪਕਵਾਨ ਬਣਦੇ ਆ, ਤੇ ਮੇਰੇ ਖਿਆਲ ਨਾਲ ਸਾਦਗੀ ਗੁਰੂ ਸਾਹਿਬਾਨ ਨੇ ਸਾਡੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਸਮਾਨਤਾ ਲਿਆਉਣ ਦੀ ਕੋਸ਼ਿਸ਼ ਕੀਤੀ, ਇਹੀ ਲੰਗਰ ਦਾ ਮੇਨ ਮਕਸਦ ਆ। ਇਹਦਾ ਸੈਕੰਡਰੀ ਮਕਸਦ ਇਹ ਵੀ ਸੀ, ਜਿਹੜੇ ਲੋਕਾਂ ਕੋਲ ਪੈਸਾ ਨਹੀਂ ਆ ਜਾਂ ਕਿਸ ਟੈਂਪਰੇਰੀ ਕਿਸੇ ਕਾਰਨ ਕਰਕੇ, ਹੈਲੋ,
ਹਾਂਜੀ ਜੀ ਜੀ ਅਮਰੀਕ,
ਟੈਂਪਰੇਰੀ ਕਿਸੇ ਕਾਰਨ ਕਰਕੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀ, ਉਹ ਖਾਣਾ ਆਪਣਾ ਨਹੀਂ ਖਾ ਸਕਦੇ ਸੀ, ਰੋਟੀ ਨਹੀਂ ਮਿਲਦੀ ਸੀ, ਉਹਨਾਂ ਲਈ ਉਸ ਵੇਲੇ ਇਹ ਲੰਗਰ ਦੇ ਪ੍ਰਸਾਦ ਲਾਗੂ ਕੀਤੀ ਸੀ।
ਅਮਰੀਕ ਜੀ, ਮੈਂ ਇੱਥੇ ਤੁਹਾਡੇ ਨਾਲ 100% ਸਹਿਮਤ ਨਹੀਂ ਹੈਗਾ। ਉਹ ਗਰੀਬਾਂ ਨੂੰ ਜੇ ਕਹਿ ਲੋ ਕਿ ਜਿਹੜੇ ਲੋੜਵੰਦ ਆ, ਜੋ ਚ ਮੈਂ ਵੀ ਹੋ ਸਕਦਾ, 2-3-4 ਡੰਗ ਤਾਂ ਹੋ ਸਕਦਾ ਸੀ, ਪਰ ਇਹ ਪਰੰਪਰਾ ਚੱਲੀ ਆਉਂਦੀ ਆ ਕਿ ਜੇ ਤੁਸੀਂ ਰੈਗੂਲਰ ਉੱਥੇ ਛਕਣਾ ਆ ਲੰਗਰ, ਤਾਂ ਗੁਰੂ ਸਾਹਿਬ ਤੋਂ ਮਨਜ਼ੂਰੀ ਲੈਣੀ ਪਊਗੀ। ਉਸ ਲੰਗਰ ਛਕਣ ਦੇ ਨਾਲ ਤੁਹਾਨੂੰ ਕੋਈ ਸੇਵਾ ਕਰਨੀ ਪਊਗੀ, ਤੁਹਾਨੂੰ ਕੋਈ ਕੰਮ ਕਰਨਾ ਪਊਗਾ, ਹਨਾ। ਇੱਦਾਂ ਨਹੀਂ ਵੀ ਤੁਸੀਂ ਸਾਰੀ ਦਿਹਾੜੀਆਂ ਬਾਹਰ ਲਾਨੇ ਹੋ, ਮਤਲਬ ਕੰਮ ਬਾਹਰ ਕਰਦੇ ਹੋ ਤੇ ਮੁੜ ਕੇ ਜਾ ਕੇ ਗੱਡੀ ਪਾਰਕ ਕਰਕੇ ਗੁਰੂ ਘਰ ਜਾ ਕੇ ਲੰਗਰ ਛਕ ਕੇ ਘਰ ਨੂੰ ਚਲਦੇ। ਉਹਦਾ ਕੀ ਆ ਵੀ ਤੁਸੀਂ ਘਰ ਰੋਟੀ ਨਹੀਂ ਬਣਾਉਣਾ ਚਾਹੁੰਦੇ, ਤੁਹਾਨੂੰ ਰੋਟੀ ਬਣਾਉਣੀ ਨਹੀਂ ਆਉਂਦੀ, ਜਾਂ ਤੁਸੀਂ ਖਰਚਾ ਨਹੀਂ ਕਰਨਾ ਚਾਹੁੰਦੇ, ਤੁਸੀਂ ਕੰਮ ਬਾਹਰ ਕਰ ਰਹੇ ਹੋ, ਕਿਤੇ ਰਹਿ ਕਿਤੇ ਬਾਹਰ ਰਹੇ ਹੋ ਤੇ ਜਾ ਕੇ ਗੁਰੂ ਘਰ ਲੰਗਰ ਛਕਣਾ ਹੀ ਜਾ ਰਹੇ ਹੋ। ਪਰ ਜੇ ਤੁਸੀਂ ਰੈਗੂਲਰ ਛਕਣਾ ਹੈ ਨਾ ਲੰਗਰ, ਤਾਂ ਉੱਥੇ ਤਾਂ ਤੁਹਾਨੂੰ ਗੁਰੂ ਸਾਹਿਬ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ। ਉਹ ਕਹਿੰਦੇ ਜਿੱਦਾਂ ਹੁਣ ਇੱਕ ਸੀਗੀ, ਮੈਨੂੰ ਹੁਣ ਐਗਜੈਕਟ ਨਾਮ ਨਹੀਂ ਯਾਦ ਪਈ, ਢਾਡੀ ਸੀਗੇ ਸ਼ਾਇਦ, ਸੱਤਾ ਬਲਵੰਡ ਸੀ, ਤੇ ਉਹਨਾਂ ਨੂੰ ਲੰਗਰ ਮਨਜ਼ੂਰ ਕੀਤਾ ਸੀ ਵੀ ਤੁਸੀਂ ਜਿਹੜੇ ਵਪਾਰੀ ਵੀ ਲਿਆਂਦੇ ਸੀ ਬਾਹਰੋਂ ਗੁਰੂ ਸਾਹਿਬ ਨੇ, ਅੱਜ ਆਪਾਂ ਗੁਰੂ ਰਾਮਦਾਸ ਜੀ ਦੇ ਦਿਵਸ ਮਨਾ ਰਹੇ ਹਾਂ, ਅੰਮ੍ਰਿਤਸਰ ਸਾਹਿਬ ਦੀ ਉਹਨਾਂ ਨੇ ਸਥਾਪਨਾ ਕੀਤੀ ਹੈ, ਤੇ ਉਹਦੇ ਵਿਚ ਉਹਨਾਂ ਨੇ ਕੁਝ ਵਪਾਰੀ ਲਿਆਂਦੇ, ਕੰਮਕਾਰ ਨੇ ਲਿਆਂਦੇ, ਮਿਸਤਰੀ ਲਿਆਂਦੇ, ਤੇ ਉਹਨਾਂ ਨੂੰ ਲੰਗਰ ਮਨਜ਼ੂਰ ਕੀਤਾ ਤੇ ਤੁਸੀਂ ਲੰਗਰ ਗੁਰੂ ਘਰ ਦੇ ਵਿਚ ਛਕ ਸਕਦੇ ਹੋ। ਸੋ ਇਹ ਤੋਂ ਸਾਬਤ ਹੁੰਦਾ ਹੈ ਕਿ ਉਹ ਲੰਗਰ ਇੱਦਾਂ ਨਹੀਂ ਸੀਗਾ ਵੀ ਤੁਸੀਂ ਮਤਲਬ ਲਗਾਤਾਰ ਹੀ ਛਕੀ ਜਾਓ, 2-2 ਸਾਲ ਉੱਥੇ ਬੈਠੇ ਲੰਗਰ ਹੀ ਛਕੀ ਜਾਓ, ਕੁਝ ਕਰਨਾ ਨਹੀਂ ਹੈਗਾ। ਯੂ ਮਸਟ ਪ੍ਰੋਵਾਈਡ ਸਮ ਸਰਵਿਸਿਸ ਇਨ ਰਿਟਰਨ ਸਮਾਜ ਦੇ ਵਿਚ, ਨਹੀਂ ਤਾਂ ਸਮਾਜ ਫੇਲ ਹੋ ਜਾਂਦਾ ਹੈ, ਹਨਾ। ਇੱਦਾਂ ਕਿੱਦਾਂ ਚੱਲੂਗਾ ਵੀ ਤੁਸੀਂ ਲੰਗਰ ਹੀ ਛਕ ਰਹੇ ਹਾਂ, ਇਨ ਰਿਟਰਨ ਤੁਸੀਂ ਕੁਝ ਵੀ ਨਹੀਂ ਦੇ ਰਹੇ, ਹਨਾ। ਇੱਥੇ ਵੀ ਹੁਣ ਆਪਾਂ ਆਸਟ੍ਰੇਲੀਆ ਚ ਵੀ ਦੇਖ ਲਏ, ਵਿਦੇਸ਼ਾਂ ਚ ਵੀ ਦੇਖ ਲਏ ਕਿ ਸਾਨੂੰ ਲੰਗਰ ਦੀ ਥੋੜੀ ਮਹੱਤਤਾ ਦਾ ਪਤਾ ਹੋਣਾ ਚਾਹੀਦਾ ਵੀ ਹੁਣ ਅਸੀਂ ਜਾਂਦੇ ਹਾਂ, ਅਸੀਂ ਉੱਥੇ ਲੰਗਰ ਛਕਦੇ ਹਾਂ, ਨਾਲ ਲੰਗਰ ਛਕਦੇ ਹਾਂ ਤਾਂ ਵੱਖਰੀ ਗੱਲ ਹੈ, ਪਰ ਪਹਿਲਾਂ ਇਹ ਦੇਖੋ ਵੀ ਅਸੀਂ ਉਹ ਲੰਗਰ ਜਿੰਨਾ ਰਿਟਰਨ ਕਰਕੇ ਆਉਂਦੇ ਹਾਂ। ਚਲੋ ਜੇ ਅਸੀਂ ਸੇਵਾ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਅਸੀਂ ਉਹ ਬਿਜਲੀ ਪਾਣੀ ਦਾ ਖਰਚਾ ਤਾਂ ਦੇ ਦਈਏ ਜਿੱਥੇ ਆਪਾਂ ਬੈਠ ਕੇ ਛਕਿਆ ਆ, ਉਨਾ ਤਾਂ ਚੜਾਵਾ ਆਪਾਂ ਚੜਾਏ ਦਈਏ ਨਾ ਮੀਲ ਦੇ ਜਿੰਨਾ। ਹੁਣ ਇੱਥੋਂ ਤੱਕ ਸਾਡੇ ਰੋਟ ਹੋਣ ਲੱਗ ਗਿਆ ਸਿਸਟਮ ਕਿ ਅਸੀਂ ਨਾਲ ਆਪਣੀ ਬਾਲਟੀ ਵੀ ਲੈ ਜਾਂਦੇ ਹਾਂ, ਡੱਬਾ ਵੀ ਲੈ ਜਾਂਦੇ ਹਾਂ, ਸਮਝੀ ਘਰ ਨੂੰ ਵੀ ਲੈ ਕੇ ਜਾਣਾ ਅਸੀਂ ਉਹ ਘਰ ਵੀ ਛਕਾਉਣੇ ਆ। ਸੋ ਮਿਸ ਯੂਜ ਹੋ ਰਿਹਾ ਹੈ ਸਾਰਾ। ਇੱਥੇ ਫੇਰ ਕਿਤੇ ਲੰਬੀ ਚੌੜੀ ਗੱਲਬਾਤ ਕਰਾਂਗੇ ਅਮਰੀਕ ਜੀ, ਕਿਉਂਕਿ ਸਮਾਂ ਕਾਫੀ ਹੋ ਰਿਹਾ। ਧਨੀ ਸਾਹਿਬ ਵੀ ਪ੍ਰੋਗਰਾਮ ਚ ਜੁੜੇ ਨੇ, ਵਾਹਿਗੁਰੂ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ। ਅੰਕਾਰ ਹੁਣੀ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਜੀ ਪ੍ਰੋਗਰਾਮ, ਤੇ ਕਹਿੰਦੇ ਨੇ ਭਾਜੀ 10-20 ਹਜ਼ਾਰ ਮੈਨੂੰ ਗਰੀਬ ਨੂੰ ਵੀ ਦੇ ਦਿਓ। ਹਾਂਜੀ ਅੱਜ ਜਿੰਨੇ ਮਰਜ਼ੀ ਲੈ ਲਓ, ਅੱਜ ਤਾਂ ਆਪਾਂ ਦੋਨੇ ਬਹੁਤ ਅਮੀਰ ਹਾਂ, ਗੱਲਾਂ ਬਾਤਾਂ ਹੀ ਤਾਂ ਆਪਾਂ ਅਮੀਰ ਰਣਜੋਤ ਸਿੰਘ ਨੇ ਸਾਡੀ ਜਾਣਕਾਰੀ ਚ ਵਾਧਾ ਕੀਤਾ, ਕਹਿੰਦੇ ਭਾਈ ਮੰਝ ਬਾਰੇ ਸੀ ਜੀ ਉਹਨਾਂ ਦੀ ਜਾਣਕਾਰੀ ਚ ਇਹ ਪਤਾ ਲੱਗੂਗਾ। ਹਾਂਜੀ ਬਿਲਕੁਲ, ਮੈਂ ਤੁਹਾਨੂੰ ਕਿਤੇ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੂੰ ਬੁਲਾਵਾਂਗਾ ਪ੍ਰੋਗਰਾਮ ਚ, ਉਨ੍ਹਾਂ ਤੋਂ ਆਪਾਂ ਪੁੱਛਾਂਗੇ ਕਿਤੇ ਲੰਬੀ ਚੌੜੀ ਗੱਲਬਾਤ ਕਰਾਂਗੇ ਕਿ ਲੰਗਰ ਜਾਂ ਹੋਰ ਜਿਹੜੇ ਗੁਰਦੁਆਰੇ ਵਿਚ ਸਰਵਿਸਿਜ ਆ ਉਹ ਕੀ ਹੋਣੀਆਂ ਚਾਹੀਦੀਆਂ ਤੇ ਕਿੱਦਾਂ ਅਸੀਂ ਉਹਨੂੰ ਮਿਸ ਯੂਜ ਕਰ ਰਹੇ ਤੇ ਕਿੱਦਾਂ ਆਪਾਂ ਨੂੰ ਰੋਕਣਾ ਚਾਹੀਦਾ ਉਹਨੂੰ। ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅਮਰੀਕ ਜੀ, ਤੇ ਮੈਂ ਨਾ ਸੱਚੀ ਮਤਲਬ ਆਪਣੇ ਆਪ ਨੂੰ ਬੜਾ ਲੱਕੀ ਫੀਲ ਕਰ ਰਿਹਾ ਅਮਰੀਕ ਜੀ ਕਿ ਤੁਸੀਂ ਅੱਜ ਦਰਬਾਰ ਸਾਹਿਬ ਤੋਂ ਗੱਲ ਕਰ ਰਹੇ ਹੋ, ਤੇ ਅੱਜ ਇੱਕ ਪਵਿੱਤਰ ਦਿਹਾੜਾ ਵੀ ਹੈ ਹਨਾ, ਤੇ ਤੁਸੀਂ ਵੀ ਲੱਕੀ ਆ ਮੈਨੂੰ ਲੱਗਦਾ ਕਿ ਯੂ ਆਰ ਵੈਰੀ
ਬਹੁਤ 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 ਲੱਕੀ ਹੈ ਜੀ ਅਮਰੀਕ।
ਹਾਂਜੀ ਸੋ ਅਮਰੀਕ ਜੀ ਤੁਸੀਂ ਚਲੋ ਮੱਥਾ ਟੇਕੋ ਤੇ ਸੰਗਤਾਂ ਦੇ ਦੀਦਾਰ ਕਰੋ, ਦਰਸ਼ਨ ਕਰੋ, ਗੁਰੂਦਾਰੇ ਜਾਓ, ਬਾਣੀ ਸੁਣੋ ਤੇ ਫੋਟੋਆਂ ਵੀ ਜ਼ਰੂਰ ਖਿੱਚਿਓ, ਤੇ ਅਗਲੇ ਹਫ਼ਤੇ ਫੇਰ ਆਪਾਂ ਹਨਾ ਗੱਲਾਂ ਬਾਤਾਂ ਕਰਾਂਗੇ ਸਾਂਝੀਆਂ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸੋ ਬਹੁਤ ਸਾਰੇ ਸੱਜਣਾਂ ਨੇ ਮੈਸੇਜ ਭੇਜੇ ਆ, ਮੇਰੇ ਤੇ ਪੜ ਨਹੀਂ ਹੋਏ, ਉਸ ਲਈ ਮਾਫ਼ੀ ਚਾਹਨਾ। ਕੁਲਦੀਪ ਜੀ ਤੁਹਾਡਾ ਮੈਸੇਜ ਵੀ ਆ ਗਿਆ, ਪ੍ਰੋਪਰਟੀ ਦੇ ਬਾਰੇ ਗੱਲ ਕਰਨਾ ਚਾਹੁੰਦੇ ਸੀ, ਅਗਲੇ ਹਫ਼ਤੇ ਜ਼ਰੂਰ ਕਰਾਂਗੇ। ਤੇ ਮੈਂ ਵੀ ਹੁਣ ਲੈਣਾ ਇਜਾਜ਼ਤ, ਤੇ ਪ੍ਰੋਗਰਾਮ ਹਰਮਨ ਰੇਡੀਓ ਦੇ ਚੱਲਦੇ ਰਹਿਣਗੇ 24 ਘੰਟੇ 7 ਦਿਨ। ਤੇ ਨਵੀਆਂ ਐਪਸ ਆ ਚੁੱਕੀਆਂ ਨੇ ਆਈਫੋਨ ਦੀਆਂ, ਐਂਡਰਾਇਡ ਦੀ ਅਪਡੇਟ ਆ ਰਹੀ ਹੈ 1-2 ਦਿਨ ਚ, ਨਵੀਂ ਐਪ ਦੀ ਨਵੀਂ ਅਪਡੇਟ ਜਿਸ ਦੇ ਵਿਚ ਹੋਰ ਬਹੁਤ ਸਾਰੇ ਫੀਚਰ ਲੈ ਕੇ ਆ ਰਹੇ ਆ। ਸੋ ਕੰਮ ਵੱਡੇ ਪੱਧਰ ਤੇ ਚੱਲ ਰਿਹਾ, ਤੁਸੀਂ ਹਰਮਨ ਰੇਡੀਓ ਨਾਲ ਜੁੜਦੇ ਹੋ, ਮਾਣ ਸਤਿਕਾਰ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਮੈਂ ਤੁਹਾਡੇ ਲਈ ਜਾਂਦੇ ਜਾਂਦੇ ਇਕ ਗੀਤ ਚੁਣਿਆ, ਉਹ ਆਪਾਂ ਸੁਣਦੇ ਆ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਬ੍ਰੇਕ ਤੋਂ ਬਾਅਦ ਚੱਲਦਾ ਰਹੇਗਾ। ਨਿਸ਼ਾਨ ਭੁੱਲਰ ਦਾ ਗੀਤ ਹੈ ਜੀ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।